थे महल्ला पंजा हर माता बजा सोई जय जयकार करे सब हर माता बजा सोई जय जयकार करे सब कोई
ਪਹਿਲਾਂ ਦੁੱਧ ਦੀ ਲੋੜ ਪੈਂਦੀ ਹੈ, ਦੁੱਧ ਚੋ ਕੇ ਉਹਨੂੰ ਗਰਮ ਕਰਕੇ ਫਿਰ ਖਾਲਸਾ ਦੇ ਕਟੋਰੇ ਚ ਪਾ ਕੇ ਜਾਗ ਲਾ ਕੇ ਮੂੰਹ ਚ ਰੱਖ ਕੇ ਸੋ ਉਸ ਨੂੰ ਜਮਾ ਕੇ ਦਹੀਂ ਬਣਾ ਕੇ ਨਰਾਣੀ ਪਾ ਕੇ ਕੁੜ ਪਾ ਕੇ ਰੱਸੀ ਪਾ ਕੇ ਨੇਤਰਾ ਪਾ ਕੇ ਹੱਥਾਂ ਦੇ ਪੱਤਰ ਕੇ ਉਹਨੂੰ ਰਿੜਕ ਕੇ ਤੇ ਫਿਰ ਮੱਖਣ ਕੱਢ ਕੇ ਆਨੰਦ ਮਾਣਦੇ ਹਨ ਜੀਵ। ਪਰ ਜਿਹੜੀ ਲੱਸੀ ਹੈ ਉਸ ਨੂੰ ਹੋਰ ਲੋਕ ਵੀ ਵਰਤ ਲੈਂਦੇ ਹਨ। ਇਸੇ ਤਰ੍ਹਾਂ ਪਰਮੇਸ਼ਵਰ ਦੇ ਪਿਆਰੇ ਜਿਹੜੇ ਮਹਾਂਪੁਰਖ ਹਨ ਉਹਨਾਂ ਦਾ ਜਿਵੇਂ ਮੱਖਣ ਖਾਣ ਵਾਲਾ ਹੈ ਸੁੱਕਾ ਪ੍ਰਸ਼ਾਦਾ ਖਾਤੀ ਛੱਡਦੇ ਹੈ, ਸੰਤ ਉਹ ਮਾਖੇ ਖਾਇਆ ਸ਼ਾਸ ਪਿਆ ਸੰਸਾਰ। ਪਰ ਇਹ ਨਹੀਂ ਕਿ ਕਿਸੇ ਮਾਈ ਤੋਂ ਜਾ ਕੇ ਮੱਖਣ ਮੰਗਣ ਦੇ ਟਾਈਮ ਤੇ ਇਹ ਮੰਗ ਦੀਆਂ ਪਹਿਲੀਆਂ ਮਾਈ ਮੱਖਣ ਸਾਨੂੰ ਦੇ ਰਹੇ ਅਤੇ ਸੰਤ ਜੋ ਹੋਏ ਤੇ ਲੱਡੂ ਆਪਣੇ ਕਿਸੇ ਚੀਜ਼ ਦੇ ਇਹੋ ਜਿਹਾ ਮੱਖਣ ਨਹੀਂ। ਪਰਮੇਸ਼ਵਰ ਦੇ ਪਿਆਰੇ ਮਹਾਂਪੁਰਖ ਹੈ ਉਹ ਭਾਵੇਂ ਤੁਰੇ ਫਿਰਦੇ ਹੋ ਚਾਹੇ ਬੈਠੇ ਰਹੋ ਚਾਹੇ ਵਿਚਰ ਕੇ ਪ੍ਰਚਾਰ ਕਰਨ, ਉਹਨਾਂ ਦਾ ਮੱਖਣ ਖਾਣ ਦਾ ਤਰੀਕਾ ਵੀ ਅਲੱਗ ਹੈ ਲੋਕਾਂ ਨਾਲੋਂ। ਸੰਗ ਭਾਵੇਂ ਇਸ ਦੇ ਮੁਤਾਬਕ ਕਦਮ ਕੀਤਾ ਜਾਵੇਗਾ। ਪਰਮੇਸ਼ਵਰ ਦੇ ਪਿਆਰੇ ਸਾਧ ਸੰਗਤ ਉੱਤੇ ਗਊ ਦੇ ਪਾਸ ਬੈਠਦੇ ਹਨ ਤਾਂ ਕਮਲ ਰੂਪ ਗੁਰੂ ਦੇ ਪਿਆਰੇ ਸਾਧਨਾ ਰੂਪੇ ਅਸਥਾਨਾਂ ਦੇ ਵਿੱਚ ਦੁੱਧ ਚੋਂਦੇ ਹਨ। ਸੋ ਇਸ ਤਰ੍ਹਾਂ ਦੁੱਧ ਚੋ ਕੇ ਅਵਤਾਰ ਕਰ ਰੂਪੇ ਚਟੂਰਾ ਬਣਾ ਕੇ ਚਿਹਰੇ ਵਿੱਚ ਪਾ ਲੈਂਦੇ ਹਨ। ਬ੍ਰਹਮ ਅਭਿਆਸ ਰੂਪੇ ਅਗਨੀ ਬਾਲ ਕੇ ਸਹਿਜ ਬਲੋਗੋ ਜਿਸ ਪਾਤਮੇ ਦਾਈ ਦੇ ਮੁਤਾਬਕ ਨੀਚ ਨਿਗਮਨ ਕੀਆ ਧੀਰਾ ਇਸ ਤਰ੍ਹਾਂ ਅੱਜ ਬਾਲ ਕੇ ਕਾਮ ਕਰੋ ਜੋ ਮੋਹਕਾਰ ਦਾ ਤਿਆਗ ਕਰਕੇ ਜੇ ਲੱਖਾਂ ਜਾਲ ਕੇ ਸੋ ਕਾਮ ਕਰਨਾ ਰੂਪੇ ਦੁੱਧ ਨੂੰ ਤਪਾ ਲੈਂਦੇ ਹਨ। ਸੋ ਇਹ ਸੁਰਤੀ ਨੂੰ ਅਕਾਦਰ ਕਰਨ ਰੂਪ ਇਹ ਜਾਗ ਲਾ ਲੈਂਦੇ ਹਨ। ਇਸ ਤਰ੍ਹਾਂ ਖਾਲਸਾ ਜੀ ਤੇ ਦਹੀਂ ਬਣ ਜਾਂਦਾ ਹੈ। ਦਹੀਂ ਬਣ ਕੇ ਵਿਵੇਕ ਰੂਪੀ ਵਿੱਚ ਵਧਾਈ ਪਾ ਕੇ ਪ੍ਰੇਮ ਦਾ ਕੁੜ ਪਾ ਕੇ ਨਾਲ ਦੇ ਸੰਕਲਪ ਤੇ ਵਿਕਲਪ ਰੂਪ ਤੇ ਹੱਥਾਂ ਦੇ ਵਿੱਚ ਖਾਲਸਾ ਦੇ ਦੋਵੇਂ ਗੁੱਡੀਆਂ ਪਕੜ ਲੈਣੀਆਂ ਹੋਣ, ਦਿਲ ਤੇ ਨਿਖੇਧ ਕਰਮਾਂ ਦਾ ਤਿਆਗ ਕਰਨ ਰੂਪ ਭਾਵਨਾ ਰੂਪ ਦੇ ਹੱਥਾਂ ਵਿੱਚ ਗੁੱਲੀਆਂ ਪਕੜ ਕੇ ਤੇ ਵਿਚਾਰ ਰੂਪ ਇਹ ਰਿੜਕਣਾ ਹੈ ਜਾਂ ਵਿਵੇਕ ਰੂਪ ਦੀ ਮਿਲਾਈ ਪਾ ਕੇ ਪੁਨਾ ਪੁਨਾ ਅਭਿਆਸ ਕਰਨ ਰੂਪ ਇਹ ਰਿੜਕਣਾ ਹੈ। ਜਦੋਂ ਨੁਕਸਾਨ ਕਰਮ ਰੂਪ ਦੇ ਦੁੱਧ ਨੂੰ ਤੇਜ਼ ਤਰੀਕੇ ਨਾਲ ਰਿੜਕਿਆ ਤੇ ਨੇਤਰੋਂ ਨੀਂਦ ਨਾ ਆਵੇ, ਨੀਂਦ ਦਾ ਤਿਆਗ ਕਰਨ ਤੇ ਇਹ ਨੇਤਰਾ ਪਾਉਣਾ ਹੈ। ਇਸ ਤਰ੍ਹਾਂ ਸਾਰੀ ਸਮੱਗਰੀ ਤਿਆਰ ਕਰਕੇ ਤੇ ਵਿਚਾਰ ਉੱਤੇ ਰਿੜਕ ਮਧਾਰੀ ਪਾ ਕੇ ਅਭਿਆਸ ਕਰਨ ਉੱਪਰ ਰਿੜਕ ਕੇ ਇਹਦੇ ਵਿੱਚੋਂ ਆਤਮਾ ਨੰਦ ਰੂਪੇ ਮੱਖਣ ਪ੍ਰਾਪਤ ਕਰ ਲੈਂਦੇ ਹਨ ਪਰਮੇਸ਼ਰ ਦੇ ਪਿਆਰੇ ਤੇ ਵਿਸ਼ੇ ਵਿਕਾਰਾਂ ਰੂਪੇ ਲੱਸੀ ਦਾ ਤਿਆਗ ਕਰ ਲੈਂਦੇ ਹਨ। ਸੰਤੋਂ ਮੱਖਣ ਖਾਇਆ ਸ਼ਾਸ ਪਿਆ ਸੰਸਾਰ, ਸੰਤ ਆਤਮਾ ਰੂਪ ਆਤਮਾ ਨੰਦ ਰੂਪੇ ਮੱਖਣ ਨੂੰ ਖਾ ਲੈਂਦੇ ਹਨ। ਵਿਸ਼ੇ ਵਿਕਾਰਾਂ ਨੂੰ ਭੋਗ ਰੂਪੇ ਦੀ ਲੱਸੀ ਹੈ ਇਹਨੂੰ ਸੰਸਾਰ ਦੇ ਵੀਰ ਪੀਂਦੇ ਹਨ। ਐਸਾ ਗੁਰੂ ਦੇ ਪਿਆਰੇ ਤੇ ਪਵਿੱਤਰ ਸਮਾਗਮ ਹੈ ਜਿੱਥੇ ਸਾਧ ਸੰਗਤ ਰੂਪੇ ਕਾਮ ਤੇ ਅਗਊ ਹੈ। ਇਸ ਦੇ ਪਾਸੋਂ ਦੁੱਧ ਲੈ ਕੇ ਰਿਦੇ ਰੂਪ ਦੇ ਘਰੇ ਪਾ ਕੇ ਚਟੂਰੇ ਚ ਇਹਨੂੰ ਰਿੜਕ ਰਿੜਕ ਕੇ ਸੱਤਾ ਦਿਨਾਂ ਵਿੱਚ ਵਿਚਾਰ ਕਰਕੇ ਪਹਿਲਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਫਿਰ ਸਤਿਗੁਰ ਦਾ ਪ੍ਰਕਾਸ਼ ਕਰਨਾ, ਫਿਰ ਖਾਲਸਾ ਦੀ ਅਭਿਆਸ ਕਰਨਾ, ਫਿਰ ਹੁਕਮਨਾਮੇ ਦੀ ਕਥਾ ਕਰਨੀ, ਹੁਕਮਨਾਮੇ ਤੋਂ ਪਿੱਛੋਂ ਫਿਰ ਜਲ ਪਾਣੀ ਪਰਾਲਾ ਛੱਡ ਕੇ ਉਹ ਸਮਾਂ ਗਹਿਰ ਕਿਸੇ ਸੁੱਖ ਵੀ ਸਹਿਜਾ ਦਾਨ ਕਰਨਾ, ਉਪਰੰਤ ਫਿਰ ਅੰਮ੍ਰਿਤ ਸਮੇਂ ਧੁੜਕੀ ਬਾਣੀ ਦੀ ਕਥਾ ਕਰਨੀ, ਕੁਝ ਸਮੇਂ ਤੋਂ ਬਾਅਦ ਫਿਰ ਨਾਮ ਅਭਿਆਸ ਨਾਲ ਜੁੜਨਾ, ਉਸ ਤੋਂ ਉਪਰੰਤ ਚੇਤ ਨਿਰਮੋਲ ਹੀਰਾ ਆਨੰਦ ਗੁਣੀ ਦੇ ਹੀਰਾ ਆਨੰਦ ਬਾਣੀ ਪੂਜੀ ਸਭ ਅੰਮ੍ਰਿਤ ਸਮੇਂ ਧੁੜਕੀ ਬਾਣੀ ਦੇ ਕੀਰਤਨ ਦੁਆਰਾ ਆਨੰਦ ਮਾਣਨਾ, ਉਸ ਤੋਂ ਪਿੱਛੋਂ ਕਾਲਸਾ ਦੀ ਰਹਿਣ ਸਾਹਿਬ ਪਾਠ ਕਰਨਾ, ਜਿਸ ਬਾਣੀ ਦੇ ਪੜ੍ਹਨੇ ਕਰਕੇ ਸੱਚਖੰਡ ਵਿੱਚ ਜਗ੍ਹਾ ਮਿਲਦੀ ਹੈ। ਇੱਕ ਵੇਲਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਗੁਰੂ ਨਾਨਕ ਦੇਵ ਸਤਿਗੁਰੂ ਜੀ ਨੇ ਪੁੱਛਿਆ ਜੇ ਕਿਰਪਾ ਕਰੋ ਮੈਨੂੰ ਸੁਣ ਸਮਾਧੀਆਂ ਦੇ ਦਰਸ਼ਨ ਕਰਵਾ ਦਿਓ। ਅੱਜ ਵੀ ਕਈ ਸੁਣ ਸਮਾਧੀਆਂ ਲਾ ਲੈਂਦੇ ਹੈ, ਸੋ ਅੱਖਾਂ ਮੀਚ ਲੈਂਦੇ ਹਨ, ਕੋਈ ਭਾਵੇਂ ਪਿਛਲੇ ਪਾਸੇ ਕੋਈ ਜੋੜਾ ਚੁੱਕ ਕੇ ਲੈ ਜਾਵੇ ਸੁਰਤੀ ਉਸੇ ਪਾਸੇ ਰਹਿੰਦੀ ਹੈ ਤੇ ਕਹਿੰਦੇ ਜੀ ਅਸੀਂ ਸੁਣ ਸਮਾਧੀ ਹਾਂ। ਇਹੋ ਜਿਹੇ ਸੁਣ ਸਮਾਧੀ ਨਹੀਂ ਹੁੰਦੇ ਗੇ। ਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਕਿ ਮਹਾਰਾਜ ਨੇ ਕਿਹਾ ਤੁਸੀਂ ਜਾਓ ਤੁਹਾਨੂੰ ਦਿਸਣਗੇ ਸੁਣ ਸਮਾਧੀਆਂ ਵਾਲੇ ਮਿਲਣਗੇ ਲੋਕ ਜਦੋਂ ਮਹਾਰਾਜ ਗਏ ਰਸਤੇ ਚ ਜਾਂਦੇ ਹੋਏ ਦੇਖਿਆ ਹੈ ਐਸੇ ਲੋਕ ਮਿਲੇ ਹੈ ਇੱਕ ਨਾ ਦੇ ਮੂੰਹ ਕਾਲੇ ਹੈ ਤੇ ਬੈਠਿਆ ਉਹਨਾਂ ਪੁੱਛਿਆ ਵੀ ਤੁਸੀਂ ਸੁਣ ਸੁਣਾਦੇ ਹੋ ਕਹਿੰਦੇ ਨਹੀਂ ਜੀ ਅੱਗੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗਏ ਹਨ ਇੱਕ ਨਾ ਦੀਆਂ ਧਾਵਾਂ ਵਿੱਚ ਚਿੱਲੇ ਚੁੱਕੇ ਹੋਏ ਹੈ ਉਹਨਾਂ ਨੂੰ ਪੁੱਛਿਆ ਤੁਸੀਂ ਸੁਣ ਸੁਣਾਦੇ ਹੋ ਕਹਿੰਦੇ ਨਹੀਂ ਜੀ ਉਦੋਂ ਅੱਗੇ ਗਏ ਹਨ ਤੇ ਮੂੰਹ ਉਹਨਾਂ ਦੇ ਪਿਛਲੇ ਪਾਸੇ ਲੱਗੇ ਹੋਏ ਹੈ ਤੇ ਦੂਜੇ ਪਾਸੇ ਨੂੰ ਮੂੰਹ ਦੂਜੇ ਪਾਸੇ ਨੂੰ ਹੈ ਉਹਨਾਂ ਨੂੰ ਪੁੱਛਿਆ ਤੁਸੀਂ ਸੁਣ ਸੁਣਾਦੇ ਹੋ ਕਹਿੰਦੇ ਜੀ ਨਹੀਂ ਫਿਰ ਅਗਾਂਹ ਸਤਿਗੁਰੂ ਦੇ ਹੋ ਗਏ ਹਨ ਤਾਂ ਖਾਲਸਾ ਦੇ ਉੱਥੇ ਉਹਨਾਂ ਨੂੰ ਪੁੱਛਿਆ ਤੁਸੀਂ ਸੁਣ ਸੁਣਾਦੇ ਹੋ ਕਹਿਣ ਲੱਗੇ ਜੀ ਨਹੀਂ ਅੱਗੇ ਜਾ ਕੇ ਇੱਕ ਥਾਂ ਤੇ ਵੇਖਿਆ ਤੇ ਮਹਾਤਮਾ ਦੀ ਮੰਡਲੀ ਲੱਗੀ ਹੋਈ ਹੈ ਉਹਨਾਂ ਨੂੰ ਪੁੱਛਿਆ ਤੁਸੀਂ ਸੁਣ ਸੁਣਾਦੇ ਹੋ ਕਹਿੰਦੇ ਸੁਣ ਸੁਣਾਦੀਆਂ ਵਾਲੇ ਹੋ ਕਹਿੰਦੇ ਹਾਂ ਜੀ ਫਿਰ ਦੱਸੋ ਰਸਤਾ ਇੱਥੇ ਕਿਵੇਂ ਸੱਚਖੰਡ ਤੋਂ ਬਾਹਰ ਕਿਵੇਂ ਉਹਨਾਂ ਸਾਰੇ ਗੱਲ ਦੱਸੇ ਜੋ ਸਲੋਕ ਸਰੂਪ ਸਮੇਤ ਸਜੁੱਜ ਇਹਨਾਂ ਮੁਕਤੀਆਂ ਦੀ ਪ੍ਰਾਪਤੀ ਵਾਲੇ ਸਲੋਕ ਹਾਂ ਜਿਸ ਵੇਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਵਤਾਰ ਧਾਰਿਆ ਹੈ ਰਾਜ ਸਾਹਿਬ ਦੇ ਪਵਿੱਤਰ ਪਾਠ ਕਰਨ ਦੀ ਮਰਜ਼ਾਦਾ ਬੰਨੀ ਹੈ ਹੁਕਮ ਹੈ ਸਾਰਿਆਂ ਨੂੰ ਕਿ ਰਾਜ ਸਾਹਿਬ ਦੇ ਟਾਈਮ ਵਿੱਚ ਜਾਂ ਪੜ੍ਹਨਾ ਜਾਂ ਸੁਣਨਾ ਇਹ ਨਿਤਨੇਮ ਕਰਨਾ ਬੜਾ ਜ਼ਰੂਰੀ ਹੈ ਸਾਰਿਆਂ ਨੂੰ ਕਰਨਾ ਭਾਵੇਂ ਕਿੱਡਾ ਜਾਣ ਵਾਲਾ ਹੈ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਪਵਿੱਤਰ ਹੁਕਮ ਦੀ ਪਾਲਣਾ ਕਰ ਬੈਠੇ ਹਾਂ ਸਾਨੂੰ ਮਾਣ ਸੀ ਤੇ ਅਸੀਂ ਗਿਆਨਵਾਨ ਹੋ ਗਏ ਹਾਂ ਅਸੀਂ ਸਲੋਕ ਸਰੂਪ ਸਮੇਤ ਸੁਜਲ ਦੀ ਪ੍ਰਾਪਤੀ ਵਾਲੇ ਹੋ ਗਏ ਹਾਂ ਸਾਨੂੰ ਰਹਿਰਾਸ ਦਾ ਪਾਠ ਕਰਨ ਦਾ ਕੀ ਲੋੜ ਹੈ ਖਾਲਸਾ ਜੀ ਉਹ ਹੰਕਾਰ ਦੇ ਕਾਰਨ ਸ਼ਾਮ ਦੇ ਟਾਈਮ ਵਿੱਚ ਅਕਾਲ ਪੁਰਖ ਵੱਲੋਂ ਹੁਕਮ ਕਰਕੇ ਸਾਨੂੰ ਸੰਸਥਾ ਵਿੱਚੋਂ ਕੱਢਿਆ ਜਾਂਦਾ ਹੈ ਕਿਉਂਕਿ ਅਸੀਂ ਰਹਿਰਾਸ ਦਾ ਪਾਠ ਛੱਡ ਬੈਠੇ ਸੀ ਬਾਕੀ ਸਾਰਾ ਸਮਾਂ ਅਸੀਂ ਪੋਤੇ ਰਹਿੰਦੇ ਹਾਂ ਤੇ ਇਹ ਰਹਿਰਾਸ ਦਾ ਟਾਈਮ ਕੁਝ ਮਿੰਟ ਜੋ ਨਿਤਨੀ ਹੁੰਦਾ ਹੈ ਇਹ ਅਸੀਂ ਬਾਹਰ ਬਤੀਤ ਕਰਦੇ ਹਾਂ ਸਾਡੇ ਹੰਕਾਰ ਦਾ ਕਾਲ ਨੇ ਸਾਨੂੰ ਫਲ ਮਿਲ ਰਿਹਾ ਇੰਨੇ ਵਿਚਾਰ ਸੁਣ ਕੇ ਗੁਰੂ ਸਾਹਿਬਾਨ ਵਾਪਸ ਆ ਗਏ ਗੁਰੂ ਨਾਨਕ ਦੇਵ ਜੀ ਨੂੰ ਮਿਲ ਕੇ ਪੁੱਛਿਆ ਸੱਚੇ ਪਾਤਸ਼ਾਹ ਜੀ ਇਹ ਤਾਂ ਸਾਨੂੰ ਪਤਾ ਲੱਗ ਗਿਆ ਨਿਤਨੀ ਦੀ ਮਹੱਤਤਾ ਦਾ ਪਤਾ ਲੱਗ ਗਿਆ ਮਹਾਨਤਾ ਦਾ ਪਰ ਕਿਰਪਾ ਕਰਕੇ ਦੱਸੋ ਵੀ ਜਿਹੜੇ ਕਾਲੇ ਮੂੰਹ ਵਾਲੇ ਲੋਕ ਸੀ ਜਿਹਨਾਂ ਦੀਆਂ ਧੌੜਾਂ ਪਿੱਛੇ ਨੂੰ ਸੀ ਜਿਹਨਾਂ ਦੀਆਂ ਧੌੜਾਂ ਦੇ ਕਿੱਲੇ ਚੁੱਕੇ ਹੋਏ ਸੀ ਤੇ ਜਿਹੜੀਆਂ ਗਊਆਂ ਦਾ ਰੂਪ ਧਾਰ ਕੇ ਤੇ ਮਾਸ ਕਰ ਰਹੀਆਂ ਸਨ ਉਹਨਾਂ ਬਾਰੇ ਦੱਸੋ ਵੀ ਇਹ ਕੀ ਕਾਰਨ ਹੈ ਮਹਾਰਾਜ ਚਲੇ ਗੁਰੂ ਅੰਗਦ ਦੇਵ ਜੀ ਨੂੰ ਪੁਰਖਾ ਜਿਨ੍ਹਾਂ ਦੇ ਤੁਸੀਂ ਮੂੰਹ ਕਾਲੇ ਦੇਖੇ ਹੈ ਇਹ ਮੂੰਹ ਕਾਲੇ ਉਹਨਾਂ ਲੋਕਾਂ ਹੈ ਜਿਹੜੇ ਕਿਸੇ ਤੋਂ ਕਰਜ਼ਾ ਲੈਂਦੇ ਰਹੇ ਹੈ ਤੇ ਕਰਜ਼ਾ ਲੈ ਕੇ ਤੁਸੀਂ ਮੰਤਰ ਹੋ ਗਏ ਪੰਕਤੀ ਪੜ੍ਹ ਲਏ ਲੇਖਾ ਕੋਈ ਨਾ ਪੁੱਛੇ ਸੋ ਅੱਗੇ ਕੁਝ ਨੀ ਪੜ੍ਹਦੇ ਗਏ ਜਿਸ ਤਰ੍ਹਾਂ ਕਈ ਜੀ ਸਾਡੇ ਪੰਕਤੀਆਂ ਪੜ੍ਹਦੇ ਹਨ ਕੋਈ ਕਿਸੇ ਕੋ ਰਾਜ ਨਾ ਗਾ ਹੈ ਜੋ ਲੈ ਕੋ ਨਿਜ ਵਾਸਤੇ ਲੈ ਹੈ ਇਹ ਪੰਕਤੀਆਂ ਦੇ ਰਾਜ ਇੱਕ ਹੋਰ ਪੜ੍ਹਦੇ ਹਨ ਸੋ ਰਾਜ ਬਿਨਾਂ ਧਰਮ ਚੱਲੇ ਹਨ ਇਹ ਪੰਕਤੀ ਪੜ੍ਹ ਲੈਂਦੇ ਅਗਾਂਹ ਨੀ ਪੜ੍ਹਦੇ ਜੇ ਰਾਜ ਪੁੱਛੇ ਕੀ ਲਿਖਿਆ ਹੈ ਉਹ ਸਾਹਮਣੇ ਤੁਸੀਂ ਪੜ੍ਹ ਲਿਓ ਤੇ ਜਪਜੀ ਸਾਹਿਬ ਪੰਕਤੀ ਆਉਂਦੀ ਹੈ ਕੇਤੇ ਲੈ ਪਾਏ ਇੱਕ ਪ੍ਰੇਮੀ ਨਰਤਾ ਕਹਿੰਦਾ ਸੰਤਰੀ ਮੈਂ ਜਪਜੀ ਸਾਹਿਬ ਦੀ ਪੰਕਤੀ ਸੁਣਾਵਾਂ ਮੈਂ ਸੁਣਾ ਦੇ ਕਹਿੰਦਾ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਕੇਤੇ ਲੈ ਲੈ ਮੁੱਕਰ ਪਾਏ ਤੇ ਮੈਂ ਕਹਿੰਦੀ ਅੱਗੇ ਪੰਕਤੀ ਹੈ ਕਹਿੰਦਾ ਠੇਕਾ ਲਿਆ ਵੀ ਸਾਰੇ ਜਪਜੀ ਸਾਹਿਬ ਨਾ ਹੀ ਪੜ੍ਹਨੇ ਬਾਕੀ ਤੁਸੀਂ ਪੜ੍ਹ ਲਿਓ ਐਸੀ ਹਾਲਤ ਜੀਵਾਂ ਦੀ ਹੁੰਦੀ ਹੈ ਰਾਗ ਬਿਨਾਂ ਨਾ ਧਰਮ ਚੱਲੇ ਹੈ ਪਰ ਧਰਮ ਬਿਨਾਂ ਸਭ ਗੜੇ ਮਲੇ ਹੈ ਜੇ ਧਰਮ ਵਿੱਚ ਟਾਈਮ ਹੋਵਾਂਗੇ ਤੇ ਰਾਜ ਚੱਲ ਸਕੇਗਾ ਨਹੀਂ ਰਾਜ ਚੱਲ ਹੀ ਨਹੀਂ ਸਕਦਾ ਗਾ ਮੁੱਢ ਦੇ ਨਾਲ ਹੀ ਕਹਿਣੇ ਤੇ ਪੱਤਰੇ ਹੋ ਸਕਦੇ ਕਹਿਣੇ ਜਾਂ ਫਲ ਫੁੱਲ ਹੋ ਸਕਦੇ ਹੈ ਜੇ ਮੁੱਢ ਨਹੀਂ ਤੇ ਕਹਿਣੀਆਂ ਤੇ ਫਲ ਫੁੱਲ ਪੱਤਰਾਂ ਦੀ ਕੋਈ ਨਹੀਂ ਲੱਗੇਗਾ ਜੇ ਧਰਮ ਦੇ ਪ੍ਰਤੱਖ ਆਦਮੀ ਨੇ ਤੇ ਰਾਜ ਭਾਵੇਂ ਮਿਲ ਵੀ ਜਾਵੇ ਉਹ ਮਿੰਟਾਂ ਸਕਿੰਟਾਂ ਚ ਉੱਡ ਜਾਂਦਾ ਤੁਹਾਡੇ ਸਾਹਮਣੇ ਦੇਖ ਲਓ ਕੀ ਕੁਝ ਹੋਇਆ ਹੈ ਸੋ ਗੁਰੂ ਸਾਹਿਬ ਨੇ ਕਿਹਾ ਇਹ ਪੁਰਖਾ ਜੋ ਤੁਸੀਂ ਕਾਲੇ ਮੂੰਹ ਵਾਲੇ ਲੋਕ ਵੇਖੇ ਸੀ ਉਹ ਲੋਕਾਂ ਦੇ ਪਾਸੋਂ ਧਨ ਲੈ ਲਿਆ ਕਰਦੇ ਤੇ ਮਗਰੋਂ ਮੁੱਕਰ ਜਾਇਆ ਕਰਦੇ ਕਿ ਅਸੀਂ ਤੁਹਾਨੂੰ ਕੀ ਦੇਣਾ ਹੈ ਤੁਹਾਨੂੰ ਅਸੀਂ ਕੀ ਲਿਆ ਤੇ ਲਿਆਈ ਕੁਝ ਨਹੀਂ ਉਹ ਮੁੱਕਰਨ ਵਾਲੇ ਲੋਕਾਂ ਮੂੰਹ ਕਾਲਾ ਕੀਤਾ ਹੋਇਆ ਹੁਣ ਤੇ ਸਤਿਗੁਰੂ ਜੇ ਜਿਨ੍ਹਾਂ ਦੇ ਧਾਣ ਚ ਕਿੱਲੇ ਚੁੱਕੇ ਹੋਏ ਹੈ ਮਹਾਰਾਜ ਚੰਦ ਪੁਰਖਾ ਉਹ ਲੋਕ ਹਨ ਜਿਹੜੇ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਆਉਂਦਾ ਦੇਖ ਕੇ ਜਾਂ ਗੁਰੂ ਪਰਮੇਸ਼ਰ ਨੂੰ ਆਉਂਦਿਆਂ ਦੇਖ ਕੇ ਜਿਹੜੇ ਉੱਠ ਕੇ ਸਤਿਕਾਰ ਨਹੀਂ ਕਰਦੇ ਤੇ ਵਜ਼ੀਰੀਆਂ ਤੇ ਹਕੂਮਤਾਂ ਦੇ ਨਸ਼ੇ ਆਕੜ ਕੇ ਬੈਠੇ ਰਹਿੰਦੇ ਹੈ ਉਹਨਾਂ ਲੋਕਾਂ ਦੀ ਇਹ ਹਾਲਤ ਹੁੰਦੀ ਹੈ ਉਹਨਾਂ ਦੇ ਧੌਣ ਚ ਕਿੱਡੇ ਠੋਕ ਦਿੱਤੇ ਹੈ ਇਹ ਧੌਣ ਕਿਸੇ ਪਾਸੇ ਨਿਉਂ ਹੀ ਨਾ ਆਕੜੇ ਰਹਿਣ ਸਤਿਗੁਰੂ ਜੀ ਜਿਹਨਾਂ ਦਾ ਮੂੰਹ ਪਿੱਛੇ ਨੂੰ ਸੀ ਮਹਾਰਾਜ ਚੰਦ ਜੀ ਉਹ ਲੋਕ ਹਨ ਜਿਹੜੇ ਸਤਿਗੁਰੂ ਨੂੰ ਆਉਂਦਿਆਂ ਦੇਖ ਕੇ ਚਿਹਰਾ ਦੂਜੇ ਪਾਸੇ ਕਰਕੇ ਬੈਠ ਜਾਂਦੇ, ਦੇਵ ਸਾਰੇ ਨੂੰ ਪਿੱਛੇ ਨੂੰ ਲਾ ਦਿੰਦੇ ਹਨ। ਸੱਜੇ ਪਾਸ ਦੇ ਬੱਚਿਆਂ ਦਾ ਰੂਪ ਧਾਰ ਕੇ ਮਾਫ਼ ਕਰ ਰਹੇ ਹਾਂ ਸਰ। ਉਹ ਸਤਿਗੁਰੂ ਜੀ ਨੇ ਦੱਸਿਆ ਕਿ ਉਹ ਹਨ ਜਿਨ੍ਹਾਂ ਨੇ ਵਿਆਹ ਦੇ ਟਾਈਮ ਤੇ ਆਪਣੀਆਂ ਧੀਆਂ ਜਾਂ ਭੈਣਾਂ ਦੇ ਪੈਸੇ ਵੱਜ ਕੇ ਰਹੇ ਹੈ। ਉਹਨਾਂ ਬੱਚੀਆਂ ਨੂੰ ਆਪਣੇ ਮਨ ਵਿੱਚ ਸੰਕਲਪ ਬਣਿਆ ਰਿਹਾ ਹੈ ਕਿ ਸਾਡੇ ਮਾਤਾ ਪਿਤਾ ਨੇ ਸਾਨੂੰ ਦੇਖ ਕੇ ਸਾਡਾ ਮੁੱਲ ਵੱਧ ਲਿਆ ਹੈ, ਸਾਡੇ ਸਹੁਰੇ ਘਰ ਤੋਂ ਇਹ ਸਾਡੀ ਕੀਮਤ ਲਈ ਹੈ, ਸਾਨੂੰ ਆ ਕੇ ਅਸੀਂ ਹੱਕ ਵਾਪਸ ਕਰਵਾਈਏ। ਹੁਣ ਇਹ ਰੂਪ ਧਾਰ ਕੇ ਤੇ ਆਪਣੇ ਮਾਤਾ ਪਿਤਾ ਤੋਂ ਸੋ ਜਨਮ ਲੈ ਕੇ ਇਹ ਗਊਆਂ ਬੱਚੀਆਂ ਦੇ ਰੂਪ ਵਿੱਚ ਮਾਸ ਖਾ ਰਹੀਆਂ ਹਨ। ਇਸ ਵਾਸਤੇ ਉਹਨਾਂ ਦੀ ਇਹ ਸ਼ਕਲ ਹੈ ਜਿਹੜੇ ਸੰਸਮਾਧੀਆਂ ਵਾਲੇ ਤੁਹਾਨੂੰ ਮਿਲੇ ਹੈ, ਉਹ ਬਾਹਰ ਇਸ ਕਰਕੇ ਉਹਨੇ ਕੋਲ ਰਾਸਤਾ ਦਾ ਪਾਠ ਨਹੀਂ ਸੀ ਕਰਦੇ। ਸੋ ਖਾਲਸਾ ਦੇ ਗੁਰਨਾਮ ਦਾ ਨਿਤਨੇਮ ਕਰਨਾ ਬੜਾ ਅਤਿਅੰਤ ਜ਼ਰੂਰੀ ਹੈ। ਸਾਰਿਆਂ ਨੂੰ ਕੋਈ ਵੀ ਸਮਾਂ ਹੋਵੇ, ਮੁਸਲਮਾਨ ਦੇਖ ਲਓ, ਭਾਵੇਂ ਕੋਈ ਰਾਸ਼ਟਰਪਤੀ ਚਾਹੁੰਦਾ ਹੋਵੇ, ਪ੍ਰਧਾਨ ਮੰਤਰੀ ਚਾਹੁੰਦਾ ਹੋਵੇ, ਜਦੋਂ ਨਮਾਜ਼ ਦਾ ਟਾਈਮ ਆਵੇਗਾ, ਭਾਵੇਂ ਕਤਲ ਦਾ ਮੁਕੱਦਮਾ ਵੀ ਕੋਈ ਜਾਰੀ ਕਰਨਾ ਉਹਨਾਂ ਨੂੰ ਸੁਣਦਾ ਹੋਵੇ, ਉਸੇ ਵੇਲੇ ਕੱਲ ਉੱਥੇ ਰੱਜ ਕੇ ਨਮਾਜ਼ ਜ਼ਰੂਰ ਪੜ੍ਹਦੇ ਹੈ। ਪਰ ਆਪਾਂ ਦੇਖ ਲਵੋ, ਗੁਰਦੁਆਰੇ ਵੀ ਨਹੀਂ ਪੜ੍ਹਦੇ, ਤੇਰੇ ਬਾਹਰ ਚੱਲੇ, ਚਲੋ ਸਵੇਰੇ ਪੜ੍ਹ ਲਵਾਂਗੇ, ਪਰਸੋਂ ਪੜ੍ਹ ਲਵਾਂਗੇ, ਉਹ ਟਾਈਮ ਲਗਾ ਦਿੰਦੇ ਹਾਂ। ਇਹ ਟਾਈਮਾਂ ਦੇ ਵਿੱਚ ਪਾਠ ਕਰਨਾ ਬੜਾ ਅਤਿਅੰਤ ਜ਼ਰੂਰੀ ਹੈ। ਤਾਂ ਬਾਬਾ ਜੀ ਹੁਣ ਵੀ ਕਹਿੰਦੇ ਇਸ ਵਿਜੋ ਨੂੰ ਨਿਭਾਉਂਦਿਆਂ ਹੋਇਆ ਬੜਾ ਯਤਨ ਕੀਤਾ, ਸਤਿਗੁਰੂ ਨੇ ਸਫਲਤਾ ਬਖਸ਼ੀ ਹੈ। ਇਹਨਾਂ ਦੀ ਭਗਤੀ ਦੇ ਕਾਰਨ ਆਹ ਖਾਲਸਾ ਜੀ ਅੱਜ ਸੰਤਰੀ ਅਖੰਡਤਾ ਹੈ। ਸੋ ਕਿਤਨਾ ਭਾਰੀ ਸੁੰਦਰ ਸ਼ਾਂਤਮਈ ਸਮਾਗਮ ਹੈ। ਇੱਕ ਆਮ ਮੇਲਾ ਨਹੀਂ, ਇਹ ਜੋੜ ਮੇਲਾ ਹੈ। ਮੇਲੇ ਦਾ ਤੇ ਜੋੜ ਮੇਲੇ ਦਾ ਬੜਾ ਭਾਰੀ ਫਰਕ ਹੁੰਦਾ ਹੈ। ਮੇਲੇ ਹੁੰਦੇ ਆ ਜਿੱਥੇ ਰੰਗ ਰਾਗ ਹੋਰ ਤਰ੍ਹਾਂ ਦੇ ਹੋਣ, ਜੋੜ ਮੇਲਾ ਹੁੰਦਾ ਜਿੱਥੇ ਅਕੱਤਰਤਾ ਸਿਆਣਿਆਂ ਦੀ ਹੋਵੇ। ਸੋ ਕੈਸਾ ਸੋਹਣਾ ਸਮਾਗਮ ਹੈ। ਸੱਤ ਮਹਾਤਮਾ ਜਾਗੇਦਾਰ ਸਾਹਿਬ ਰਾਮ ਹਰਚਰਨ ਸਿੰਘ ਜੀ ਮਹਾਰੋ, ਬਾਬਾ ਨਿਹਾਲ ਸਿੰਘ ਜੀ, ਹਰੀਆਂ ਰੇਲਾਂ ਵਾਲੇ ਗੁਰੂ ਪਿਆਰੇ, ਭਾਵੇਂ ਨਾਮ ਨਿਹੰਗ ਸਿੰਘ ਵਾਸਤਾ ਕਹਿੰਦਾ ਪਰ ਨਿਹੰਗ ਸਿੰਘ ਮਾਣਾ ਨਹੀਂ, ਨਿਹੰਗ ਦਾ ਆਰਜੀ ਨਿਹੰਗ ਸੰਗਤਾਂ ਤੋਂ ਰਹਿ ਤੋਣਾ ਤੇ ਸਿੰਘ ਸੁੱਧ ਹੋਣਾ। ਨਿਹੰਗ ਕਿਹਾ ਹੀ ਉਸ ਨੂੰ ਜਾਣਾ ਤੇ ਇਹਨਾਂ ਦਾ ਤਾਂ ਨਾ ਹੀ ਐਸਾ, ਇੱਕ ਤਾਂ ਨਿਹੰਗ ਤੇ ਦੂਜਾ ਨਿਹਾਲ ਤੇ ਤੀਜਾ ਸਿੰਘ। ਨਿਹੰਗ ਨਾਮ ਵੀ ਅੰਗਤਾ ਤੋਂ ਰਹਿਤ ਤੇ ਜਿਹੜਾ ਅੰਗਤਾ ਰੂਪ ਤੋਂ ਰਹਿਤ ਉਹਦਾ ਨਾਮ ਵੀ ਨਿਹਾਲ ਹੈ। ਨੇ ਨਾਮ ਰਹਿਤ ਦਾ ਹਾਲ ਨਾਮ ਹੈ ਦੁੱਖ ਦਾ, ਜਿਹੜਾ ਦੁੱਖ ਤੋਂ ਰਹਿਤ ਹੋਵੇ ਉਹਦਾ ਨਾਮ ਨਿਹਾਲ ਹੁੰਦਾ, ਤੇ ਸਿੰਘ ਨਾਮ ਹੈ ਸੁੱਧ ਦਾ, ਸੁੱਧ ਨਾਮ ਹੈ ਬ੍ਰਹਮ ਦਾ, ਬ੍ਰਹਮ ਨਾਮ ਹੈ ਪਰਮੇਸ਼ਰ ਦਾ, ਤੇ ਪਰਮੇਸ਼ਰ ਨੇ ਆਪਣੇ ਖਾਲਸ ਨੂੰ ਆਪਣਾ ਰੂਪ ਦਿੱਤਾ, ਖਾਲਸਾ ਮੇਰੇ ਰੂਪ ਤੋਂ ਖਾਸ। ਤੋ ਗੁਰੂ ਤੇ ਪਿਆਰੇ ਬਾਬਾ ਪ੍ਰੀਤਮ ਸਿੰਘ ਜੀ ਸਿਕਰੀਵਾਲ ਵਾਲੇ ਹੋਰ ਗਿਆਨਤ ਗੁਰਸਿੱਖ ਇੱਥੇ ਪਹੁੰਚੇ ਹਨ, ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ। ਵੱਡ ਭਾਗੀ ਬਣੇ ਹੋ, ਆਪਣੇ ਸਮੇਂ ਨੂੰ ਸਫਲਿਆ ਕੀਤਾ ਹੈ। ਸੋ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਹਮੇਸ਼ਾ ਲਈ ਕਾਮਨਾ ਕਰਨ ਤੇ ਐਸੇ ਸੁੰਦਰ ਸਮਾਗਮਾਂ ਦੀ ਰਚਨਾ ਬਣੀ ਰਹੇ। ਪਰ ਕਾਲਸਾ ਦੇ ਕੁਝ ਐਸੇ ਸਮੇਂ ਜੀ ਆ ਜਾਂਦੇ ਹੈ ਜਿਨ੍ਹਾਂ ਸਮੇਂ ਨੂੰ ਵੇਖ ਕੇ ਕੁਝ ਕਿਤੇ ਨਰਮ ਦਿਲ ਗਏ ਹਨ ਜਾਂ ਕਿਸੇ ਹੋਰ ਪੱਖ ਦੇ ਖਿਆਲ ਦੇ ਹਨ, ਉਹਨਾਂ ਦੇ ਮਨ ਵਿੱਚ ਘਬਰਾਹਟ ਆ ਜਾਂਦੀ ਹੈ। ਇਹ ਵੀ ਐਸੇ ਸਮੇਂ ਵਿੱਚ ਐਸਾ ਵਿਘਨ ਕਿਉਂ ਪੈ ਗਿਆ? ਕਾਲਸਾ ਦੇ ਕਾਲਜੋ ਦਾ ਬੜਾ ਭਾਰੀ ਪ੍ਰਭਾਵ ਹੈ। ਧਰਮ ਤੇ ਧਰਮ ਦੇ, ਸੱਚ ਤੇ ਝੂਠ ਦੇ ਹਮੇਸ਼ਾ ਲਈ ਜੰਗ ਲੱਗੀ ਰਹੀ ਹੈ। ਜੇਕਰ ਸਤਿਗੁਰ ਦਾ ਸਮਾਂ ਤੇ ਪਿਓ ਪੁੱਤ ਦੀ ਲੜਾਈ ਜਾਰੀ ਰਹੀ ਹੈ, ਪੁੱਤ ਕਹਿੰਦਾ ਰਿਹਾ ਮੈਂ ਧਰਮ ਕਮਾਉਣਾ ਤੇ ਪਿਤਾ ਕਹਿੰਦਾ ਸੀ ਮੈਂ ਤੈਨੂੰ ਧਰਮ ਬਣਾ ਦੇਣਾ, ਪਰ ਪੁੱਤਰ ਧਰਮ ਤੇ ਡੱਟਿਆ ਰਿਹਾ। ਅੱਗ ਦੇ ਸਾਹਮਣੇ ਅੱਗ ਨਾਲ ਤਪਾਏ ਹੋਏ ਥੰਮ ਨਾਲ ਵੀ ਜੱਦੀ ਪਾਉਣੀ ਪਈ, ਪਾਣੀ ਵਿੱਚ ਵੀ ਡਗੋਇਆ ਗਿਆ, ਤਲਵਾਰ ਨਾਲ ਵੀ ਪਿਓ ਨੇ ਸਿਰ ਕੱਟਣਾ ਚਾਹਿਆ ਪੁੱਤ ਦਾ, ਪਰ ਅੱਗੇ ਪੂਰਨ ਕੁੱਤੇ ਨੌਣਕ ਤੋੜ ਸੱਚ ਰਹੀ। ਪਿਤਾ ਹਰਨਾਮ ਸੰਤੋਖ ਦੀ ਹਾਰ ਹੋਈ ਫਿਰ ਹੋਈ। ਸੋ ਖਾਲਸਾ ਜੀ ਹਰਨਾਮ ਸੰਤੋਖ ਹਾਰ ਮਾਰਿਆ, ਪਹਿਲਾਜ ਕਰਾਇਆ, ਪਰ ਲੜਾਈ ਪਈ ਕਿਉਂ? ਸੋਚਣ ਦੀ ਇਹ ਲੋੜ ਹੋਈ ਵੀ ਪਈ ਹੋਈ ਹੈ, ਪਿੱਛੇ ਵੀ ਪਈ ਸੀ, ਰਾਹ ਨੂੰ ਵੀ ਚਾਲੂ ਰਹਿਣੀ ਹੈ। ਲੜਾਈ ਪੈਂਦੀ ਉਦੋਂ ਹੈ ਜਦੋਂ ਕੁਰਸੀ ਵਾਲਾ ਕਹਿੰਦਾ ਮੈਂ ਧਰਮੀ ਕੋਈ ਨੀ ਰਹਿਣ ਦੇਣਾ, ਤੇ ਧਰਮ ਵਾਲਾ ਕਹਿੰਦਾ ਮੈਂ ਧਰਮ ਨਾਸ ਨੀ ਹੋਣ ਦੇਣਾ। ਇੱਥੇ ਟੱਕਰ ਹੋ ਜਾਂਦੀ ਹੈ, ਟੱਕਰ ਹੋਣ ਤੋਂ ਕੁਰਸੀ ਵਾਲਾ ਦਬਾਉਣਾ ਚਾਹੁੰਦਾ ਹੈ ਤੇ ਸੱਚ ਤੇ ਚੱਲਣ ਵਾਲਾ ਦਬਾਉਣਾ ਨੀ ਚਾਹੁੰਦਾ, ਤੇ ਜਦੋਂ ਦਬਾਉਣਾ ਕੋਈ ਚਾਹੁੰਦਾ ਤੇ ਅੱਗੋਂ ਦਬੇ ਕੋਈ ਨਾ, ਤੇ ਟੱਕਰ ਹੋਣੀ ਹੋਣੀ ਹੈ। ਜਾਂ ਤਾਂ ਦਬਾਉਣ ਵਾਲਾ ਆਪਣੇ ਤਾਂ ਚੱਕਰ ਮਿਟੇਗੀ, ਜਾਂ ਦਬਣ ਵਾਲਾ ਆਪਣੀ ਕਮਜ਼ੋਰੀ ਮੰਨ ਜਾਵੇ ਤਾਂ ਚੱਕਰ ਮਿਟੇਗੀ। ਇਹ ਦਬਾਉਣ ਵਾਲਾ ਵੀ ਯਤਨਸ਼ੀਲ ਹੈ, ਤੇ ਜਿਹੜਾ ਜਿਹਨੂੰ ਦਬਾਇਆ ਜਾਂਦਾ ਹੈ ਉਹ ਕਹਿੰਦਾ ਮੈਂ ਨਹੀਂ ਦਬਣਾ, ਉਹ ਵੀ ਯਤਨਸ਼ੀਲ ਹੈ, ਉਹਦੇ ਚੱਕਰ ਅਵਸ਼ਯ ਹੋਵੇਗੀ। ਦੁਆਪਰ ਸਤਯੁਗ ਵਿੱਚ ਪਿਓ ਤੇ ਪੁੱਤ ਦੇ ਚੱਕਰ ਹੋਈ ਹੈ, ਜਿਹੜਾ ਕਹਿੰਦਾ ਨਰਕ ਘਾਟ ਜਿਹੜੀ ਤਰ੍ਹਾਂ ਮੈਂ ਆਪਣਾ ਨਾਮ ਨਹੀਂ ਪਾਉਣਾ, ਰਾਜਾ ਸੁਆਮੀ ਵਾਲੀ ਤਰ੍ਹਾਂ ਕਹਿੰਦਾ ਮੈਂ ਆਪਣਾ ਨਾਮ ਹੀ ਪ੍ਰਗਟ ਕਰਾਂਗਾ, ਜਲੇ ਹਰ ਨਾਲ ਸਦੇ ਹਰ ਨਾਲ ਸੁਖਾਵਾਂਗਾ। ਪੁੱਤਰ ਕਹਿੰਦਾ ਮੈਂ ਤਾਂ ਖੁਦਾ ਦਾ ਨਾਮ ਜਪਾਂਗਾ। ਕੱਤਰ ਹੋ ਗਏ ਅਜੀਰ ਖਾਲਸਾ ਜੀ, ਦੁਸ਼ਟ ਨੂੰ ਹਾਰਨਾ ਪਿਆ ਤੇ ਭਗਤੀ ਜਿੱਤ ਹੋਈ। ਇਸੇ ਤਰ੍ਹਾਂ ਤਰੀਕੇ ਦੇ ਵਿੱਚ ਵੀ ਸੰਕਾਰੀ ਰਾਵਣ ਤੇ ਨਿਮਰਤਾ ਵਾਲਾ ਰਾਮ ਚੰਦਰ, ਸੱਚ ਤੇ ਝੂਠ ਦੀ ਲੜਾਈ ਹੋਈ ਹੈ, ਧਰਮ ਤੇ ਧਰਮ ਦੀ ਜੰਗ ਸ਼ੁਰੂ ਹੋਈ ਹੈ। ਸੱਚ ਤੇ ਚੱਲਣ ਵਾਲੇ ਰਾਮ ਚੰਦਰ ਜੀ ਹਨ, ਝੂਠ ਨੂੰ ਅਪਮਾਨ ਜਿਹੜਾ ਕਮਾਉਣ ਵਾਲਾ ਹੈ ਉਹ ਹੈ ਰਾਵਣ। ਦੋਹਾਂ ਦੀ ਲੜਾਈ ਹੋ ਗਈ, ਰਾਵਣ ਨੂੰ ਮਾਰ ਕੇ ਫੌਜਾਂ ਦਾ, ਆਪਣੇ ਬਾਹੂਬਲ ਦਾ, ਆਪਣੇ ਪੁੱਤਰਾਂ ਦਾ, ਸੋ ਉਹਨਾਂ ਦੇ ਮਾਣ ਕਰਕੇ ਉਹ ਦਬਾਉਣਾ ਚਾਹੁੰਦਾ ਸੀ। ਇੱਥੋਂ ਤੱਕ ਜ਼ਬਰਦਸਤੀ ਕੀਤੀ ਕਿ ਰਾਮ ਜੀ ਦੀ ਸੀਤਾ ਚੁੱਕ ਕੇ ਲੈ ਗਿਆ, ਇੱਥੋਂ ਤੱਕ ਧੱਕੇਸ਼ਾਹੀ ਕੀਤੀ ਹੈ, ਜਿਵੇਂ ਹੁਣ ਵਰਤਮਾਨ ਸਮੇਂ ਦਾ ਰਾਮ ਮੁੱਖ ਮੰਤਰੀ ਇਹ ਸੀਤਾ ਦੀ ਤਰ੍ਹਾਂ ਲੜਕੀਆਂ ਨੂੰ ਬੰਦ ਕਰਕੇ ਜੇਲ੍ਹ ਚ ਬਿਠਾ ਰਿਹਾ ਹੈ। ਐਸੀ ਹਾਲਤ ਖਾਲਸਾ ਜੀ ਉਦੋਂ ਹੋਈ, ਸਮਾਂ ਆਇਆ, ਸਮਾਂ ਆਉਣ ਤੇ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ ਸੀ, ਤਾਂ ਰਾਵਣ ਨੂੰ ਮਾਰ ਕੇ ਤੇ ਸੀਤਾ ਨੂੰ ਛੁਡਾ ਕੇ ਲਿਆਂਦਾ, ਤਾਂ ਤੇਰੇ ਸੁਖ ਦਾ ਸਾਹ ਵਿਆਹ ਸੀ। ਉਸ ਵੇਲੇ ਪਿਤਾ ਨੇ ਵੀ ਪਿਆਰ ਕੀਤਾ ਸੀ। ਇਸੇ ਤਰ੍ਹਾਂ ਹੁਣ ਵੀ ਇਹ ਤਰੀਕਾ ਯਾਦ ਉਹ ਕਲ ਯੁਗ ਦੇ ਵਿੱਚ ਵੀ, ਇਹਦੇ ਵਿੱਚ ਵੀ ਹੁਣ ਸੀਤਾ ਕੌਣ ਹੈ, ਰਾਮ ਚੰਦਰ ਕੌਣ ਹੈ, ਰਾਵਣ ਕੌਣ ਹੈ, ਮੇਰੇ ਨਾਮ ਤੇ ਕੁੰਭ ਕਾਰ ਆਲਕ ਕੌਣ ਹਨ, ਇਹਦੇ ਦੁਆਰਾ ਗੁਰੂ ਦੇ ਪਿਆਰੋ ਆਪਾਂ ਨੂੰ ਸਮਝਣਾ ਚਾਹੀਦਾ ਹੈ। ਸੰਸਾਰ ਦੇ ਵਿੱਚ ਉਹ ਆਏ ਸੀ, ਇਸੇ ਤਰ੍ਹਾਂ ਸਰੀਰ ਰੂਪੀ ਤਾਂ ਬ੍ਰਹਮੰਡ ਹੈ, ਇਹਦੇ ਵਿੱਚ ਮੋਹ ਰੂਪੀ ਰਾਵਣ ਹੈ, ਸੰਕਾਰ ਰੂਪ ਜਿਹੜਾ ਹੰਕਾਰ ਕਰਨਾ ਇਹ ਕੁੰਭਕਰਨ ਦੀ ਤਰ੍ਹਾਂ ਹੈ, ਕਾਮ ਜਿਹੜਾ ਭੋਗਦੇ ਹੈ ਇਸ ਮੇਹ ਨਾਮ ਦੀ ਤਰ੍ਹਾਂ ਹੈ, ਤੇ ਗੁਰੂ ਰੂਪੀ ਇਹ ਰਾਵਣ ਦਾ ਪੁੱਤਰ ਦੇ ਵਾਸਤਕ ਹੈ, ਤੇ ਗਰਭ ਜਿਹੜਾ ਹੈ ਇਹ ਨਿਰਾਤਕ ਹੈ, ਇਹ ਪੁੱਤਰ ਰਾਵਣ ਦੇ। ਈਰਖਾ ਅਸਤ ਆਸ ਤੇ ਵਿਸ਼ੇਸ਼ ਮਗਰੂਰੀ ਆਦਿਕ ਤੇ ਮਹੋਦਰ ਤੋਂ ਅਕਾ ਜਾਂ ਚੰਚਲ ਦਾਈ, ਇਹ ਗੁਰੂ ਦੇ ਪਿਆਰੇ ਸੁਖਨਖਾ ਹੈ ਜਿਹੜੇ ਰਾਵਣ ਦੀ ਭੈਣ ਸੀ। ਈਰਖਾ ਹਿਰਦਾ ਅਸ਼ਰਧਾ ਆਦਿਕ ਤੇ ਕ੍ਰੋਧ ਰੂਪੀ ਰਾਵਣ ਦੇ ਘਰ ਵਾਲੀਆਂ ਤੇ ਰਾਣੀਆਂ ਬਣੀਆਂ ਹੋਈਆਂ ਹਨ, ਤੇ ਜਿਹੜਾ ਜੀਵ ਹੈ ਇਹ ਇੱਕ ਭਵਿੱਖਣ ਦੀ ਤਰ੍ਹਾਂ ਬਣਿਆ ਹੋਇਆ, ਗਰੀਬ ਦੀ ਧਾਰਨ ਕਰਨ ਵਾਲਾ, ਤੇ ਮਰੀਜ਼ ਜਿਹੜਾ ਹੈ ਦੈਂਤ ਗੁਰੂ ਕੇ ਪਿਆਰੇ ਇਹ ਹੱਲ ਬਣਿਆ ਹੋਇਆ, ਇਹ ਹੈ ਲੋਭ। ਸੋ ਧਰਮ ਅਧਰਮ ਤੇ ਪਾਪ ਤੇ ਖਰ ਦੁੱਖ ਨਾਲ ਤੇ ਸਾਰੇ ਦੇ ਭਰਾ ਬਾਕੀ ਦੈਂਤ ਹਨ, ਅਵਿਦਿਆ ਤੇ ਲਾਜ ਤੇ ਧਿਆਨ ਕਾਲਕ ਇਹ ਸਮੁੰਦਰ ਵਿੱਚ ਰਾਜ ਤੇ ਗ੍ਰਹਿ ਕੇ ਜਲ ਜੰਤੂ ਚੱਲ ਰਹੇ ਹਨ ਸੰਸਾਰ ਸਮੁੰਦਰ ਵਿੱਚ। ਮਨ ਰੂਪੀ ਗੁਰੂ ਕੇ ਚਾਰੋ ਦਸਰ ਤੋਂ ਰਾਜਾ ਹੈ, ਸ਼ਾਂਤੀ ਜਰਦੀ ਇਹ ਤਸੱਲਿਆ ਦੀ ਤਰ੍ਹਾਂ ਜਾਣਨਾ ਕਰੋ, ਤੇ ਰਾਜ ਜਿਹੜਾ ਧਾਰਨ ਕਰਨਾ ਇਹ ਲਕਸ਼ਮਣ ਹੈ ਰਾਮ ਚੰਦਰ ਦਾ ਭਰਾ, ਤੇ ਸੀਲ ਸੁਭਾਅ ਜਿਹੜਾ ਰੱਖਣਾ ਨਰਮ ਸੁਭਾਅ ਤੇ ਸ਼ਤਰੂ ਘਰ ਜਾਣ ਲਵੋ, ਤੇ ਜਿਹੜਾ ਨਿਰਛਾ ਸੁਭਾਅ ਰੱਖਣਾ ਚੱਲ ਤੋੜਾ ਕਿਸੇ ਨਾਲ ਵੀ ਛੱਜੀ ਨੀ ਮਾਰਨੀ ਗੀ, ਤੇ ਭਗਤ ਵੀ ਜਾਣ ਲਵੋ, ਤੇ ਨਿਸਕਾਮ ਕਰਮਾਂ ਦੀ ਕਮਾਈ ਕਰਨੀ ਤੇ ਜਨ ਕਰਵਾਜਾ ਜਾਣ ਲਓ ਗੁਰੂ ਕੇ ਪਿਆਰਿਓ, ਤੇ ਬ੍ਰਹਮ ਵਿਦਿਆ ਰੂਪ ਇਹ ਸੀਤਾ ਹੈ ਜੋ ਸੰਤਾਂ ਦਾ ਸੰਗ ਕਰਨ ਮਹਾਤਮਾ ਦਾ ਜਿੱਥੋਂ ਆਪਾਂ ਬੈਠੇ ਹੈ ਇਹ ਤੁਹਾਨੂੰ ਮਾਨ ਜਾਣ ਲਵੋ। ਜਪ ਤਪ ਸੰਗ ਨਾਲ ਕਰਨ ਸਰਵ ਮਨ ਤੇ ਨਿਧਿਆਸਨ ਕਰਨ ਇਹ ਕਾਲਕ ਜਿਹੜੇ ਹਨ ਇਹ ਸਾਰੇ ਸਮਾਧੀ ਵਿੱਚ ਟਿਕਣਾ, ਇਹ ਵਿਵੇਕ ਗਿਆਨ ਦੇ ਸਹਿਤ ਜਿਤਨੀ ਸਮੱਗਰੀ ਹੈ ਦੈਵੀ ਸੱਪ ਦਾ ਰੂਪ, ਇਹ ਰਾਮ ਚੰਦਰ ਦੀ ਫੌਜ ਹੈ ਬੜੀ ਭਾਰੀ ਸੰਸਾਰ ਤੇ ਕ੍ਰੋਧ ਰੂਪੀ ਰਾਵਣ ਨੂੰ ਮਾਰਨ ਵਾਸਤੇ, ਜੇ ਅਭਿਆਸ ਰੂਪ ਲੰਕਾ ਹੈ ਤੇ ਕਾਲੂ ਤੇ ਮੇਹ ਨਾਗ ਵੱਲੋਂ ਮੋਹ ਤਾਪਣ ਵਸੀਕਰਨ ਆਦਿ ਕੇ ਤੀਰ ਮੰਨੇ ਹੋਏ ਹਨ, ਛੇ ਕਾਮ ਦੇ ਸਿਆਣਿਆਂ ਨੇ ਲਿਖੇ ਗ੍ਰੰਥਾਂ ਵਿੱਚ ਇਹ ਚੱਲ ਰਹੇ ਹਨ, ਤੇ ਵਿਚਾਰ ਰੂਪੀ ਇਹਦੇ ਵਿੱਚ ਗਰੜ ਹੈ। ਵਿਵੇਕ ਰੂਪੀ ਸ੍ਰੀ ਰਾਮ ਚੰਦਰ ਜੋ ਬਲੀ ਹੈ ਉਹਨੇ ਆਤਮ ਚਿੰਤਨ ਰੂਪ ਤੋਂ ਗੁਰੂ ਦੇ ਪਿਆਰ ਇਹ ਤੀਰ ਜੁਗਤੀਆਂ ਰੂਪੀ ਕਮਾਨ ਵਿੱਚੋਂ ਚਲਾ ਚਲਾ ਕੇ ਚੰਗੀ ਤਰ੍ਹਾਂ ਸਾਵਧਾਨ ਹੋ ਕੇ ਦਸੋ ਦਿਸਾ ਰੂਪ ਤੇ ਦਸ ਦਿਸਾ ਵਾਲੇ ਦਾ ਮੋਹ ਰੂਪੀ ਹੰਕਾਰ ਰਾਵਣ, ਦਸੋ ਦਿਸਾ ਵਾਲੇ ਤੇ ਦਸ ਸ਼ਰਮਾਨ ਲੜੇ ਮੋਹ ਰੂਪੀ ਰਾਵਣ ਹੈ, ਇਹਨੂੰ ਕੱਟ ਕੇ ਚੰਗੀ ਤਰ੍ਹਾਂ ਤੇ ਬ੍ਰਹਮ ਵਿਦਿਆ ਰੂਪ ਜਿਹੜੀ ਸੀਤਾ ਰੂਪ ਸ਼ਕਤੀ ਹੈ ਇਹ ਪੁਰਜਾ ਅਵਸਥਾ ਇਹਨੂੰ ਨਾਲ ਲੈ ਕੇ ਗੁਰੂ ਦੇ ਪਿਆਰਿਓ ਸੱਚਖੰਡ ਰੂਪ ਅਯੁੱਧਿਆ ਪੁਰੀ ਵਿੱਚ ਇਸ ਰਾਮ ਚੰਦਰ ਨੇ ਪਹੁੰਚਣਾ ਹੈ। ਇਹ ਜੰਗ ਹੁਣ ਵੀ ਲੱਗਿਆ ਹੋਇਆ, ਇਹ ਅੰਤਰੀਮ ਜੰਗ ਹੈ, ਬਾਹਰ ਦਾ ਜੰਗ ਇਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਮੈਂ ਬੇਨਤੀ ਕੀਤੀ ਹੈ ਇਸ ਤਰੀਕੇ ਨਾਲ ਲੱਗਦਾ ਰਿਹਾ। ਦੁਆਬਰ ਦੇ ਵਿੱਚ ਕੰਸ ਤੇ ਕ੍ਰਿਸ਼ਨ ਆਰਕ ਦਾ ਜੰਗ ਲੱਗਾ ਹੈ, ਕਈ ਲੋਕ ਅੱਜ ਵੀ ਘਬਰਾ ਕੇ ਚਾਹੁੰਦੇ ਹਨ ਜੇ ਫਲਾਣੇ ਨੂੰ ਮਾਰ ਦੇਣਾ। ਕਾਲਸਾ ਜੀ ਇੱਕ ਕੋਈ ਪ੍ਰੇਮੀ ਸੀ, ਇਹ ਤਾਂ ਭਾਵੇਂ ਥੋੜਾ ਜਿਹਾ ਧਰਮ ਤੋਂ ਡਿੱਗਿਆ ਹੋਇਆ ਪਰ ਜਿਹੜਾ ਵਿਚਾਰ ਸੀ ਉਹ ਕੁਝ ਖਿਆਲ ਉਹਦੇ ਚੰਗੇ ਸਨ। ਇੱਕ ਦਿਨ ਕੋਈ ਪ੍ਰੇਮੀ ਜੇਲ੍ਹ ਚ ਜਾ ਵੜਿਆ ਤੇ ਉਹ ਪ੍ਰੇਮੀ ਉਸ ਨੂੰ ਮਿਲਿਆ, ਉਹਨੇ ਆਪਣਾ ਖਿਆਲ ਪ੍ਰਗਟ ਕੀਤਾ ਤੇ ਵਿਚਾਰ ਦੱਸਣ ਲੱਗਾ, ਕਹਿੰਦਾ ਭਾਈ ਘਬਰਾਉਣਾ ਨੀ ਚਾਹੀਦਾ। ਉਹ ਪ੍ਰੇਮੀ ਜੇਲ੍ਹ ਵਾਲੇ ਨੇ ਪੁੱਛ ਲਿਆ ਕਿਉਂ ਤੇਰਾ ਕੀ ਖਿਆਲ ਹੈ? ਕਹਿਣ ਲੱਗਾ ਜੇਲ੍ਹ ਵਿੱਚੋਂ ਬੜਾ ਕੁਝ ਮਿਲਦਾ। ਕਹਿੰਦੇ ਕਿਉਂ? ਕਹਿੰਦੇ ਭਗਵਾਨ ਦਾ ਘਰ ਹੈ ਜੇਲ੍ਹ। ਉਹ ਸਿੰਘ ਨੇ ਸਿੱਖ ਨੇ ਪੁੱਛਿਆ ਜੀ ਕਿਵੇਂ? ਕਹਿਣ ਲੱਗਾ ਕ੍ਰਿਸ਼ਨ ਭਗਵਾਨ ਜੀ ਰਹੇ ਜੇਲ੍ਹ ਵਿੱਚ, ਜੰਮੇ ਜੇਲ੍ਹ ਵਿੱਚ ਹੈ, ਇਸ ਵਾਸਤੇ ਜੇਲ੍ਹ ਵੀ ਘਰ ਦੇ ਵਾਸਤੇ ਕੋਈ ਮਾੜੀ ਨਹੀਂ। ਜਿਹਨੇ ਨਿਤਨੇਮ ਕਰਨਾ ਹੈ ਉਹਨੂੰ ਵੀ ਜੇਲ੍ਹ ਵਿੱਚੋਂ ਵੀ ਆਨੰਦ ਹੀ ਆਨੰਦ ਹੈ। ਕ੍ਰਿਸ਼ਨ ਭਗਵਾਨ ਜੀ ਨੇ ਜੇਲ੍ਹ ਵਿੱਚੋਂ ਨਿਕਲ ਕੇ ਤੇ ਦੈਂਤਾਂ ਤੇ ਦੋਸ਼ਾਂ ਦਾ ਨਾਸ ਕੀਤਾ ਸੀ, ਤੋ ਖਾਲਸਾ ਜੀ ਭਗਵਾਨ ਨੂੰ ਵੀ ਜੇਲ੍ਹ ਵਿੱਚ ਬੰਦ ਕੀਤਾ ਗਿਆ। ਦੁਆਬਰ ਦੇ ਵਿੱਚ ਅੱਗੇ ਆ ਗਿਆ ਕਲਯੁਗ ਦਾ ਸਮਾਂ ਤੇ ਕਲਯੁਗ ਦੇ ਵਿੱਚ ਪਾਤਸ਼ਾਹ ਦੇ ਪਾਤਸ਼ਾਹ ਰੂਪ, ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਰੂਪ, ਜਗਤ ਗੁਰੂ ਚਵਰਤਕ ਛੇਤਰ ਦੇ ਮਾਲਕ, ਨਿਰਵੈਰ ਗੁਰੂ, ਸਾਂਝੀ ਵਾਲਸਾ ਦੇ ਭਾਈ ਵਾਲ ਗੁਰੂ, ਸ੍ਰੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੂੰ ਵੀ ਜੇਲ੍ਹ ਵਿੱਚ ਬੰਦ ਰੱਖਿਆ। ਚੱਟੀਆਂ ਧਿਆਈਆਂ ਬਾਬਰ ਨੇ ਉਹ ਵੱਖਰੀ ਗੱਲ ਕੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਜੀ ਸਤ ਕਰਤਾਰ ਕਹਿ ਕੇ ਵਾਹਿਗੁਰੂ ਕਹਿ ਕੇ ਚੱਟੀਆਂ ਚਲਾ ਦਿੱਤੀਆਂ ਤੇ ਬਾਬਰ ਵਰਗਿਆਂ ਨੂੰ ਮੂੰਹ ਦੀ ਮਾਰ ਖਾਣੀ ਪਈ, ਪਰ ਇਹਨਾਂ ਢਿੱਲ ਨਹੀਂ ਕੀਤੀ ਗਈ। ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਸ਼ਾਂਤ ਸਰੂਪ, ਕਿਸੇ ਨਾਲ ਬੋਲਦੇ ਨੀ ਬਹੁਤ, ਹਰ ਵੇਲੇ ਚੁੱਪ ਬਹੁਤਾ ਰਹਿੰਦੇ ਹਨ ਤੇ ਜੀਵਾਂ ਦੀ ਕਲਿਆਣ ਕਿਰਪਾ ਦ੍ਰਿਸ਼ਟੀ ਨਾਲ ਕਰੀ ਜਾਂਦੇ ਹਨ। ਪਰ ਜਦੋਂ ਬਾਬਰ ਦੇ ਪੁੱਤਰ ਹਨੂੰਮਾਨ ਜੀ ਨੂੰ ਪਤਾ ਲੱਗਾ ਵੀ ਮੇਰਾ ਰਾਜ ਪੁੱਛ ਗਿਆ ਹੈ ਤੇ ਮੈਂ ਗੁਰੂ ਕਹਿ ਤੋਰ ਜਾਵਾਂ ਮੈਨੂੰ ਰਾਜ ਮਿਲ ਜਾਵੇਗਾ, ਪਰ ਨਿਮਰਤਾ ਨਾਲ ਨਾ ਆਇਆ। ਸਤਿਗੁਰੂ ਨੇ ਵੇਖਿਆ ਹੰਕਾਰ ਨਾਲ ਆਇਆ, ਪਰ ਜੀਓ ਹੰਕਾਰ ਦਾ ਭਾਵ ਵੀ ਵੇਦਪੂਰਕ ਸੁਣਾਵਾ ਦੇ ਮੁਤਾਬਕ ਮਾਲਾ ਸਾਰਾ ਸਾਹਿਬ ਗੁਰਦੁਆਰੇ ਖੰਡੂਰ ਸਾਹਿਬ ਵਿੱਚ ਮਹਾਰਾਜ ਬੱਚਿਆਂ ਨੂੰ ਭੁਲਾ ਰਹੇ ਸਨ, ਬਲਵਾਨ ਬੁਲਾ ਰਹੇ ਸਨ। ਹਨੂੰਮਾਨ ਜੀ ਨੇ ਜਾ ਕੇ ਖੋਲ ਖੜੋ ਗਿਆ, ਸਤਿਗੁਰੂ ਨੇ ਇਹਦੇ ਵੱਲ ਤੱਕਣ ਤੱਕ ਵੀ ਖਿਆਲ ਨੀ ਕੀਤਾ ਗਿਆ। ਗੁੱਸੇ ਚ ਆ ਕੇ ਸ੍ਰੀ ਸਾਹਿਬ ਪੜ੍ਹ ਕੇ ਖਿੱਚ ਗਏ ਤੇ ਗੁਰੂ ਕਹਿੰਦੇ ਵਾਰ ਕਰਨਾ ਚਾਹਿਆ ਕਿ ਮੈਨੂੰ ਬੁਲਾਉਂਦੇ ਨੀ। ਜੋ ਜੀ ਪ੍ਰੀਤ ਨੇ ਜਗ੍ਹਾ ਚ ਕਟਾਕ ਨਾਲ ਤੱਕਿਆ ਹੈ, ਮਹਾਰਾਜ ਚਲੇ ਗਏ ਬੀਬੀਆਂ, ਜਿੱਥੇ ਤਲਵਾਰ ਚੁੱਕਣੀ ਸਦੋਂ ਪੈਰ ਬਣ ਕੇ ਆ ਗਿਆ, ਜਿੱਥੇ ਸਰਨ ਲੈ ਗਈ ਸੀ ਉੱਥੇ ਤਲਵਾਰ ਚੁੱਕਣ ਲੱਗਿਆ। ਜੇ ਚਾਹੇ ਤੇ ਸਦਾ ਦੇ ਕਲਜੇ ਨੂੰ ਹੱਥ ਜੋੜ ਕੇ ਕੀ ਕਰੇਗਾ? ਉਸ ਵੇਲੇ ਖਾਲਸਾ ਜੀ ਕਦੇ ਆ ਕੇ ਚਰਨੀ ਪਿਆ, ਫਿਰ ਮੁਆਫੀ ਮੰਗੀ। ਸਤਿਗੁਰੂ ਗਿਰੀ ਨਿਵਾਸ ਜੀ ਨੇ ਕਿਹਾ ਜੇ ਤਾਂ ਹੱਥ ਨਾ ਚੁੱਕਦਾ ਤੇ ਹੁਣੇ ਰਾਜ ਮਿਲ ਜਾਣਾ ਸੀ, ਹੁਣ ਇਹਨਾਂ ਕੰਮ ਚੁੱਕਣ ਦਾ ਫਲ ਭੁਗਤਣਾ ਪਵੇਗਾ। 12 ਸਾਲ ਕੌਲ ਇਕੱਠੇ ਕਰ, ਫਿਰ ਤੇਰੀ ਜਿੱਤ ਹੋਵੇਗੀ, ਐਵੇਂ ਜਿੱਤ ਨਹੀਂ ਹੋ ਸਕਣੀ। 12 ਸਾਲ ਫੌਜ ਇਕੱਠੇ ਕਰਨ ਤੇ ਲੱਗੇ ਤਾਂ ਜਾ ਕੇ ਕਿਤੇ ਇਹਨੂੰ ਮੁੜ ਕੇ ਰਾਜ ਪ੍ਰਾਪਤ ਹੋਇਆ ਸੀ, ਪਰ ਤਰਸ ਇਹਨਾਂ ਦੀ ਗੁਰੂ ਕਹਿੰਦੇ ਨੀ ਕੀਤਾ। ਵੀਰਵਾਲ ਕਿੱਡਾ ਸਿਆਣਾ ਮੰਨਿਆ। ਖਾਲਸਾ ਜੀ ਇੱਕ ਵੇਰਾ ਗੋਇੰਦਵਾਲ ਸਾਹਿਬ ਆ ਗਿਆ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਉੱਪਰ, ਇਹਨੇ ਵੀ ਵਾਰ ਕਰਨ ਦੇ ਢੰਗ ਨਾਲ ਕੋਸ਼ਿਸ਼ ਕੀਤੀ ਸੀ, ਸਤਿਗੁਰੂ ਦੇ ਪਾਸੋਂ ਚੈਸ ਕਰਾਉਣਾ ਚਾਹਿਆ। ਮਹਾਰਾਜ ਨੇ ਕਿਹਾ ਚੈਸ ਗੁਰੂ ਕਹਿੰਦੇ ਨਾ ਕਰੇ ਦਿੱਤਾ ਤੇ ਨਾ ਕਰੇ ਦੇਣਾ। ਔਰ ਜਿੰਨੀ ਮਰਜ਼ੀ ਲਾਇਆ, ਜਿੰਨਾ ਚਿਰ ਮਰਜ਼ੀ ਰੱਖ ਲੈ, ਲੰਗਰ ਗੁਰੂ ਕਾ ਅੱਠੇ ਪੈਰ ਅਤੁੱਟ ਚੱਲਦਾ ਹੈ, ਲੰਗਰ ਛੱਕੀ ਦਾ ਮਾਮਲਾ ਨਹੀਂ ਦੇਣਗਾ। ਜਦੋਂ ਇਹ ਸੁਨੇਹਾ ਦੇ ਨੌਕਰਾਂ ਨੂੰ ਦਿੱਤਾ, ਵਾਪਸ ਮੁੜ ਕੇ ਨਾਲ ਘੁਰ ਸਿੱਟ ਗਏ। ਤਾਂ ਅੱਗੋਂ ਵੀਰਵਾਲ ਨੇ ਹੰਕਾਰ ਚ ਆਖਿਆ, ਕਹਿਣ ਲੱਗਾ ਕਿ ਜਿਸ ਤਰ੍ਹਾਂ ਫਿਰ ਮਾਮਲਾ ਗੌਰਮੈਂਟਾਂ ਲੈਂਦੀਆਂ ਹੁੰਦੀਆਂ, ਮੈਂ ਉਸੇ ਤਰ੍ਹਾਂ ਲੈ ਕੇ ਉਠਾਵਾਂਗਾ ਦਿਨ ਚੜ੍ਹਦੇ ਨੂੰ। ਜੋ ਸਿੱਖਾਂ ਨੂੰ ਪਤਾ ਲੱਗਾ ਗੁਰੂ ਸਾਹਿਬਾਨ ਦੇ ਪਾਸ ਆਏ, ਸੱਚੇ ਪਾਤਸ਼ਾਹ ਨੂੰ ਆ ਕੇ ਬੇਨਤੀ ਕੀਤੀ, ਉਹ ਤਾਂ ਇਉਂ ਕਹਿੰਦਾ ਮਹਾਰਾਜ ਚੱਲ ਗਏ, ਭਾਈ ਘਬਰਾਓ ਨਾ, ਆਵੇਗਾ ਤੇ ਲਿਜਾਵੇਗਾ ਉਹਨੂੰ। ਇੰਨਾ ਵਚਨ ਕਿਹਾ ਤੇ ਨਾਲ ਕਿਹਾ ਬਾਣੀ ਪੜੋ। ਗੁਰਬਾਣੀ ਦਾ ਨਿਤਨੇਮ ਸ਼ੁਰੂ ਕੀਤਾ, ਇਹ ਵਚਨ ਕਰਦਿਆਂ ਇੰਨੇ ਚਿਰ ਨੂੰ ਖਾਲਸਾ ਜੀ ਅਕਬਰ ਵੱਲੋਂ ਚਿੱਠੀ ਆ ਗਈ। ਉਹ ਚਿੱਠੀ ਦਾ ਜਿਹੜਾ ਚਿੱਠੀ ਰਸਾਇਣ ਪਹੁੰਚਿਆ, ਉਹਨੇ ਦੇ ਦਿੱਤੀ। ਚਿੱਠੀ ਚ ਲਿਖਿਆ ਸੀ, ਵੀਰਵਾਲ ਫਲਾਨੀ ਮੁਹਿੰਮ ਦੇ ਉੱਪਰ ਸਿੱਧੇ ਚਲਿਆ ਜਾ, ਚਿੱਠੀ ਸੁਣਦਿਆਂ ਚਾਰ ਪਾਰ ਠਹਿਰ ਨਹੀਂ ਸਕਦਾ। ਖਾਲਸਾ ਜੀ ਚਿੱਠੀ ਲੈ ਕੇ ਪੜ੍ਹ ਕੇ ਚਲਿਆ ਗਿਆ, ਉਹਨਾਂ ਪਹਾੜਾਂ ਦੇ ਵਿੱਚ ਬਰਫ਼ ਦੇ ਵਿੱਚ ਹੀ ਗਲ ਕੇ ਮਰ ਗਿਆ ਸੀ। ਗੁਰੂ ਕਹਿੰਦਾ ਕੱਖ ਨਹੀਂ ਸੀ ਵਿਗਾੜ ਸਕਦਾ। ਐਸੀ ਆਦਤ ਰਾਜਨੀਤਿਕ ਜਿਹੜੇ ਹੈ ਉਹ ਕਦੇ ਵੀ ਕਿਸੇ ਤੇ ਤਰਸ ਨਹੀਂ ਕਰਦੇ, ਭਾਵੇਂ ਸਕਾ ਪਿਓ ਵੀ ਕਿਉਂ ਨਾ ਹੋਵੇ। ਜਿਹੜਾ ਗੁਰੂ ਤੇ ਤਰਸ ਨਹੀਂ ਕਰਦਾ ਮਨੁੱਖ ਤੇ ਤਰਸ ਉਹ ਕਿਵੇਂ ਕਰ ਲਵੇਗਾ। ਫਿਰ ਸਮਾਂ ਆ ਗਿਆ ਪੰਜਵੇਂ ਪਾਤਸ਼ਾਹ ਜੀ ਦਾ, ਚੌਥੇ ਪਾਤਸ਼ਾਹ ਦੇ ਸਮਾਂ ਸੀ। ਲਾਹੌਰ ਗੁਰੂ ਅਮਰਦਾਸ ਸਾਹਿਬ ਜੀ ਨੇ ਭੇਜੇ ਹੈ, ਉਦੋਂ ਵਿਚਾਰ ਦਾ ਸੁਣੋ ਸੀ, ਵਿਚਾਰ ਕਰਕੇ ਜਿੱਤ ਪ੍ਰਾਪਤ ਕਰਕੇ ਆਏ। ਪੰਜਵੇਂ ਪਾਤਸ਼ਾਹ ਦਾ ਸਮਾਂ ਆਇਆ, ਨਮਾਰੇ ਨਤਾਰੇ ਰਜਾਰੇ ਦਬਾਏ ਹੋਏ ਲੋਕਾਂ ਨੂੰ ਸਰ ਦੇਣ ਵਾਲਾ ਇਹ ਗੁਰੂ ਦਾ ਘਰ ਹੈ। ਇਸ ਪਲ ਵਿੱਚ ਜੋ ਖੁਸਰੋ ਆਇਆ ਤਾਂ ਖਾਲਸਾ ਜੀ ਅਕਬਰ ਨੂੰ ਪਤਾ ਲੱਗਾ, ਅਕਬਰ ਨੂੰ ਪਤਾ ਲੱਗਾ ਕਿ ਖੁਸਰੋ ਗੁਰੂ ਕਹਿੰਦੇ ਪਾਸ ਚਲਿਆ ਗਿਆ। ਉਹਨੇ ਮਦਦ ਮੰਗੀ ਮਹਾਰਾਜੇ ਤਾਂ ਤੇ ਹੌਜਾ ਜਹਾਂਗੀਰ ਕਹਿੰਦਾ ਹੈ ਦਿੱਤੀ ਹੈ ਫਲਾਣੇ ਫਲਾਣੇ ਨੂੰ ਤੋਂ ਅੱਤਵਾਦੀ ਹੈ, ਤੇਰੀ ਨਿਗਾਹ ਚ ਭਾਈ ਸਾਰੇ ਅੱਤਵਾਦੀ ਹੈ। ਪੰਜਵੇਂ ਪਾਤਸ਼ਾਹ ਨੇ ਗਰੀਬ ਜਾਣ ਕੇ ਸਰਨ ਦਿੱਤੀ ਸੀ, ਅਮੀਰ ਜਾਣ ਕੇ ਸਰਨ ਵੀ ਸੀ ਦਿੱਤੀ। ਤੇ ਪੰਜਵੇਂ ਪਾਤਸ਼ਾਹ ਦੇ ਖਾਲਸਾ ਦੀ ਚੋਰੀ ਦਾ ਦੋਸ਼ ਲੱਗਾ ਸੀ, ਚੋਰੀ ਦਾ। ਤੇ ਤੁਸੀਂ ਕਿਹੜੀ ਗੱਲ ਘਬਰਾ, ਮੈਂ ਭੰਗੜਾ ਵਾਲੇ ਨੂੰ ਚੋਰ ਕਹਿੰਦੇ, ਮੈਂ ਕਿਹੜੇ ਬਾਗ ਦੀ ਮੋੜੀ ਹੈ, ਮੈਨੂੰ ਨਾ ਚੋਰ ਕਹਿਣੇ। ਤੇ ਕਿਹੜੇ ਨਾ ਚੋਰ ਕਹਿਣ, ਜੇ ਸਿੱਖਾਂ ਜਿਹੜਾ ਸਿੱਖਾਂ ਪਾਤਸ਼ਾਹ ਨੂੰ ਰਾਜਨੀਤਿਕ ਬੰਦਾ ਚੋਰ ਕਹਿ ਸਕਦਾ ਪ੍ਰਯੋਜਨ ਪੂਰਾ ਕਰਨ ਵਾਸਤੇ, ਤੇ ਹੁਣ ਦਾ ਰਾਜਨੀਤਿਕ ਆਪਣੀ ਗੱਡੀ ਨੂੰ ਕਾਇਮ ਰੱਖਣ ਵਾਸਤੇ ਚਾਹੁੰਦਾ ਕਿਹੜੇ ਸਾਧ ਨੂੰ ਚੋਰ ਕਹੇਗਾ। ਸੋ ਖਾਲਸਾ ਜੀ ਕੱਲਾ ਚੋਰ ਹੀ ਨਹੀਂ ਕਿਹਾ, ਇੱਥੋਂ ਤੱਕ ਪਹੁੰਚੇ ਤੇ ਉਹ ਚੋਰੀ ਦਾ ਬਹਾਨਾ ਬਣਾ ਕੇ ਸਾਨੂੰ ਦੇਣ ਤੋਂ ਅਜੀਰ ਤੱਤੀ ਤਵੀ ਚ ਬਿਠਾਉਣ ਤੱਕ ਪਹੁੰਚ ਗਏ। ਚੰਦੂ ਨੇ ਬਹਾਨਾ ਬਣਾ ਲਿਆ ਕਿ ਮੇਰੀ ਪੁੱਤਰੀ ਦਾ ਰਿਸ਼ਤਾ ਛੱਡ ਦਿੱਤਾ, ਤੇ ਉਹਦੇ ਨਾਲ ਜਹਾਂਗੀਰ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਕਿ ਤੇਰੇ ਦੁਸ਼ਮਣ ਨੂੰ ਗੁਰੂ ਸਾਹਿਬ ਨੇ ਸਾਨੂੰ ਦਿੱਤੇ ਹੈ, ਆਪਣੇ ਦੋਹਾਂ ਦੇ ਗੁਰੂ ਸਾਹਿਬ ਆਗ ਵੈਰੀ ਹਨ, ਇਸ ਵਾਸਤੇ ਆਪਾਂ ਨੂੰ ਬਦਲਾ ਲੈਣਾ ਚਾਹੀਦਾ ਹੈ। ਖਾਲਸਾ ਜੀ ਦੋਹਾਂ ਨੇ ਰਲ ਕੇ ਸਤਿਗੁਰੂ ਗਰੀਬ ਨਿਵਾਸ ਜੀ ਨੂੰ ਲਾਹੌਰ ਵਿੱਚ ਮੰਗਵਾਇਆ, ਪਰ ਮੇਰੇ ਚੋਦੀ ਪ੍ਰੀਤ ਨੂੰ ਛੱਡਣ ਵਾਲਾ ਕੋਈ ਹੈ ਨਹੀਂ ਸੀ। ਮਹਾਰਾਜ ਨੇ ਭਾੜਾ ਵਰਤਾਉਣਾ ਸੀ, ਉਹ ਭਾੜਾ ਵਰਤਾਉਣ ਦਾ ਬਹਾਨਾ ਬਣ ਗਿਆ। ਖਾਲਸਾ ਜੀ ਲਾਹੌਰ ਵਿੱਚ ਗਏ ਤਾਂ ਚੰਦੂ ਦੁਸ਼ਟ ਰਾਜਨੀਤਿਕ ਜਹਾਂਗੀਰ ਰਾਜੇ ਦੇ ਵਜ਼ੀਰ ਨੇ, ਜਿਵੇਂ ਹੁਣ ਦਾ ਬੀਰਬਲ ਤੇ ਭੱਟੀ ਕਰਦੇ ਨੇ, ਇਹਦੇ ਰਾਜੇ ਦੇ ਨੌਕਰ ਜਿਹੜੇ ਅੱਗੇ ਚੰਦੂ ਦੇ ਉਸੇ ਤਰ੍ਹਾਂ ਸੀ। ਉਸ ਨੇ ਕਿਹਾ ਇੱਕ ਘੁੱਟ ਪਾਣੀ ਦੀ ਪੀਓਗੇ 1,00,000 ਰੁਪਇਆ ਦੇਣਾ ਪਵੇਗਾ ਤੁਹਾਨੂੰ, ਇੱਕ ਬੁਰਕੀ ਰੋਟੀ ਨਹੀਂ ਖਾਵੋਗੇ 1,00,000 ਰੁਪਇਆ ਦੇਣਾ ਪਵੇਗਾ, 1 ਮਿੰਟ ਲੰਮੇ ਪਵੋਗੇ 1,00,000 ਰੁਪਇਆ ਦੇਣਾ ਪਵੇਗਾ, ਨਹੀਂ ਤੇ ਬੈਠਣਾ ਪਵੇਗਾ। ਮਹਾਰਾਜ ਕਹਿੰਦੇ ਨਾ ਰੋਟੀ ਖਾਣੀ ਹੈ, ਨਾ ਪਾਣੀ ਪੀਣਾ, ਨਾ ਬਰਾਜਣਾ, ਚੌਂਕੜਾ ਮਾਰ ਕੇ ਬੈਠੇ ਰਹਾਂਗੇ। ਪਰ ਗੁਰੂ ਕੀ ਸਾਹ ਸੰਗਤ ਦੇ ਗਾੜੇ ਪਸੀਨੇ ਦੀ ਕਮਾਈ ਦਾ ਕਮਾਇਆ ਹੋਇਆ ਧਨ ਇਹ ਤੁਹਾਡੇ ਖਜ਼ਾਨੇ ਵਿੱਚ ਨਹੀਂ ਕਦੇ ਜਮਾ ਕਰੋਗੇ, ਇਹ ਬਾਹਰ ਹੀ ਰਹੇਗਾ ਸੰਗਤਾਂ ਵਿੱਚ, ਤੁਸੀਂ ਇਹਦਾ ਕੁਝ ਕਰਨਾ ਕਰ ਲਓ। ਅਜੀਰ ਖਾਲਸਾ ਜੋ ਤਸੀਹੇ ਦਿੱਤੇ ਹੈ ਉਹ ਤੁਸੀਂ ਸਾਰੇ ਜਾਣਦੇ ਹੋ, ਕਿਸ ਤਰ੍ਹਾਂ ਸੱਤਾ ਰੇਤਾ ਸੀਸ ਵਿੱਚ ਪਾਇਆ ਸਤਿਗੁਰੂ ਨੇ, ਕਿਸ ਤਰ੍ਹਾਂ ਉਬਲ ਦੀ ਦੇਹ ਵਿੱਚ ਬਚਾਇਆ ਸਤਿਗੁਰੂ, ਲੋਹ ਦੇ ਵਿੱਚ ਉਬਾਲਿਆ ਗਿਆ, ਦੇਗੇ ਵਿੱਚ ਵੀ ਸਾਰਾ ਕੁਝ ਕੀਤਾ ਗਿਆ। ਪਰ ਕਿਉਂ ਕੀਤਾ? ਜੇ ਸਤਿਗੁਰੂ ਕਹਿੰਦੇ ਸੀ ਧਰਮ ਕਮਾਉਣਾ ਤੇ ਧਰਮ ਰੱਖਣਾ ਹੈ, ਰਾਜਨੀਤਿਕ ਕਹਿੰਦੇ ਸਾਡੀ ਕੁਰਸੀ ਨੂੰ ਖਤਰਾ ਤੁਹਾਡੇ ਧਰਮ ਤੋਂ। ਸੋ ਖਾਲਸਾ ਜੀ ਇਹ ਸਾਰੇ ਯਤਨ ਉਹਨਾਂ ਕੀਤੇ, ਪਰ ਅਗਲੀ ਫਿਰ ਜਦੋਂ ਸਮਾਂ ਆ ਗਿਆ, ਮੀਰੀ ਪੀਰ ਦੇ ਮਾਲਕ ਨੂੰ ਬਹਾਨਾ ਬਣਾ ਕੇ ਖਤਮ ਕਰਨ ਦੇ ਸਾਜਿਸ਼ ਘੜੀ ਗਈ। ਸਤਿਗੁਰੂ ਜੀ ਗਵਾਲੀਅਰ ਵਿੱਚ ਪਹੁੰਚੇ, ਉੱਥੇ ਜਾ ਕੇ 40-42 ਦਿਨ ਰਹਿ ਕੇ ਜਹਾਂਗੀਰ ਦੀ ਛਾਤੀ ਤੇ ਆਪਣੇ ਪਿਆਰਿਆਂ ਦੁਆਰਾ ਛਾਤੀ ਤੇ ਚੜਾ ਕੇ ਦੇਖਿਆ ਤੇ ਪੁਰਾਣੇ ਜੀ ਦੁਆਰਾ, ਸੋ ਉਸ ਨੂੰ ਭੈ ਦਿੱਤਾ। ਉਸਨੇ ਸਤਿਗੁਰੂ ਜੀ ਨੂੰ ਬਾਹਰ ਕੱਢਿਆ, ਅਰਦਾਸ ਸੇਵਾਦਾਰ ਬਣਿਆ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਹਾਂਗੀਰ ਨਾਲ ਮੁਲਾਕਾਤ ਹੋਇਆ ਤੇ ਫਿਰ ਮੁਕਰਨ ਲੱਗਾ ਜੀ ਹੁਣ ਇਹ ਮੁਕਰਦਾ। ਆ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਤੁਹਾਡੇ ਚ ਬਹੁਤ ਘੱਟ ਪੜੀ ਹੈ, ਮੈਨੂੰ ਵੀ ਕੱਲ ਹੀ ਪਤਾ ਲੱਗਾ ਹੈ। ਉਹ ਮੈਂ ਅਖਬਾਰ ਮੰਗਵਾ ਰਿਹਾ, ਜੇ ਮੈਨੂੰ ਮਿਲ ਗਿਆ ਤਾਂ ਪੰਜਾਬ ਦੇ ਅਖਬਾਰਾਂ ਚ ਮੈਂ ਦੇਵਾਂਗਾ। ਜਿਹੜਾ ਇਸ ਵੇਲੇ ਰੱਖਿਆ ਮੰਤਰੀ ਹਿੰਦੁਸਤਾਨ ਦਾ, ਉਹਨੇ ਆਪਣੇ ਵੱਲੋਂ ਖ਼ਬਰ ਦਿੱਤੀ ਹੈ, ਉਹਨੇ ਕਿਹਾ ਕਿ ਅਸੀਂ ਅੱਤਵਾਦੀਆਂ ਨੂੰ ਕੁਚਲਣ ਵਾਸਤੇ ਦਿੱਲੀ ਵਿੱਚ ਯਤਨ ਕੀਤਾ ਸੀ, ਗੁਰਦਾਸ ਜੀ ਦੇ, ਕਿਉਂਕਿ ਅੱਤਵਾਦੀ ਬਾਬਾ ਨਿਹਾਲ ਸਿੰਘ ਜੀ, ਅੱਤਵਾਦੀ ਬਾਬਾ ਹਰਨਾਮ ਸਿੰਘ ਜੀ, ਅੱਤਵਾਦੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ, ਅੱਤਵਾਦੀ ਪੰਜਾਬ ਪਾਤਸ਼ਾਹ ਦੇ ਜਥੇਦਾਰ, ਅੱਤਵਾਦੀ ਜੀ ਦੇ ਗਾਂਤਰੇ ਕਰਤਾਰ, ਅੱਤਵਾਦੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਕੱਲ ਬਣਾਇਆ ਸੀ ਨਾ ਤੁਹਾਨੂੰ ਅੱਤਵਾਦੀ ਅੱਜ ਫੇਰ ਬਣਾ ਰਹੇ ਨੇ ਪਿਛੋੜਨ ਲੱਗੇ। ਉਹਨਾਂ ਨੇ ਕਿਹਾ ਕਿ ਅਸੀਂ ਕੁਚਲਣ ਦੀ ਤਿਆਰੀ ਕੀਤੀ ਸੀ, ਹਿੰਦੁਸਤਾਨ ਦਾ ਰੱਖਿਆ ਮੰਤਰੀ ਕਹਿ ਰਿਹਾ, ਰਮਣ ਰਮਣ ਦਾ ਨਾਮ ਪਤਾ ਨੀ ਹੋਰ ਕੀ ਜੁੜਦੇ ਉਹਨੂੰ। ਫਿਰ ਉਹਨੇ ਅੱਗੇ ਲਿਖਿਆ ਇੰਡੀਅਨ ਐਕਸਪ੍ਰੈਸ ਵਾਲੇ ਨੇ ਕਿ ਉਹ ਕਹਿੰਦਾ ਉਸਦੇ ਸਾਨੂੰ ਅਸਫਲਤਾ ਪ੍ਰਾਪਤ ਹੋਈ। ਫਿਰ ਅਸੀਂ ਬੰਦੇ ਪੂਰਾ ਯਤਨ ਕੀਤਾ ਜਦੋਂ ਰਾਸ਼ਟਰ ਮੇ ਜਾ ਕੇ ਹੁਣ ਤੇ ਉਸਦੇ ਵੀ ਸਾਨੂੰ ਨਿਰਾਸ਼ਤਾ ਦੇਖਣੀ ਪਈ। ਹੁਣ ਰਾਸ਼ਟਰਪਤੀ ਚੋਣ ਹੋਣ ਤੋਂ ਪਿੱਛੋਂ ਅਸੀਂ ਸਖ਼ਤ ਕਦਮ ਚੁੱਕਾਂਗੇ ਤੇ ਅੱਤਵਾਦੀਆਂ ਨੂੰ ਕੁਚਲ ਕੇ ਰੱਖ ਦਿਆਂਗੇ। ਜਿਹੜਾ ਅੱਤਵਾਦੀਆਂ ਨੂੰ ਹਵਾ ਬਣਿਆ ਹੋਇਆ ਉਹ ਅਸੀਂ ਲੋਕਾਂ ਦੇ ਮਨਾਂ ਵਿੱਚੋਂ ਦੂਰ ਕਰ ਦਿਆਂਗੇ। ਹਿੰਦੁਸਤਾਨ ਦਾ ਰੱਖਿਆ ਮੰਤਰੀ ਇਕਬਾਲ ਹੋ ਚੁੱਕਿਆ ਕਿ ਅਸੀਂ ਮਾਰਨ ਦਾ ਯਤਨ ਕੀਤਾ ਨਗਰਾਲਿਆਂ ਨੂੰ ਅੱਤਵਾਦੀਆਂ ਨੂੰ ਤੇ ਇੱਥੇ ਦਾ ਜਹਾਂਗੀਰ ਪੰਜਾਬ ਦਾ ਮੁੱਖ ਮੰਤਰੀ ਉਹ ਕਹਿੰਦਾ ਨੀ ਮੈਂ ਤਾਂ ਵਾਰੰਟੀ ਕੋਈ ਵੀ ਜਾਰੀ ਕੀਤਾ। ਜਹਾਂਗੀਰ ਕੋਲ ਗਏ ਨਾ ਛੇਵੇਂ ਪਾਤਸ਼ਾਹ ਤੇ ਮਹਾਰਾਜ ਨੂੰ ਕਹਿਣ ਲੱਗਾ ਜੀ ਕੋਈ ਸੇਵਾ ਬਖਸ਼ੋ। ਮਹਾਰਾਜ ਕਹਿ ਕੇ ਸਾਡੇ ਪਿਤਾ ਦਾ ਕਾਤਲ ਦੇ ਦੇ, ਹੱਥ ਜੋੜ ਕੇ ਖੜਾ ਗਿਆ। ਕਹਿੰਦਾ ਜੀ ਮੈਂ ਤਾਂ ਕੋਈ ਪਾਪ ਨੀ ਕੀਤਾ, ਮੁੱਕਰ ਗਿਆ, ਮੇਰੀ ਕੋਈ ਗਲਤੀ ਨਹੀਂ, ਇਹ ਤਾਂ ਸਾਰਾ ਕੰਮ ਚੰਦੂ ਦਾ। ਮਹਾਰਾਜ ਕਹਿ ਕੇ ਛੱਡ ਕਰਦਾ, ਇੰਨਾ ਠੀਕ ਹੈ ਕਿ ਇੱਥੇ ਅਸੀਂ ਤੈਨੂੰ ਕੁਝ ਨੀ ਕਹਿੰਦੇ ਗਏ, ਇੱਥੇ ਚੁੱਪ ਆ ਤੇਰੇ ਨਾਲ, ਤੇਰੇ ਨਾਲ ਮਿਲੇਗਾ ਜੇ ਪ੍ਰਲੋਕ ਵਿੱਚ ਦਾਸਤਾ ਤੇਰਾ ਵੀ ਪੂਰਾ ਕਰਾਂਗੇ, ਪਰ ਤੂੰ ਇੱਕ ਵਾਰ ਸਾਡੇ ਪਿਤਾ ਦਾ ਕਾਤਲ ਦੇ ਪਹਿਲਾਂ ਉਹ ਤਾਂ ਹੱਕ ਲਈਏ ਨਾ, ਜਿਹਨੇ ਸਾਰਾ ਕੁਝ ਕੀਤਾ ਕੋਲ ਖੜੋ ਕੇ। ਉਸ ਵੇਲੇ ਚੰਦੂ ਫੜਾ ਦਿੱਤਾ ਗੁਰੂ ਦੇ ਸਾਹਮਣੇ ਤੇ ਭਾਈ ਜੇਠੇ ਜੀ ਨੂੰ ਫੜਾਇਆ ਹੈ, ਭਾਈ ਜੀ ਨੇ ਚੰਦ ਨਾਲ ਹੈ ਤੇ ਭਾਈ ਜੇਠੇ ਨੇ ਜੇ ਫੜਾ ਦਿੱਤਾ ਜਲਾਦਾਂ ਨੂੰ ਤੇ ਜਲਾਦਾਂ ਨੇ ਬੰਨ ਦਿੱਤਾ ਕੁੱਤਿਆਂ ਨੂੰ। ਪਰ ਜਿਸ ਵੇਲੇ ਖਾਲਸਾ ਜੀ ਸਤਿਗੁਰੂ ਗਰੀਬ ਨਿਵਾਜ ਨੂੰ ਤੱਤੀ ਧਰੀ ਤੇ ਬਿਠਾਇਆ, ਉਸ ਵੇਲੇ ਦੁਨੀਆਂ ਦਾ ਕੋਈ ਮਨੁੱਖ ਨਹੀਂ ਸੀ ਕਹਿੰਦਾ ਤੇ ਹਿੰਦੁਸਤਾਨ ਦੇ ਰਾਜੇ ਦਾ ਵਜ਼ੀਰ ਉਹਦੇ ਨੱਕ ਚ ਨਕੇਲ ਪਵੇਗੀ ਤੇ ਉਹਨੂੰ ਕੁੱਤਿਆਂ ਵਿੱਚ ਬੰਨਿਆ ਜਾਵੇਗਾ, ਕਿਸੇ ਦਾ ਦਿਲ ਨਹੀਂ ਸੀ ਮੰਨਦਾ ਗਾ। ਪਰ ਸਮੇਂ ਸਮੇਂ ਨਾਲ ਕਿਆ ਕਰੇ, ਸਮਾਂ ਸਮਾਂ ਸਮਰੱਥ, ਅੱਜ ਗਵਾਈਆਂ ਗੋਪੀਆਂ ਵਹੀ ਧੱਖ ਵਹੀ ਹੱਥ, ਉਹ ਵੀ ਸਮਾਂ ਸੀ ਜੋ ਤੀਰ ਮਾਰ ਕੇ ਮੱਛੀ ਦੀ ਅੱਖ ਦੇ ਦਿੱਤੀ, ਤੇ ਉਹ ਵੀ ਸਮਾਂ ਸੀ ਜਦੋਂ ਤੀਰ ਤੇ ਧੱਖ ਰੱਖ ਕੇ ਤੇ ਗੋਪੀਆਂ ਢੀਲਾਂ ਦਾ ਮੁੰਡਾ ਲੈ ਗਿਆ ਖੋਹ ਕੇ ਤੇ ਧੱਖ ਵੀ ਉੱਥੇ ਖਵਾ ਲਈ, ਖਾਲੀ ਅੱਜ ਨੂੰ ਪਿੱਛੇ ਮੁੜਨਾ ਪਿਆ ਸੀ। ਅੱਜ ਇਹਨਾਂ ਨੂੰ ਹਕੂਮਤ ਤੋਂ ਨਸ਼ਾ ਕਰੇ ਆਹ ਕਰਨਾ ਯੇ ਉਹ ਕਰਨਾ, ਪਰ ਇਹ ਤਾਂ ਸਮਾਂ ਦੱਸੇਗਾ। ਖਾਲਸਾ ਜੀ ਛੇਵੇਂ ਪਾਤਸ਼ਾਹ ਨੇ ਪਕੜ ਲਿਆ ਚੰਦੂ ਨੂੰ, ਜੋ ਜੋ ਉਹਨੂੰ ਸਜਾਵਾਂ ਦਿੱਤੀਆਂ ਤੇ ਗੁਰਦਿੱਤੇ ਭਟੂੰਜੇ ਦੇ ਪਾਸ ਜਾ ਕੇ ਲਾਹੌਰ ਦੇ ਵਿੱਚ ਉਸੇ ਦੋਹਰੇ ਦੇ ਨਾਲ ਉਹਨੂੰ ਮਤੋ ਸਾਰੇ ਜਾਣੂ ਹੋ, ਇਹ ਸਾਰਾ ਤਸ਼ੱਦਦ ਕਰਨ ਦੇ ਯਤਨ ਕੀਤਾ। ਸੱਤਵੇਂ ਪਾਤਸ਼ਾਹ ਨੇ ਪੁੱਛਿਆ ਛੇਵੇਂ ਪਾਤਸ਼ਾਹ ਨੂੰ ਸਾਨੂੰ ਕੀ ਹੁਕਮ ਹੈ? ਮਹਾਰਾਜ ਕਹਿੰਦੇ ਤੁਸੀਂ ਘੋੜ ਸਵਾਰ ਰਹਿਣਾ, ਸ਼ਸਤਰਧਾਰੀ ਹੋ ਕੇ ਰਹਿਣਾ, 2200 ਸੂਰਮਾ ਪਾਲ ਰੱਖਣਾ। ਜਿਸ ਵੇਲੇ ਸੁੰਦਰ ਸਾਹਿਬ ਨੂੰ ਮਿਲਣ ਵਾਸਤੇ ਭਾਈ ਜੀ ਚੰਦ ਜੀ ਗਏ ਹਨ, ਉਹੀ ਕਲਿਆਣ ਕੀਤੀ ਹੈ, ਸ਼ੇਰ ਨੇ ਆ ਕੇ ਵੀ ਚੰਦ ਨੂੰ ਨਮਸਕਾਰ ਕੀਤੀ ਸੀ, ਉਦੋਂ ਜੇ ਮੈਨਾਕ ਨਾਮੇ ਦੀਪ ਦੇ ਵਿੱਚ ਭਾਈ ਜੀ ਦੇ ਚੰਦ ਜੀ ਘੋੜੇ ਲੈਣ ਗਏ ਸੀ, ਉਹ 2200 ਘੋੜਾ ਜਿਹੜਾ ਮੈਨਾਕ ਦੀਪ ਵਿੱਚੋਂ ਲਿਆਂਦਾ ਸੀ, ਛੇਵੇਂ ਪਾਤਸ਼ਾਹ ਹਾਜ਼ਰ ਕੀਤਾ ਸੀ, ਉਹ ਜੋਤੀ ਜੋ ਸੁਣਾਉਣ ਲੱਗਿਆ ਛੇਵੇਂ ਪਾਤਸ਼ਾਹ ਜੀ ਨੇ 2200 ਘੋੜਾ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਜ ਸਾਹਿਬ ਜੀ ਨੂੰ ਦਿੱਤਾ ਸੀ ਤੇ ਹੁਕਮ ਕੀਤਾ ਸੀ ਜੰਗ ਤੁਸਾਂ ਕਰਨਾ ਕੋਈ ਨਹੀਂ ਤੇ 2200 ਘੋੜ ਸਵਾਰ ਜ਼ਰੂਰ ਰੱਖਣਾ, ਤਿਆਰੀ ਰੱਖਣੀ ਹੈ। ਸੱਤਵੇਂ ਪਾਤਸ਼ਾਹ ਨੇ ਬੇਨਤੀ ਕੀਤੀ ਜੇ ਕੋਈ ਚੜ੍ਹ ਕੇ ਆਵੇ, ਮਹਾਰਾਜ ਕਹਿੰਦੇ ਜਿਹੜਾ ਚੜ੍ਹ ਕੇ ਆਵੇਗਾ ਲੁਹਾ ਕੇ ਜਾਵੇਗਾ, ਤੁਹਾਡੇ ਤੱਕ ਪਹੁੰਚ ਨਹੀਂ ਸਕੇਗਾ। 18 ਦੇ ਵਰਤਮਾਨ ਸਮੇਂ ਦੇ ਰਾਜੇ ਸੱਤਵੇਂ ਪਾਤਸ਼ਾਹ ਤੇ ਚੜ੍ਹ ਕੇ ਆਏ ਸੀ ਤੇ 18 ਦੇ ਮੂੰਹ ਦੀ ਮਾਰ ਖਾਣੀ ਪਈ ਸੀ, ਕੋਈ ਹੈਜੇ ਨਾ ਮਰ ਗਿਆ, ਕੋਈ ਤਾਪ ਨਾ ਮਰ ਗਿਆ, ਕੋਈ ਦਰਦ ਨਾ ਮਰ ਗਿਆ, ਸਾਰੇ ਦੀ ਮੌਤ ਰਾਹ ਵਿੱਚ ਹੁੰਦੀ ਰਹੀ ਸੀ, ਪਹੁੰਚ ਨਹੀਂ ਸੀ ਸਕਿਆ ਜੋ ਕੀਰਤਪੁਰ ਸਾਹਿਬ। 8ਵੇਂ ਪਾਤਸ਼ਾਹ ਨੂੰ ਗੁਪਤ ਗੱਦੀ ਮਿਲੀ ਹੈ, ਉਸ ਵੇਲੇ ਖਾਲਸਾ ਜੀ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਨਾਲ ਨਰੰਗਾ ਜਿਹੜਾ ਸੀ ਉਹਦਾ ਬਾਗ ਦਿਬਾਲ ਹੋਇਆ ਹੈ। ਨਰੰਗੇ ਨੇ ਕਿਹਾ ਮੈਂ ਦਰਸ਼ਨ ਕਰਦੇ ਨੂੰ ਕਰਾਂ, ਮਾਪ ਦੇਖਣ ਦਾ ਬੜਾ ਚਾਅ ਸੀ। ਮਹਾਰਾਜ ਕਹਿੰਦੇ ਤੁਸੀਂ ਨਾ ਤੇਰੇ ਮੱਥੇ ਲੱਗਣਾ ਤੇ ਨਾ ਤੈਨੂੰ ਦਰਸ਼ਨ ਦੇ ਰਹੇ ਹੈ। ਮਹਾਰਾਜ ਜੋਤੀ ਜੋਤ ਸੁਣਾ ਗਏ, ਜੋਤੀ ਜੋਤ ਸੁਣਾਉਣ ਦੇ ਟਾਈਮ ਤੇ ਰਾਜਨੀਤਿਕ ਬੰਦੇ ਐਸੇ ਹੁੰਦੇ ਹੈ ਜੇ ਨਾ ਨਾ ਕੋਈ ਜ਼ੋਰ ਚੱਲੇ ਤੇ ਫਿਰ ਜਦੋਂ ਬੰਦਾ ਕਿਤੇ ਵਸ ਵਿੱਚ ਆ ਜਾਵੇ ਉਹ ਤਾਨੇ ਬੜੇ ਮਾਰਦੇ ਹੈ। ਅੱਜ ਦੇ ਮੱਖਣ ਸਿੰਘ ਨਾ ਹੌਲਦਾਰ ਜੀ ਨੇ ਕੁਲਵੰਤ ਸਿੰਘ ਨਾਗੋਕਿਆਂ ਵਾਲੇ ਨੂੰ ਮਾਰਿਆ ਹੈ, ਕੋਲ ਖੜੋ ਕੇ ਤੇ ਇੱਕ DSP ਹੈਗਾ ਉਹ ਬਚਨ ਸਿੰਘ ਗਿਆਨੀ ਗਿਆਨੀ ਅੰਮ੍ਰਿਤਸਰ ਵਾਲਾ, ਇੱਕ ਤੇਜ ਸਿੰਘ ਮਹਿਮਾ ਸਿੰਘ ਨਰਕਧਾਰੀ ਜੀ ਦਾ ਭਰਾ ਜਿਹੜਾ ਮਹਿਮਾ ਸਿੰਘ ਸੀ ਨਾ ਗੁਰਬਚਨ ਦੇ ਨਾਲ ਰਿਹਾ ਜਿਹਨੇ ਫੌਜਾ ਸਾਹਿਬ ਉਹਨਾਂ ਦੇ ਗੋਲੀਆਂ ਮਾਰੀਆਂ ਸੀ ਅੰਮ੍ਰਿਤਸਰ, ਉਹਦਾ ਸਾਡਾ ਭਰਾ ਤੇਜ ਸਿੰਘ ਅੰਮ੍ਰਿਤਸਰ, ਇਹਨਾਂ ਨੇ ਕੋਲ ਖੜੋ ਕੇ ਮਾਰਿਆ। ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਡੀਂਗਾ ਮਾਰਦੇ ਉਹਨਾਂ ਦੀ ਵਿਖਾ ਸਿੱਖੇ ਹੈ। ਸਵਾਲ ਤੋਂ ਸਾਹਿਬ ਜੀ ਹੱਥ ਕੜੀਆਂ ਲਾ ਕੇ ਤੇ ਝਾੜੂ ਨੂੰ ਦੇ ਦਿੰਦੇ, ਫਿਰ ਉਹਦੇ ਕੋਲ ਕੁਛ ਨੀ ਵਿਕਾਰ ਤੇਰਾ ਗੁਰੂ ਕਿਸੇ ਤੋਂ ਦੱਸ ਦਿੰਦਾ। ਔਰ ਜਿਹੜਾ ਬੰਦਾ ਨਰੜਿਆ ਹੋਇਆ ਬੰਨਿਆ ਹੋਇਆ ਉਹ ਕੁਰਬਾਨੀ ਦੇ ਸਕਦਾ, ਹੋਰ ਉਹ ਕੀ ਦੱਸੇ ਤੇ ਦੱਸ ਦਿੱਤਾ ਸਵਾਲ ਤਾਂ ਤਾਂ ਸਿਰ ਮੂੰਹ ਵਿੱਚੋਂ ਕੋਈ ਗੱਲ ਮਰਵਾ ਕੇ ਵਿਖਾਉਂਦੇ, ਪਰ ਉਹਨੇ ਤਾਂ ਫਿਰ ਵੀ ਵਿਖਾ ਦਿੱਤਾ ਵਿਚਾਰਤਾ ਆਪਣੇ ਜਨਮ ਨੂੰ ਜਿੰਨੇ ਆਪਾਂ ਇੱਥੇ ਬੈਠੇ ਨੇ ਉਹਨੇ ਤਾਂ ਵਿਖਾ ਦਿੱਤਾ ਨਾਗੋਚਿਆਂ ਵਾਲੇ ਨੇ। ਤੋਂ ਭਾਈ ਕਲਵੰਤ ਸਿੰਘ ਨੇ ਹੱਥ ਬੱਧੇ ਸੀ, ਜਦੋਂ ਕਾਨੋ ਮਾਰਿਆ ਉਹਨੇ ਚਲਖਾ ਤੇਰਾ ਗੁਰੂ ਕਿੱਥੇ ਹੈ, ਵੱਜਿਆ ਵਜਾਇਆ ਹੱਥ ਖਾਲਸਾ ਜੀ ਜੋਸਣ ਮਾਰਿਆ ਮੂੰਹ ਤੇ ਵੱਜ ਕੇ ਤੇ ਪਾਗੋ ਪਈ ਲਾ ਕੇ ਪਾਸੇ ਕਰ ਦਿੱਤੀ, ਸਿਰ ਪਰ ਨੇ ਡਿੱਗ ਪਿਆ ਸਿੱਖਿਓ ਉੱਠ ਕੇ ਉਹਨੂੰ ਬਹੁਤੇ ਤਸੀਏ ਉਹਨਾਂ ਲੋਕਾਂ ਨੇ ਦੱਸੇ ਸੀ। ਵੱਜਿਆ ਹੋਇਆ ਪੁੱਠੇ ਲੰਘ ਕੇ ਨੇ ਗੁਰੂ ਕੇ ਚਰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਕਤੀ ਪਰ ਤੱਕ ਥਾਰੇ ਵਿੱਚ ਉਹਨਾਂ ਨੂੰ ਵਿਖਾ ਦਿੱਤੀ ਸੀ। ਉਹ ਵੱਖਰੀ ਗੱਲ ਕਿ ਮਗਰੋਂ ਸ਼ਹਾਦਤਾਂ ਜਾ ਉਹਨੂੰ ਪੀਣਾ ਪਿਆ। ਔਰ ਉਸ ਟਾਈਮ ਤੇ ਅੱਠਵੇਂ ਪਾਤਸ਼ਾਹ ਨਾਲ ਵੀ ਨਰੰਗੇ ਨੇ ਇਸੇ ਤਰ੍ਹਾਂ ਕਰਨਾ ਚਾਹਿਆ ਸੀ। ਜਦੋਂ ਗੁਰੂ ਸਾਹਿਬ ਜੋਤੀ ਜੋ ਸਮਾਏ ਉਸ ਵੇਲੇ ਨਰੰਗੇ ਨੇ ਕਿਹਾ ਕਿ ਮੈਂ ਹੁਣ ਜੇਲ੍ਹ ਦੇ ਦਰਸ਼ਨ ਕਰ ਲੈਂਦਾ ਹਾਂ, ਅੱਗੇ ਵੀ ਮੈਂ ਜੇਲ੍ਹ ਦੇ ਚੜਨੇ ਸੀ। ਤੇ ਜਦੋਂ ਦਰਵਾਜੇ ਵਿੱਚ ਗਿਆ ਤੇ ਮੂਰਛਾ ਹੋ ਕੇ ਜਗਦਾ ਬੇਹੋਸ਼ ਹੋ ਗਿਆ, ਇਹ ਨੌਕਰ ਚਾਕਰ ਚੁੱਕ ਕੇ ਲੈ ਗਏ ਸੀ, ਸੂਰ ਵੀਰ ਬਚਣ ਕੇ ਬਲੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਚਣਾ ਆਪਣਾ ਪੂਰਾ ਕੀਤਾ ਸੀ। ਨਵੇਂ ਪਾਤਸ਼ਾਹ ਉੱਪਰ ਜੋ ਵਾਰ ਹੋਇਆ ਇਹਨਾਂ ਸਮਾਂ ਨੀ ਜਿਹੜਾ ਟਾਈਮ ਲੱਗ ਜਾਵੇ, ਸਮਾਂ ਇਜਾਜ਼ਤ ਨੀ ਦੇ ਰਿਹਾ। ਨਵੇਂ ਪਾਤਸ਼ਾਹ ਦੇ ਪਾਸੇ ਨੂੰ ਸਾਰੇ ਆਪਾਂ ਜਾਣਦੇ ਹਾਂ। ਭਾਈ ਮਤੀ ਦਾਸ ਨੇ ਸੀਸ ਦਿੱਤਾ ਹੈ, ਭਾਈ ਦਿਆਲੇ ਨੇ ਆਪਣਾ ਸੀਸ ਦਿੱਤਾ ਹੈ, ਭਾਈ ਸਤੀ ਰਾਮ ਰੂਲ ਪੇਸ਼ ਕਰਕੇ ਸਾਰਿਆ ਗਿਆ ਹੈ। ਕਿੱਡੀ ਵੱਡੀ ਖਾਲਸਾ ਦੀ ਕੁਰਬਾਨੀ ਕੀਤੀ ਹੈ, ਸਿੱਖਾਂ ਨੇ ਕਿਹਾ ਕਿ ਫਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਰ ਨਾ ਜਾਵੇ। ਪਰ ਅੱਜ ਦੋ ਨਾਰੇ ਰਹਿ ਗਏ ਹੈ, ਰਾਜਨੀਤ ਕਰੇ ਤਾਂ ਕਹਿਣਾ ਰੱਬ ਕਰ ਰੁਕਾ, ਧਰਮ ਜਾਵੇ ਤਾਂ ਜਾਵੇ ਪਰ ਸਾਡੀ ਕੁਰਸੀ ਕਿੱਥੇ ਨਾ ਜਾਵੇ। ਕੁਰਸੀ ਜ਼ਰੂਰ ਥੱਲੇ ਰਹਿਣੀ ਚਾਹੀਦੀ ਹੈ, ਤੇਜ ਤਾਂ ਹੋਵੇ ਨਾ ਹੋਵੇ, ਕਿਸੇ ਦਾ ਪੁੱਤ ਮਰ ਜਾਵੇ ਨਾ ਮਰ ਜਾਵੇ, ਚਾਹੇ ਕਿਸੇ ਦੇ ਘਰੇ ਪਿਆਸੇ ਪੈਣ ਤੇ ਚਾਹੇ ਨਾ ਪੈਣ, ਸਾਨੂੰ ਕੋਈ ਲੋੜ ਨਹੀਂ ਏਕਤਾ ਦੀ, ਸਾਨੂੰ ਕੋਈ ਲੋੜ ਨਹੀਂ ਮਜ਼ਬੂਤੀ ਦੀ, ਸਾਨੂੰ ਕੇਵਲ ਸਾਡੀ ਕੁਰਸੀ ਥੱਲੇ ਰਹਿਣੀ ਚਾਹੀਦੀ, ਬਾਕੀ ਭਾਵੇਂ ਸਾਰਾ ਸੰਸਾਰ ਉੱਜੜ ਜਾਵੇ ਸਾਨੂੰ ਧਰਮ ਨਾਲ ਵੀ ਕੋਈ ਪਿਆਰ ਨਹੀਂ, ਕੀ ਲੋੜ ਹੈ ਏਕਤਾ ਕਰਨ ਦੀ। ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੇ 17 ਸਰੂਪਾਂ ਨੂੰ ਅੱਗ ਵੀ ਲੱਗ ਜਾਵੇ ਅਸੀਂ ਕੁਝ ਨਹੀਂ ਕਰਾਂਗੇ, ਕਿਉਂ ਨਹੀਂ ਕਰਾਂਗੇ, ਸਾਡੇ ਕੁਰਸੀ ਨਿਕਲ ਜੂ ਥੱਲੇ, ਸਾਡੇ ਨਾਲ ਮਹਾਸ਼ੇ ਰੁੱਸ ਜਾਣਗੇ, ਸਾਡੇ ਨਾਲ ਜੰਤ ਵੀ ਨਿਕਲਣ ਵਾਲੇ ਰੁੱਸ ਜਾਣਗੇ, ਸਾਡੇ ਨਾਲ ਫਲਾਨਾ ਸਿਰ ਮਾਇਆ ਧਾਰੀ ਰੁੱਸ ਜਾਵੇਗਾ, ਮਾਇਆ ਧਾਰੀ ਨਾਲ ਰੁੱਸ ਜਾਵੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲੱਗ ਜਾਵੇ ਬੇਸ਼ੱਕ ਲੱਗ ਜਾਵੇ। ਇਹੋ ਜਿਹੇ ਆਪ ਤੁਹਾਡੇ ਸਾਹਮਣੇ ਪ੍ਰਤਾਖਾ ਗੁੱਸੇ ਨਾਲ ਨਹੀਂ ਕਹਿ ਰਿਹਾ, ਪੂਰੀ ਜੁੰਮੇਵਾਰੀ ਨਾਲ ਤੇ ਸਾਫ ਧਾਰਨਾ ਨਾਲ ਕਹਿ ਰਿਹਾ ਹਾਂ, ਅੱਖੀ ਸੀਨ ਦਿੱਖਾ ਤੁਸੀਂ ਵੀ ਦਿੱਖਾ। ਮੈਂ ਮਾਕੇ ਪਿੰਡ ਜਾ ਕੇ ਆਇਆ ਜਿੱਥੇ ਸਰੂਪਾਂ ਨੂੰ ਅੱਗ ਲੱਗੀ ਹੈ, ਤੇ ਜੋ ਉਸ ਦਿਨ ਦੇ ਹਾਲਾਤ ਹੈ ਤੇ ਉਸ ਨੂੰ ਪਿੱਛੋਂ ਤਾਜ਼ਾ ਵੀਰਾਂ ਦੇ ਬਿਆਨ ਹੈ ਉਹ ਵੀ ਤੁਹਾਡੇ ਸਾਹਮਣੇ ਹੈ। ਇਹੋ ਜਿਹੀ ਹਾਲਤ ਹੈ, ਪਰ ਸਿੱਖ ਕਿਆ ਕਰਦੇ ਸੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਰਕ ਨਾ ਜਾਵੇ। ਇਹ ਰਾਜਨੀਤਿਕਾਂ ਨੇ ਤਾਂ ਇਹ ਰਸਤਾ ਅਪਣਾ ਲਿਆ ਜਿਹੜੀ ਮੈਂ ਬੇਨਤੀ ਕੀਤੀ ਹੈ, ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਸਿੱਖਾਂ ਦੀ, ਉਹ ਹੁਣ ਨਾਅਰੇ ਲਾਉਂਦੇ ਫਿਰਦੇ ਹੋ ਬਜ਼ਾਰਾਂ ਗਲੀਆਂ ਸੜਕਾਂ 'ਚ, ਉਹ ਕਹਿੰਦੇ ਧਰਮ ਜਾਵੇ ਤਾਂ ਜਾਵੇ ਪਰ ਦਾੜੀ ਸਾਡੇ ਮੂੰਹ ਤੇ ਨਾ ਆਵੇ। ਪਤਾ ਨੀ ਕਿਹਦੇ ਮੂੰਹ ਤੇ ਲਿਆਉਣੀ ਇਹਨਾਂ ਲੋਕਾਂ ਨੇ। ਸੋ ਖਾਲਸਾ ਜੀ ਨਾਅਰੇ ਦਾ ਜਕਾਰੇ ਦਾ ਕੋਈ ਸਮਾਂ ਹੁੰਦਾ ਕਿ ਦਾੜੀ ਬਣਾਉਣ ਦੀ ਖੁਸ਼ੀ ਛੱਡਿਆ ਕਰ, ਜਕਾਰੇ ਦੀ ਕੀਮਤ ਹੈ ਕੋਈ? ਦਸਵੇਂ ਪਾਤਸ਼ਾਹ ਵੇਲੇ ਜਕਾਰਾ ਛੱਡਿਆ ਸੀ ਤੇ ਵੱਡੇ ਵੱਡੇ ਵੀਰ ਵੀ ਚੀਕਾਂ ਮਾਰਦੇ ਭੱਜ ਗਏ ਸੀ, ਫੌਜ ਚੜਾਈ ਕਰੇ ਸਿੱਖ ਜਕਾਰਾ ਛੱਡੇ ਤੇ ਹਥਿਆਰ ਛੁੱਟ ਜਾਂਦੇ ਜਵਾਨਾਂ ਦੇ ਹੱਥ ਵਿੱਚੋਂ। ਗੱਲ ਕਰ ਰਹੇ ਦਾੜੀ ਕੱਟਣ ਦੀ, ਛੱਡ ਦਿੱਤਾ ਜਕਾਰਾ, ਫਿਰ ਇਹਦਾ ਮਤਲਬ ਦੂਜੇ ਨੂੰ ਵੀ ਕਟਾ ਲੈਣੀ ਚਾਹੀਦੀ ਹੈ, ਜਕਾਰੇ ਦਾ ਕੋਈ ਸਮਾਂ ਹੁੰਦਾ। ਹਾਂ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਨਿੰਦਕ ਦੀ ਧੌਣ ਤੇ ਗੋਡਾ ਰੱਖ ਕੇ ਵੀ ਵੱਖਰੀ ਵਿੱਚ ਲਿਜਾ ਕੇ ਗੱਡੀ ਚੜਾ ਦਿੱਤਾ ਤੇ ਛੱਡ ਗਏ ਜਕਾਰੇ, ਹੁਣ ਸਾਰੇ ਛੱਡ ਗਏ ਜੇ। ਖਾਲਸਾ ਜੀ, ਐਸੀ ਹਾਲਤ ਹੈ ਆਪਣੀ, ਇਹ ਤੋਂ ਬਚਣ ਦੀ ਲੋੜ ਹੈ। ਜਦੋਂ ਤੱਕ ਇੱਕ ਥਾਂ ਨੀ ਤੁਰਦੇ ਆਪਾਂ, ਕਦੋਂ ਤੱਕ ਕੁੱਟ ਜ਼ਰੂਰ ਪਵੇਗੀ, ਅਵਸ਼ ਮਹਿ ਪਵੇਗੀ, ਅਸੋਲ ਹੁੰਦੀ ਹੈ, ਝਾੜੂ ਜੀ ਨੂੰ ਬੋਕਰੀ ਮਾਂਝਾ ਵੀ ਕਹੀਦਾ। ਇਹ ਜੋ ਹੈ ਇਹਦਾ ਇੱਕ ਤੀਲਾ ਇੱਕ ਬੱਚੇ ਨੂੰ ਦੇ ਦੇਈਏ, ਉਹ ਤੋੜ ਕੇ ਚੂੜਾ ਚੂੜਾ ਕਰ ਦੇਵੇਗਾ, ਪਰ ਖਾਲਸਾ ਜੀ ਕੋਈ ਝਾੜੂ ਇੱਕ ਤੋਂ ਬੰਨ ਕੇ ਕਿਸੇ ਨੌਜਵਾਨ ਮੁੰਡੇ ਨੂੰ ਫੜਾ ਦੇਵੇ ਉਹ ਤੋੜ ਨੀ ਸਕਦਾਗਾ। ਇਹ ਤੋਂ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਨੌਵੇਂ ਪਾਤਸ਼ਾਹ ਨੇ ਸੀਟ ਦਿੱਤਾ ਹੈ, ਪਰ ਅਫਸੋਸ ਹੈ ਅੱਜ ਦੇ ਅਗਰਤ ਘੜਾਂ ਦੇ ਸੰਬੰਧ ਵਿੱਚ ਸਾਰੇ ਹਿੰਦੂਆਂ ਦੇ ਇਹਨਾਂ ਕਿਤਾਬਾਂ ਛਪਾ ਦਿੱਤੀਆਂ, ਕਸ਼ਮੀਰ ਵਾਲੋਂ ਕਿਤਾਬ ਲਾਗੂ ਹੈ, ਡਾਕਟਰ ਸਾਹਿਬ ਨੇ ਪੜ੍ਹੀ ਆ ਉਸ ਹਿੰਦੀ ਵਿੱਚ, ਉਹਨਾਂ ਨੇ ਦੱਸਿਆ ਉਹ ਕਿਤਾਬ ਵਿੱਚ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਝਗੜਾ ਪੈ ਗਿਆ ਤੇ ਝਗੜੇ ਦੇ ਕਾਰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੱਤਿਆ ਕੀਤੀ ਗਈ। ਜੇ ਦਸ਼ਮੇਸ਼ ਪਿਤਾ ਜੀ ਨੇ ਮੋਹਰ ਲਾਈ ਹੈ ਨਾ, ਸਿਰਫ ਜਨੂ ਰਾਖਾ ਪ੍ਰਸਾਕਾ ਤੀਨੋ ਵੱਡੋ ਕਰੂਗਾ ਸਾਕਾ ਧਰਮ ਹੇਤ ਸਾਕਾ ਜਿਨ ਕੀਆ ਸੀਤ ਦਿਆ ਪਰ ਸਿਰਫ ਨਾ ਦਿਆ ਇਹ ਰਾਜ ਚੇਤਾ ਨੀ ਇਹਨਾਂ ਨੂੰ ਤੇ ਚੇਤਾ ਭੁੱਲ ਗਿਆ। ਪਰ ਕਿਉਂ ਭੁੱਲਿਆ? ਇਹ ਸਾਡੀ ਬਾਦਕਲੀ, ਸਾਡੀ ਬਦਕਿਸਮਤ ਤੇ ਸਾਡੀ ਸੁੱਟ ਦਾ ਕਾਰਨ ਇਹਨਾਂ ਨੂੰ ਚੇਤਾ ਭੁੱਲਿਆ। ਅਸੀਂ ਸਾਰੇ ਵੱਖਰੇ ਵੱਖਰੇ ਰਾਹ ਬਣਾਈ ਬੈਠੇ ਹਾਂ। ਅੰਤਮਾਤੂ ਸੁੱਤਿਆ ਸੀ ਨਾ ਸਾਰੇ, ਕੌਣ ਗਿਆ ਸੀ ਉੱਥੇ? ਆ ਸਾਡੇ ਬੈਠੇ ਟੇਬਲ ਕੋਲ, ਮੈਨੂੰ ਇਹ ਵੀ ਪਤਾ ਲੱਗਾ ਕਿਸੇ ਨੇ ਇਹਨਾਂ ਕੋਲ ਮਾੜਾ ਮੋਟਾ ਕੋਈ ਸ਼ਿਕਾਇਤ ਲਾਈ ਹੈ। ਪਰ ਮੈਂ ਪੁੱਛਿਆ ਸੀ ਬਾਬੇ, ਕਹਿੰਦੇ ਨਹੀਂ ਸਾਡੇ ਮੰਦਰ ਨੂੰ ਕੋਈ, ਕਿਸੇ ਨੇ ਕਿਹਾ ਕਿ ਭਿੰਡਰਾਂ ਵਾਲਾ ਕਹਿੰਦਾ ਉੱਥੇ ਕੋਈ ਵੀ ਨਹੀਂ ਗਿਆ, ਤੇ ਮੈਂ ਲਾਈ ਦੇ ਬਾਰੀ ਹੈ ਲੋਕ ਛਿਪਕੇ ਨੀ ਕਹਿੰਦਾ, ਉਹ ਤਾਂ ਬਾਬੇ ਕੋਲ ਬੈਠੇ ਹੈ। ਤੁਸੀਂ ਵੀ ਗੁਰੂ ਕੀ ਸੰਗਤ ਹੋ, ਏਡੀ ਬੈਂਚ ਵਿੱਚ ਬੈਠੀ ਹੈ ਨੀਲੀਆਂ ਪੱਗਾਂ ਬੰਨ ਕੇ, ਪਰ ਤੁਸ ਤਾਂ ਸਿੱਖਾਂ ਦੇ ਸ਼ੁਕਰ ਹੈ, ਭਾਵੇਂ CID ਕਰਨ ਆਇਆ ਘੱਟ ਘੱਟ ਗੁਰਬਾਣੀ ਤਾਂ ਸੁਣੋਗੇ ਨਾ, ਨਿਤਨੇ ਸੁਣੋਗੇ, ਕੋਈ ਨਾ ਕੋਈ ਅਸਰ ਤਾਂ ਹੋਊਗਾ। ਜਿੱਥੇ ਜਿੱਥੇ ਪਾਣੀ ਦੀ ਧਾਰ ਪੈਂਦੀ ਰਹੇ ਘੜਾ ਰੱਖੀ ਜਾਵੇਗਾ, ਰਹੇ ਸਾਡੇ ਕੀ ਕਦੇ ਨਾ ਕਦੇ ਘਾਟਾ ਪੈ ਜਾਂਦਾ, ਕਦੇ ਨਾ ਕਦੇ ਤੁਹਾਡੇ ਵੀ ਪਵੇਗਾ ਹੀ। ਖਾਲਸਾ ਜੀ ਦਾਸ ਦੇ ਉੱਪਰ ਦੋਸ਼ ਲੱਗੇ ਹੈ, ਇੰਦਰਾ ਦਾ ਜੰਤ, ਸੰਤੋਸ਼ ਦਾ ਬੇਲੀ, ਜੈਸੋ ਦੀ ਉਪਜ, ਫਲਾਣੇ ਦੂਜੇ ਤੀਜੇ ਦਾ ਪੈਦਾ ਕੀਤਾ, ਸਾਰੇ ਦੋਸਤ ਤੋਂ ਸੁਣੇ ਹੈ, ਜਮਨ ਵਾਲਾ ਵੱਲੋਂ ਲੱਗੇ ਹੈ। ਸੰਤ ਮਹਾਤਮਾ ਐਸਾ ਕੋਈ ਵੀ ਨੀ ਪੰਜਾਬ ਦਾ, ਕੇਵਲ ਸੰਤਾ ਸਿੰਘ ਬੁੱਢੇ ਦਲ ਦਲੀਏ ਇੱਥੇ ਵੀ ਐਸਾ। ਪਰ ਇਹ ਜ਼ਰੂਰ ਕਹਾਂਗਾ ਕਿ ਮੈਂ ਇਕੱਲਾ ਹੀ ਕੋਈ ਕਿਤਾਬ ਤੁਹਾਡਾ ਕੋਕਰ ਬੰਬੇ ਗਿਆ ਸੀ, ਬਾਕੀ ਕੁੱਲ ਮਹਿਲ ਸਿੰਘ ਜਥੇਬੰਦੀਆਂ, ਕਰਮਾਂ ਵਾਲੀਆਂ ਸੰਪਰਦਾਨ, ਕੀਰਤਨ ਵਾਲੀਆਂ ਸੰਪਰਦਾਨ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਬਾਕੀ ਸੰਗਤ, ਪੜ੍ਹਿਆ ਲਿਖਿਆ ਤਬਕਾ, ਸਾਰੇ ਤੁਸੀਂ ਪੰਜਾਬ ਦਾ ਸੁਤੰਤਰਤਾ ਮਿਸਾਲ ਕੀ ਕੀਤਾ ਮੇਰੇ ਪਿੱਛੇ ਦੱਸੋ। ਬਹਾਦਰ ਕੋਲ ਉੱਠ ਕੇ ਕੇਂਦਰ ਕੀਤਾ ਤੇ ਸਿਰਫ ਇੱਕ ਬਾਬਾ ਦੇ ਹਾਸਪਿਟਲ ਨੇ ਬੈਠੇ ਕੋਲ ਸ਼ੁਕਰ ਹੈ, ਮੈਂ ਤੈਨੂੰ ਨਮਸਕਾਰ ਵੀ ਕਰਕੇ ਆਇਆ ਅੱਗੇ ਜਾ ਕੇ। ਇੱਕੋ ਇੱਕ ਬਾਬਾ ਦੇ ਹਾਸਪਿਟਲ ਜਿਹੜੇ ਉੱਥੇ ਪਹੁੰਚੇ ਆ, ਉਦੋਂ ਨਾ ਕੋਈ ਅਕਾਲੀ ਦਲ ਦਾ ਕਿਸੇ ਪਾਸੇ ਦਾ ਪ੍ਰਧਾਨ ਪਹੁੰਚਿਆ, ਨਾ ਕੋਈ ਸ਼੍ਰੋਮਣੀ ਕਮੇਟੀ ਦਾ ਪਹੁੰਚਿਆ, ਨਾ ਕੋਈ ਸਾਰਾ ਸੰਤ ਉੱਥੇ ਪਹੁੰਚਿਆ। ਇੱਕ ਸੰਤ ਬਾਬਾ ਹਰਨਾਮ ਸਿੰਘ ਜੀ ਹਨ, ਜਿਨ੍ਹਾਂ ਨੇ ਖਾਲਸਾ ਜੀ ਸੇਵਾ ਕਰ ਤੋਂ ਸੰਤੋਖ ਨਹੀਂ ਕੀਤੀ, ਕਈ ਨਹੀਂ ਕਹਿੰਦੇ ਦੋਵੇਂ ਕੋਲ ਬੈਠੇ ਕਰਕੇ ਤੂੰ ਪਿਸ਼ਾਵਰ ਕਰਦਾ, ਇਹ ਤਾਂ ਉਹਨਾਂ ਨੂੰ ਪਤਾ ਹੋਣਾ ਅੱਜ ਮੈਂ ਵੀ ਕਰਦਾ। ਸਾਰੇ ਸੰਤ ਮੰਡਲੀ ਬੁਲਾ ਲਓ, ਸਾਰੇ ਅਕਾਲੀ ਦਲ ਬੁਲਾ ਲਓ, ਉਹਨਾਂ ਦੇ ਵਿੱਚ ਵੀ ਇਹੀ ਕਹੂੰਗਾ। ਕੋਈ ਜਵਾਬ ਦੇਵੇ ਗਿਆ ਕੋਈ, ਕਿੱਥੇ ਵੀ ਕੀਰਤਨੀਆਂ ਕਰਦਾ, ਕਿੱਥੇ ਵੀ ਸੰਪਰਦਾ ਕਥਾ ਵਾਲੀ, ਕਿੱਥੇ ਵੀ ਬਾਕੀ ਰੰਗਣ ਕਿੱਥੇ ਬੰਦੇ ਨਾਲ, ਇਹ ਕੇਵਲ ਦੋ ਮਨੁੱਖ ਹੀ ਹੈ ਜਿਹਦੇ ਵਿੱਚ ਇੱਥੇ ਕੰਮ ਕਰਨ ਵਾਲੇ, ਬਾਕੀ ਤੁਸੀਂ ਦੱਸੋ ਖਾਲਸਾ ਜੀ ਜਿਵੇਂ ਬੈਠੇ ਕੀ ਕੀਤਾ। ਜੇ ਮੈਂ ਕਿਤੇ ਸਰਕਾਰ ਦੁਆਰਾ ਫਰਜ ਕਰਦਾ ਹੈ, ਜਾਣ ਬੁੱਝ ਕੇ ਕਰਦਾ ਵੀ ਨੀਂਦ ਇਹਨਾਂ ਦੀ ਲੱਗ ਜਾਵੇ ਸਾਡੇ ਘਰ ਆਵੇ, ਤਾਂ ਕਹਿੰਦਾ ਵੀ ਪਿੰਡਾਂ ਵਾਲਾ ਫਤੋਰ ਪਾਉਂਦਾ, ਪਿੰਡਾਂ ਵਾਲਾ ਜਾਣੋ ਬੋਲਦਾ, ਪਿੰਡਾਂ ਵਾਲਾ ਅੱਤਵਾਦੀ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਗੁਰੂ ਕੇ ਪੈਰੋਂ ਆਪਣੇ ਭਰਾ ਜਾਣ ਕੇ ਕੀ ਕੀਤਾ ਮੇਰੇ ਪਿੱਛੋਂ? ਬਾਬਾ ਨਿਹਾਲ ਸਿੰਘ ਨੇ ਜ਼ਰੂਰ ਹੱਥ ਲਾ ਕੇ ਉੱਥੇ ਬੈਠੇ ਰਹੇ, ਚਾਹ ਤਾਂ ਸ਼ਿਕਾਇਆ ਇੱਕ ਦੋ ਨੂੰ, ਬਾਕੀ ਕਿੱਥੇ ਸੀ? ਮੈਨੂੰ ਪੌਣੇ ਦੋ ਮਹੀਨੇ ਹੋ ਗਏ ਆਏ ਨੂੰ ਪੰਜਾਬ ਵਿੱਚ, ਤੇ ਪੌਣੇ ਦੋ ਮਹੀਨਿਆਂ ਵਿੱਚੋਂ ਇੱਕ ਵੀ ਵਿਅਕਤੀ, ਮਾਂ ਭੈਣ ਤੇ ਧੀ, ਕੋਈ ਬਜ਼ੁਰਗ ਵੀਰ ਤੇ ਬੱਚਾ ਉੱਠ ਕੇ ਦੱਸੋ ਜੀ ਨੇ ਖਬਰ ਸੁਣੀ ਹੋਵੇ ਤੇ ਪੌਣੇ ਦੋ ਮਹੀਨਿਆਂ ਤੋਂ ਲੈ ਕੇ ਦਰਬਾਰ ਸਾਹਿਬ ਦੇ ਪ੍ਰਚਾਰ ਨੇ ਕਿਸੇ ਨੂੰ ਸਮਾਪਤ ਚੁੱਕੇ, ਕਿਹੜੇ ਤੋਕ ਵੀਰ ਕੀ ਨਾਲ ਆਉਂਦੇ ਨੇ ਇੱਥੇ? ਐਲਾਨ ਜ਼ਰੂਰ ਕੀਤਾ, ਹੁਣ ਵੀ ਕਰਦਾ ਤੁਹਾਡੇ ਵਿੱਚ ਹੀ, ਹਿੰਦੁਸਤਾਨ ਦੇ 60 ਕਰੋੜ ਗਿਣਤੀ ਹਿੰਦੂ ਜਨਤਾ ਵਿੱਚੋਂ ਕਿਸੇ ਦੀ ਜ਼ਰੂਰਤ ਹੈ ਤੇ ਇੱਕ ਵਾਰ ਤੁਹਾਨੂੰ ਸੁੱਟ ਕੇ ਰਖਾ ਲਿਓ ਤੇ ਤੁਹਾਨੂੰ ਯਾਦਗਾਰ ਬਣਾ ਕੇ ਰਖਾਉਂਦਾ ਜੀ। ਯਾਦਗਾਰ ਕਿਹੋ ਜਿਹੀ ਬਣਾਉਣੀ ਹੈ? ਮੈਂ ਬਾਬਾ ਜੀ ਉਹਨਾਂ ਨੂੰ ਬੇਨਤੀ ਕੀਤੀ ਸੀ, ਮੈਂ ਤੁਹਾਡੇ ਕੋਲੋਂ ਇੱਕ ਢਿੱਲ ਹੋ ਗਈ ਹੈ, ਕਹਿੰਦੇ ਸਾਡੇ ਕੋਲੋਂ ਤਾਂ ਨਹੀਂ ਹੋਈ, ਕੋਈ ਕਾਰਨ ਸੀ, ਉਹ ਫਿਰ ਉਹਨਾਂ ਨੇ ਕਾਰਨ ਦੱਸਿਆ, ਉਹ ਸੁਣ ਕੇ ਮੈਂ ਵੀ ਮਹਿਸੂਸ ਕਰੀਏ। ਕਾਮੇ ਹੋਣਾ ਚਾਹੀਦਾ ਸੀ ਜਿਵੇਂ ਧੌਣੋ ਫੜਿਆ ਸੀ ਤੰਬਾਕੂ ਸੁੱਟਦੇ ਨੂੰ ਉਹਦੀ ਧੌਣ ਵੱਢ ਕੇ ਸਕੂਲ ਤੇ ਰੱਖ ਦੇਣਾ ਚਾਹੀਦਾ ਸੀ ਉਹਦੀਆਂ ਲੱਤਾਂ ਨੂੰ ਪਾ ਕੇ ਰੱਖਾਂ ਤੇ ਅਜਾਇਬ ਘਰ ਵਾਲੇ ਦਰਵਾਜ਼ਿਆਂ ਪੁੱਠਾ ਲਟਕਾ ਦਿੰਦੇ ਤੇ ਲਟਕਾ ਕੇ ਤੇ ਇੱਕ ਮੋਟੇ ਅੱਖਰਾਂ ਵਿੱਚ ਮੋਟੇ ਲਿਖ ਕੇ ਲਾ ਦਿੰਦੇ ਉੱਪਰ ਲਿਖ ਦਿੰਦੇ ਵੀ ਸ਼ੱਕ ਦੇ ਇੱਕ ਓਂਕਾਰ ਬਗੁਰ ਪ੍ਰਸਾਦ ਥੱਲੇ ਲਿਖ ਦਿੰਦੇ ਕਿ ਸਾਡਾ ਕਿਸੇ ਵੀ ਜਾਤੀ ਦੇ ਕਿਸੇ ਵੀ ਮਨੁੱਖ ਨਾਲ ਕੋਈ ਵੀ ਵੈਰ ਨਹੀਂ ਚਾਹੇ ਸਿੱਖ ਹੈ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਕਿਸੇ ਵਰਗ ਦਾ ਬੰਦਾ ਹੈ ਸਾਡਾ ਸਾਰਿਆਂ ਨਾਲ ਪਿਆਰ ਹੈ ਸਾਡਾ ਮਿੱਤਰਾਂ ਨਾਲ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਪਰ ਸਾਡੇ ਮਨ ਚ ਤਮੰਨਾ ਇਹ ਹੈ ਇਹ ਤਮੰਨਾ ਰੱਖ ਕੇ ਚੱਲਾਂਗੇ ਥੋੜਾ ਜਿਹੀ ਪਰ ਜੇ ਸਾਡੇ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਦੀ ਕਿਸੇ ਨੇ ਪਵਿੱਤਰ ਦਾ ਭੰਗ ਕਰਨ ਦਾ ਯਤਨ ਕੀਤਾ ਉਹਦੇ ਵਾਸਤੇ ਇਹ ਦਰਵਾਜ਼ਾ ਰਹਿੰਦੀ ਦੁਨੀਆਂ ਤੱਕ ਖੁੱਲਾ ਰਹੇਗਾ ਯਾਰ ਘਰ ਵਾਲਾ ਜਿਹੜਾ ਜਿਹੜਾ ਤੰਬਾਕੂ ਸੁੱਟਣਾ ਹੈ ਇਸੇ ਰਾਹ ਲਗਾਵਾਂਗੇ ਜਿਹਨੇ ਆਪਕਾ ਵੀ ਲਾਉਣੀ ਲਾ ਲੋ ਜਿਹਨੇ ਬਾਤੀ ਚੜਾਉਣਾ ਚਲਾ ਲੋ ਤਾਂ ਰਸਤਾ ਹੋਈ ਅਖਤਿਆਰ ਕਰਾਂਗੇ ਜੇ ਮੁੜ ਕੇ ਕੋਈ ਸਮਰਥਾ ਵੀ ਨਹੀਂ ਜੇ ਮੁੜ ਕੇ ਕੋਈ ਤੰਬਾਕੂ ਸੁੱਟ ਜਾਂਦਾ ਤਾਂ ਮੈਨੂੰ ਫੜ ਲੈਂਦੇ ਗੱਲਾਂ ਦਾ ਸਿਰ ਰੱਖਣ ਵਾਲਾ ਫੜਿਆ ਕੋਈ ਨੀ ਗਿਆ ਪੰਜਾਹ ਪੰਜਾਹ ਹਜ਼ਾਰ ਰੁਪਇਆ ਮੁੱਲ ਪਾ ਦਿੱਤਾ ਹੈ ਤੰਬਾਕੂ ਸੁੱਟਣ ਵਾਲਾ ਤੁਸੀਂ ਧੌੜੋ ਫੜ ਕੇ ਗੌਰਮੈਂਟ ਨੂੰ ਦੇ ਦਿੱਤਾ ਕੀ ਰੇਟ ਦਿਆ ਤੈਨੂੰ ਦੇਣ ਦੀ ਦੱਸੋ ਕੀ ਕੀਤਾ ਸਾਰਿਆਂ ਨੇ ਤੇਰੀ ਮੈਂ ਕਹਿੰਦਾ ਵੀ ਮੈਂ ਤੁਹਾਡੇ ਤੋਂ ਬਲਵਾਨ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਜੇ ਡਰਦੇ ਤਾਂ ਇੱਥੇ ਕਿ ਮੈਂ ਡਰਦੇ ਨੀ ਸੰਗ ਤੇਰੇ ਮਗਰ ਹੈ ਤੇ ਜੇ ਤੁਸੀਂ ਕੋਈ ਸੰਗਤ ਮੇਰੇ ਪਿੱਛੋਂ ਕੁਝ ਕਰਦੇ ਤੇ ਮੈਂ ਆ ਕੇ ਤੁਹਾਡੇ ਜੋੜੇ ਨਾ ਝਾੜਦਾ ਮੈਂ ਮਰਦਾ ਕੋਈ ਗਿਆਨ ਸੀ ਉੱਥੇ ਭਾਵੇਂ ਤੇਰਾ ਨੇ ਮੈਨੂੰ ਮਾਰਨ ਵਾਸਤੇ ਪਾਇਆ ਸੀ ਪਰ ਜਿਹੜਾ ਦੱਸਦਾ ਹੈ ਉਹ ਡਾਢਾ ਹੋਵੇ ਤੇ ਤੁਹਾਨੂੰ ਮਾਰਨ ਨੂੰ ਪਾਕਤ ਹੋਏ ਮੈਂ ਤੁਹਾਡੇ ਕੋਲ ਪਹੁੰਚ ਗਿਆ ਸੀ ਆਪੇ ਪੁੱਛ ਕੇ ਤੁਹਾਡੇ ਨਾਲ ਪਰਤਾਉਂਦਾ ਤੇ ਮੈਨੂੰ ਕਹੋ ਭਲਾ ਹੋਰ ਸੁਪਨੇ ਕਰੇ ਤੁਹਾਡੇ ਦੇਖ ਦੀ ਵੀ ਪਰ ਉਹ ਫੜਿਆ ਜਾਣਾ ਚਾਹੀਦਾ ਉਹ ਕਿਤੀ ਨੀ ਜ਼ਿੰਮੇਵਾਰੀਆਂ ਕਮੇਟੀ ਦੀ ਸਾਡ ਦੀ ਜ਼ਿੰਮੇਵਾਰੀ ਉਸਨੇ ਸੇਵਾ ਦੀ ਸੇਵਾ ਦੌਰਾ ਦੀ ਮੈਂ ਤਾਂ ਇੱਥੇ ਬੈਠਾ ਬਾਬੇ ਹੋਣੀ ਇੱਥੇ ਬੈਠੇ ਹੈ ਇੱਥੇ ਤਿਆਰ ਕੇ ਕਹਿੰਦੇ ਵੀ ਉਹ ਸੁੱਖ ਦਿੱਤਾ ਉਹ ਤਾਂ ਸਭ ਜ਼ਿੰਮੇ ਨੀ ਸੋ ਇਸ ਵਾਸਤੇ ਇਹ ਬੇਨਤੀ ਹੈ ਸਾਰੇ ਸਾਵਧਾਨ ਹੋਵੋ ਕਿ ਜੇ ਕਿਸੇ ਉੱਥੇ ਬਾਬਿਆਂ ਨੇ ਕਿਹੜਾ ਫੜ ਲਿਆ ਕਹਿੰਦੇ ਛੱਡੋ ਜੀ ਇਹਨੂੰ ਗੱਲ ਲੜਾਈ ਪੈ ਗਈ ਇਹਨਾਂ ਨੂੰ ਸਜ਼ਾ ਕਰਨ ਵਾਸਤੇ ਬਾਬੇ ਨੇ ਹਾਜ਼ਰ ਨੂੰ ਉੱਥੇ ਗੱਲ ਲੜਾਈ ਪੈ ਗਈ ਉੱਥੇ ਇਹਦਾ ਜ਼ਿੰਮੇਵਾਰ ਹੈ ਤਾਂ ਕੌਣ ਹੈ ਤੁਹਾਨੂੰ ਸੁਪਤਾਉਣ ਦਾ ਫਿਰ ਇਹਨਾਂ ਚੀਜ਼ਾਂ ਵੱਲ ਖਾਲਸਾ ਜੀ ਸਾਰੀਆਂ ਬੀਬੀਆਂ ਨੂੰ ਤੇ ਸਾਰੇ ਸਿੰਘਾਂ ਨੂੰ ਧਿਆਨ ਦੇਣਾ ਪਵੇਗਾ ਇਹ ਸਮੇਂ ਸਮੇਂ ਮੁਤਾਬਕ ਸਾਰਾ ਕੁਝ ਦੁਨੀਆਂ ਕਰਦੀ ਰਹੀ ਹੈ ਪਰ ਮੌਕੇ ਮੌਕੇ ਮੁਤਾਬਕ ਗੁਰੂ ਕੇ ਸਿਖਾ ਉੱਤਰ ਵੀ ਦਿੱਤਾ ਹੈ ਪਰ ਅੱਜ ਬੜੀ ਕਿਸਮਤੀ ਹੈ ਜਦੋਂ ਅਸੀਂ ਦੋ ਰਹਿ ਗਏ ਸੀ ਹਿੰਦੁਸਤਾਨ ਚ ਕੇਵਲ ਦੋ ਉਸ ਵਿੱਚ ਅਸੀਂ ਖਾਲਸਾ ਰਾਜ ਵੀ ਕਾਇਮ ਕਰ ਦਿੱਤਾ ਲਕੀਰ ਖਿੱਚ ਕੇ ਤੇ ਖਾਲਸਾ ਰਾਜ ਦਾ ਕਾਨੂੰਨੀ ਢਾਂਚਾ ਵੀ ਬਣਾ ਦਿੱਤਾ ਹੈ ਉਹਦੀ ਕੁਰਸੀ ਉਹਦਾ ਬੈਰੀਆ ਦਾ ਤਹਿਤ ਸਾਰਾ ਨਿਯੁਕਤ ਕਰ ਦਿੱਤਾ ਹੈ ਜਰਜਾ ਸਿੰਘ ਤੇ ਬੋਤਾ ਸਿੰਘ ਦੇ ਰੂਪ ਵਿੱਚ ਤੇ ਜੇ ਅੱਜ ਅਸੀਂ ਦੋ ਕਰੋੜ ਹੋ ਗਏ ਹੋ ਜਦੋਂ ਕੋਟਿਆਂ ਤੇ ਦੇਣ ਜੋਗੇ ਸੀ ਉਦੋਂ 30,000 ਛੜਾਂਗੇ 30,000 ਤੇ ਜੇ ਅੱਜ 2 ਕਰੋੜ ਹੈ ਅੱਜ ਆਦਮੀ ਨਹੀਂ ਛੜਾਂਗੇ ਜੋਗੇ ਜਿਹੜਾ ਅਸੀਂ ਬੈਠੀਆਂ ਬੀਬੀਆਂ ਕਿਸੇ ਮੁਕਾਬਲੇ ਚੱਲ ਰਹੇ ਹੈ ਕਿੰਨੀ ਬੇਪਤੀ ਹੋਈ ਹੈ ਕਈ ਕਹਿੰਦੇ ਕਿ ਹੁਣ ਤਾਂ ਜੇਲ੍ਹ ਤੋਂ ਬਾਹਰ ਹੈ ਹੁਣ ਤਾਂ ਬਾਹਰ ਆਈਆਂ ਕਿੰਨੇ ਚਿਰ ਪਿੱਛੋਂ ਹੈ ਜਾ ਕੇ ਦੱਸਦਾ ਹੈ ਕਿੰਨੇ ਬੰਦੇ ਉਹਨੇ ਮਗਰ ਗਏ ਹੈ ਕੇਵਲ 3-4 ਮਹਾਤਮਾ ਜਿਹੜੇ ਉਹਨੇ ਪਿੱਛੇ ਗਏ ਬਾਕੀ ਸਭ ਬੈਠੇ ਬਰਾਬਰ ਕੇ ਮੇਰੀ ਬਾਤ ਜ਼ਰੂਰ ਸਾਰਾ ਕੁਝ ਕੀਤਾ ਕੋਈ ਐਸਾ ਸੰਤ ਨਹੀਂ ਕੋਈ ਐਸਾ ਗੱਲ ਨਹੀਂ ਜੇ ਗੱਲ ਮੇਰੀ ਬਾਤ ਖੜ ਪਾਉਣਾ ਪਾਇਆ ਹੋਵੇ ਮੈਨੂੰ ਜੇ ਤੋਂ ਪੜ੍ਹਾਉਣ ਵਾਸਤੇ ਮੁਲਾਕਾਤ ਕੀਤੀ ਹੋਵੇ ਜਾਂ ਮੇਰੀ ਬਾਤ ਅਰਦਾਸ ਕੀਤੀ ਹੋਵੇ ਮੈਂ ਪ੍ਰਭਾਵਿਤ ਮਨੁੱਖ ਨੂੰ ਛਡਾਉਣ ਵਾਸਤੇ ਤਾਂ ਸਾਰਿਆਂ ਦੇ ਚਲਾਇਆ ਤੇ ਜ਼ੋਰ ਕੀਤਾ ਔਰ ਗੁਰੂ ਗ੍ਰੰਥ ਸਾਹਿਬ ਦੇ ਕਾਤ ਨੂੰ ਗੱਡੀ ਚੜਾਉਣ ਵਾਸਤੇ ਜਿਤਨਾ ਆਪਾਂ ਕੀਤਾ ਕਿਸੇ ਨੇ ਤੇ ਮੈਨੂੰ ਤਾਂ ਤੁਸੀਂ ਆਪਣਾ ਬਣਾ ਲਿਆ ਤੇ ਜਿਹੜੇ ਗੁਰੂ ਦੇ ਆਪਾਂ ਸਾਰੇ ਪੁੱਤ ਹੈ ਉਹਦੀ ਦੌਲਤ ਆਪਾਂ ਕੀ ਸੋਚਿਆ ਤੇ ਸਿੰਘੋ ਤੁਹਾਨੂੰ ਵੀ ਬੇਨਤੀ ਕਰਦਾ ਇਹ ਕੱਲਾ ਜਥੇਬੰਦੀਆਂ ਦਾ ਕੰਮ ਨੀ ਗਾ ਕਿ ਬਾਬਾ ਨੇ ਹਾਲ ਤੋਂ ਪੂਰਾ ਕਰੇ ਭਿੰਡਰਾਂ ਵਾਲੇ ਤੁਰੇ ਕਰਨ ਤੇ ਦੂਜੇ ਤੀਜੇ ਤੁਰੇ ਕਰਨ ਇਹ ਕੰਮ ਤੁਹਾਡਾ ਵੀ ਸਿੱਖਣ ਪਾ ਜਾਂਦਾ ਤੇ ਜੇ ਤੁਸੀਂ ਕਹਿੰਦੇ ਤੁਹਾਡਾ ਕੜਾਹ ਖੜਿਆ ਰਹੀ ਹੈ ਤੇ ਤੁਸੀਂ ਲਿਖ ਦਿਓ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਕੁਝ ਨੀ ਲੱਗਦੇ ਫਿਰ ਸਾਡਾ ਕੜਾਹ ਖਾਣ ਤੋਂ ਕੁਝ ਬਣੇ ਸਵੇਗਾ ਕਰ ਲਵਾਂਗੇ ਨਹੀਂ ਤੇ ਅਸੀਂ ਬੈਠੇ ਰਵਾਂਗੇ ਤੁਸੀਂ ਭਰਾ ਨੀ ਸਾਡੇ ਤੁਸੀਂ ਗੁਰੂ ਕੇ ਪੁੱਤਰ ਨਹੀਂ ਹੋ ਜੇ ਇੱਕ ਮਰੀ ਹੋਈ ਗਊ ਦਾ
ਸ਼ਹਿਰ ਮਿਲਾ ਕੇ ਕਿਤੇ ਰੱਖਣ ਵਾਲੇ ਵੀ 50-50 ਹਜ਼ਾਰ ਰੁਪਇਆ ਕੀਮਤ ਵਾਲੇ ਪਾ ਸਕਦੀ ਹੈ। ਜਿਹੜਾ ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਿਆਦਰੀ ਕਰਨ ਵਾਲੇ ਦਾ ਸਿਰ ਲਿਆ ਕੇ ਦੇ ਦੇਗਾ, ਉਹਦੀ ਆਪਾਂ ਨੂੰ ਕਿੰਨੀ ਕੀਮਤ ਪਾਉਣੀ ਚਾਹੀਦੀ ਹੈ? ਜੇ ਹਿੰਦੂ ਇੱਕ ਗਊ ਦੀ ਕੀਮਤ ਨਹੀਂ ਪਾ ਸਕਦੇ, ਮਰੀ ਹੋਈ ਗਊ ਦੀ ਜਿਉਂਦੀ ਨੂੰ ਸਕਾਲ ਦੇਣੀ, ਸਿੱਖ ਤਾਂ ਗਊ ਦੀ ਰੱਖਿਆ ਕਰਦਾ ਹੈ, ਝੂਠਾ ਜਾਣ ਲਾ ਦਿੱਤਾ ਹੈ। ਪਰ ਜੇ ਮਾਨੀ ਲਵੋ ਕਿਸੇ ਸ਼ਰਾਰਤੀ ਨੇ ਗਊ ਦਾ ਕੰਮ ਹੋਇਆ, ਮਰੀ ਦਾ ਕੀਤਾ, ਮਰੀ ਜਿਹੜੀ ਹੱਡਾ ਰੋਈ ਦੀ ਪਈ ਹੈ, ਮੁਰਦਾਰ ਅਸਥਾਨ ਚ ਪਈ ਹੈ, ਉਹਦਾ ਸਿਰ ਚੁੱਕ ਕੇ ਲਿਆ ਕੇ ਦੂਜੇ ਤਾਂ ਰੱਖ ਦਿੱਤਾ ਹੈ, ਉਹਦੀ ਕੀਮਤ ਗਊ ਨੂੰ ਮੰਨਣ ਵਾਲੇ ਨੇ 50,000 ਪਾ ਦਿੱਤੀ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਕਦਰ ਕਰਨ ਵਾਲਾ ਫਿਰ ਉਹਨੂੰ ਗੱਡੀ ਚੜਾਵੇ ਕੋਈ ਸਿੱਖ, ਉਹਦੀ ਕੀਮਤ ਆਪਾਂ ਨੂੰ ਭਲਾ ਕਿਵੇਂ ਪਾਉਣੀ ਚਾਹੀਦੀ ਹੈ? ਸੋਚਿਆ ਕਰੇ ਬੈਠ ਕੇ ਇਹਦੇ ਬਾਰੇ ਵੀ ਧਿਆਨ ਦੇਣਾ ਪਵੇਗਾ ਤੁਹਾਨੂੰ। ਇਹ ਨਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਦਾ ਕਾਤਲ ਕੋਈ ਪਕੜ ਲਵੇ ਤੇ ਉਹ ਚਬਾ ਦੇ ਚੜੇ ਤੇ ਮੁੜ ਕੇ ਤੁਸੀਂ ਸਿੱਖਾਂ ਦੇ ਪੋਤੀ ਉੱਠ ਕੇ ਗਾਈਆਂ ਨਹੀਂ ਚੱਲੋ, ਇਹਦੇ ਬਾਅਦ ਤੁਹਾਨੂੰ ਨਿਗਾਹ ਰੱਖਣੀ ਪੈਣੀ ਹੈ। ਖਾਲਸਾ ਜੀ ਦਸਵੇਂ ਸਰੂਪ ਵਿੱਚ ਵੀ ਰਾਜਿਆਂ ਦੀਆਂ ਰਾਜਿਆਂ ਦਾ ਟਕਰਾਉ ਰਿਹਾ, ਬੜਾ ਭਾਰੀ 18 ਜੰਗ ਚੌਰਾ ਤਾਂ ਪ੍ਰਚਲਿਤ ਹੈ, ਪਰ ਲਿਖੇ ਕਿੰਨੇ ਗ੍ਰੰਥ 18 ਵੀ ਮਿਲਦੇ ਹੈ। 18 ਜੰਗ ਕੀਤੇ ਲੋਹੇ ਦੇ ਚਣੇ ਚਬਾ ਦਿੱਤੇ ਹੈ, ਤੇ ਰਾਜਨੀਤਿਕਾਂ ਨੂੰ ਨਿਯਮ ਕੇ ਕਹਿਣਾ ਕਿ ਅੱਜ ਰਾਜਨਾਮਾ ਕਰ ਲਓ। ਮਹਾਰਾਜ ਕਹਿੰਦੇ ਰਾਜਨਾਮਾ ਕਰਨਾ ਤੇ ਮਾਰੇ ਚ ਆ ਗਿਆ, ਕਹਿੰਦਾ ਜੀ ਉੱਥੇ ਨੀ ਜਾਣਾ, ਉੱਥੇ ਦੇ ਲੋਕ ਨਿਵਾਸੇ ਹੈ। ਪਰ ਜਦੋਂ ਸਤਿਗੁਰੂ ਨੇ ਜੰਗ ਕੀਤੇ ਹੈ, ਉਹ ਸਾਰੇ ਗੁਰੂ ਸਾਹਿਬ ਨੂੰ ਇਤਿਹਾਸ ਪੜੋ ਸਿੰਘੋ ਡਾਕੂ ਲਿਖਿਆ, ਮਹਾਰਾਜ ਆਪਣੇ ਪਾਤਸ਼ਾਹ ਨੂੰ ਰਾਜਨੀਤਿਕਾਂ ਨੇ ਡਾਕੂ ਕਹੇ, ਤੇ ਅੱਜ ਕਈ ਕਹਿੰਦੇ ਪਿੰਡਰਾ ਵਾਲੇ ਨੇ ਡਾਕੂ ਕਹੇ, ਜਿਹਦਾ ਪਿਓ ਵੀ ਡਾਕੂ ਸੀ, ਪੁੱਤ ਸਾਹਿਬ ਨੂੰ ਕਿੱਥੋਂ ਡਾਕੂ? ਇਹ ਟਕਸਾਲ ਤਾਂ ਉਹਦੀ ਚਲਾਈ ਹੈ, ਮੇਰੀ ਤਾਂ ਟਕਸਾਲ ਨਹੀਂ ਹੈ, ਇਹ ਟਕਸਾਲ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਜਿਹੜੇ ਸਾਡੇ ਪਿਓ ਨੂੰ ਰਾਜਨੀਤਿਕਾਂ ਨੇ ਡਾਕੂ ਕਹਿ ਦਿੱਤਾ, ਇਹ ਵਰਤਮਾਨ ਰਾਜੇ ਸਮੇਂ ਦੇ ਰਾਜਨੀਤਿਕ ਮੈਨੂੰ ਕਿੱਥੋਂ ਵਰਤਮਾਨ ਲੈਣਗੇ? ਜਿਹੜੇ ਲੋਕ ਕਹਿੰਦੇ ਜੀ ਇਹ ਸੰਤ ਨਹੀਂ, ਤੇ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹੈ, ਮੈਂ ਤੁਹਾਨੂੰ ਜਿਹੜਾ ਸਰਟੀਫਿਕੇਟ ਦਿੱਤਾ ਸੰਤ ਪਾਉਂਦਾ, ਮੇਰਾ ਵਾਪਸ ਕਰਕੇ ਮਿਲਾ ਲੈਣਾ। ਜਿਹੜੇ ਮਨੁੱਖ ਨੂੰ ਕਿਹਾ ਜੀ ਮੈਂ ਸੰਤ, ਮੈਂ ਤਾਂ ਕੱਲ ਵੀ ਬੇਨਤੀ ਕੀਤੀ ਸੀ, ਹੁਣ ਵੀ ਕਰਦਾ, ਮੈਂ ਡਾਕੂ ਇੱਕ ਨੰਬਰ ਦਾ ਪੱਕਾ, ਮੈਂ ਕਦੇ ਕੱਲ ਕੀਤਾ ਜਾਂ ਡਾਕੂ ਆ, ਫਿਰ ਕਾਤਰਸਤ ਵੀ ਹਾਂ, ਅੱਤਵਾਦੀ ਵੀ ਹਾਂ, ਕੱਲ ਵੀ ਬਣਾਇਆ ਸੀ ਤੁਹਾਨੂੰ ਬਣਾ ਕੇ, ਫਿਰ ਮੈਂ ਕਫਰਮ ਕਰਦਾ ਅੱਤਵਾਦੀ ਤੁਸੀਂ ਵੀ ਬਣਨਾ ਹੈ। ਪਰ ਜੇ ਚਾਹੋ ਤੇ ਨਾ ਚਾਹੋ ਤੇ ਨਾ ਬਣਿਓ, ਪਰ ਮੇਰੇ ਹਸਪਤਾਲ ਤਾਂ ਅੱਗੇ ਬਣ ਚੁੱਕੇ ਹੈ, ਤੇ ਮੈਂ ਨਹੀਂ ਹਾਂ ਕਿ ਬਾਬਿਆਂ ਨੇ ਕੱਲ ਆਪਣੇ ਕਰਵਾ ਰਹੇ ਸੀ ਉਹ ਵੀ ਬਣ ਗਏ ਸੀ, ਜਿਹੜੇ ਅੱਜ ਤੁਸੀਂ ਨਵੇਂ ਆਏ ਉਹ ਸੋਚ ਰਹੇ ਬਣਵਾਸ ਨਹੀਂ। ਗੌਰਮੈਂਟ ਨੇ ਡਾਕੂ ਉਹਨਾਂ ਨੂੰ ਕਿਹਾ ਜਿਹੜੇ ਭੈਣਾਂ ਦੀ ਲੁੱਟੀ ਹੈ ਜਿੱਥੇ ਗੁਰੂ ਦੀ ਕੀਤੀ, ਜਗਵੀਰ ਸਿੰਘਾਂ ਦਾ ਪੀਤਾ ਖੂਨ, ਇਹਦਾ ਹੱਕ ਲੈਣ ਦੇ ਜਿਹੜੇ ਚਾਹ ਵਾਸ ਹੈ ਉਹਨਾਂ ਦਾ ਨਾਮ ਡਾਕੂ ਦਾ ਕਰ ਸਕੇ। ਮੈਂ ਤਾਂ ਇਹੋ ਜਿਹਾ ਹੈਗਾ, ਸਮੇਂ ਨੇ ਇਜਾਜ਼ਤ ਦਿੱਤੀ ਤੇ ਸਰੀਰ ਨੇ ਸਾਥ ਦਿੱਤਾ ਤੇ ਹੱਕ ਲੈਣਾ ਹੈ, ਭਾਵੇਂ ਖਾਸੀ ਲੱਗ ਜਾਈਏ, ਭਾਵੇਂ ਕੈਦ ਹੋ ਜਾਈਏ, ਭਾਵੇਂ ਤੂੰ ਕੁੱਟ ਕੇ ਮਾਰ ਦੇਵੇ, ਪਰਵਾਹ ਨਹੀਂ। ਕਿਸੇ ਦਾ ਘਰ ਨਹੀਂ ਲੁੱਟਣਾ, ਕਿਸੇ ਦੀ ਇੱਜ਼ਤ ਨਹੀਂ ਲੁੱਟਣਾ, ਕਿਸੇ ਦੇ ਘਰੇ ਨਹੀਂ ਜਾਣਾ। ਪਰ ਜੇ ਕੋਈ ਸਤਿਗੁਰ ਦੀ ਬੇਅਦਬੀ ਕਰਨ ਵਾਲਾ ਕਿਤੇ ਆ ਗਿਆ ਕਿਵੀਨੀ ਹੇਠਾਂ ਤੇ ਕਹਿ ਜ਼ਰੂਰ ਚਬਾਓਗੇ, ਜੇ ਮੇਰੇ ਹੇਠ ਆ ਗਿਆ ਤੇ ਹੋਰ ਚਬਾ ਗਿਆ ਤੇ ਉਹਦੀ ਜ਼ਿੰਮੇਵਾਰੀ ਹੋਊਗੀ, ਮੇਰੀ ਨਹੀਂ ਹੋਣੀ। ਉਹ ਜੇ ਮੈਨੂੰ ਮਾਰ ਵੀ ਦਿੱਤਾ ਭਲਾ ਗੌਰਮੈਂਟ ਨੇ ਕਿਤੇ, ਤੇ ਕੌਮ ਗੁਰੂ ਕੀ ਬੜੀ ਬਲਵਾਨ ਹੈ, ਇਹਨੇ ਅੱਜ ਤੱਕ ਛੱਡਿਆ ਨਹੀਂ ਹੱਕ ਆਪਣਾ, ਸਮੇਂ ਤਾਂ ਲੱਗ ਜਾਂਦੇ ਰਹੇ। ਦਸਵੇਂ ਪਾਤਸ਼ਾਹ ਨੂੰ ਆਪ ਨੂੰ 30 ਸਾਲ ਲੱਗੇ ਸੀ, 1732 ਚ ਮਾਰੇ ਗੁਰੂ ਤੇਜ ਬਹਾਦਰ ਸਾਹਿਬ ਜੋਤੀ ਜੋਤ ਸਮਾਇਆ, ਤੇ 1762 ਵਿੱਚ ਨਰਿੰਦਰ ਨੂੰ ਗੱਡੀ ਚੜਾਇਆ, 30 ਸਾਲ ਲੱਗੇ ਪੂਰੇ, ਤੇ 22 ਸਾਲ ਲੱਗੇ ਭਾਈ ਊਧਮ ਸਿੰਘ ਨੂੰ ਆਪਣੇ ਬਾਬੇ ਦਾ ਨਾਮ ਲੈਣ ਵਾਸਤੇ ਡਿਵੈਰ ਤੋਂ, ਤੇ ਮੱਤੇ ਰੰਗੜ ਵਾਸਤੇ 4 ਦਿਨ ਹੀ ਲੱਗੇ ਸੀ, ਤੇ ਵਰਤਮਾਨ ਮੱਤੇ ਸਮੇਂ ਦਾ ਮੱਤਾ ਰੰਗੜ ਗੁਰਬਚਨ, ਇਹ ਤੋਂ ਵੀ ਮੇਰੇ ਖਿਆਲ 6 ਸਾਲ ਚ ਲੱਗਾ, ਨਾ ਕੁਝ ਮਹੀਨੇ ਤੋਂ ਲੱਗ ਜਾਣੇ ਕਿਸੇ ਪਿਆਰੇ ਨੂੰ, ਜੇ 2 ਲੱਗੇ ਹੋਵੇ ਚਲੋ ਇੰਨੇ ਲੱਗਾ ਨਾ, ਸਮੇਂ ਨਾਲ ਹੋਵੇ, ਸਮੇਂ ਨੇ ਜਦੋਂ ਕਿਸੇ ਨੂੰ ਇਜਾਜ਼ਤ ਦਿੱਤੀ ਤੇ ਸਮਾਂ ਹੋਰ ਵੀ ਕਿਸੇ ਨੂੰ ਇਜਾਜ਼ਤ ਦੇ ਦੇਗਾ। ਮੈਂ ਤਾਂ ਇਹੋ ਜਿਹਾ ਹਾਂ, ਭੈਣਾਂ ਦੀ ਇੱਜ਼ਤ ਬਚਾਉਣ ਦਾ ਵੀ ਹਾਮੀ ਹੈ, ਇੱਜ਼ਤ ਲੁੱਟੀ ਦਾ ਸ਼ਾਇਦ ਤੁਹਾਨੂੰ ਘੱਟ ਪਤਾ ਹੋਣਾ, ਬਾਬਿਆਂ ਨੂੰ ਤਾਂ ਪਤਾ। ਦਾਊ ਦੇ ਪਿੰਡ ਵਿੱਚ ਮਹਿਰੇ ਗਰੀਬ ਸਿੱਖਾਂ ਨੇ ਲੜਤੀ, ਪਰ ਉਹ ਨੰਗਿਆ ਕਰਕੇ DSP ਸਵਰਨ ਸਿੰਘ ਤਰਨ ਤਾਰਨ ਵਾਲੇ ਨੇ ਉਹਨੂੰ ਅਫਸਰਾਂ ਤੋਂ ਫੜ ਕੇ ਪਿੰਡ ਚ ਤੋਰਿਆ ਸੀ ਆਪ, ਤੇ ਜਿਹੜਾ SSP ਅਕਾਲਾ ਅੰਮ੍ਰਿਤਸਰ ਵਾਲਾ ਅਵਤਾਰ ਸਿੰਘ, ਉਹਨੇ ਉਹ ਜ਼ਿੰਮੇਵਾਰੀ ਚੁੱਕ ਲਈ ਮੇਰੇ ਕਹਿਣ ਕਰਨ ਤੋਰਿਆ, ਤੇ ਉਹਨੂੰ ਮੌਕੇ ਦੇ ਵਰਤਮਾਨ ਸਮੇਂ ਦੇ ਮੁੱਖ ਮੰਤਰੀ ਚ ਗਾਇਆ ਜੀ ਨੇ ਕਿਹਾ ਕਿ ਤੂੰ ਬੜੀ ਬਹਾਦਰੀ ਦਾ ਕੰਮ ਕੀਤਾ, ਸਜ਼ਾ ਇਹ ਦਿੱਤੀ ਐਸ ਐਸ ਪੀ ਨੂੰ ਐਸ ਐਸ ਪੀ ਦੀ ਨੌਕਰੀ ਤੋਂ ਕੱਟ ਕੇ ਜਲੰਧਰ ਰੇਂਜ ਦਾ ਡੀ ਆਈ ਜੀ ਬਣਾ ਦਿੱਤਾ। ਅੱਗੇ ਇੱਕ ਜ਼ਿਲ੍ਹੇ ਦਾ ਮਾਲਕ ਹੁਣ ਪੰਜਾਬ ਜ਼ਿਲ੍ਹੇ ਦਾ ਮਾਲਕ ਹੈ। ਇਹ ਸਜ਼ਾ ਮਿਲੀ ਹੈ ਗਰੀਬ ਸਿੱਖਾਂ ਦੀ ਲੜਕੀ ਨੂੰ ਨੰਗਿਆ ਕਰਨ ਦੀ, ਫਿਰ ਦਿੱਤੀ ਹੈ। ਜਿਹੜਾ ਇਹੋ ਜਿਹੀ ਲੁੱਟੀ ਹੋਈ ਕਿਰਤ ਨੂੰ ਬਚਾਉਣ ਵਾਸਤੇ ਯਤਨਸ਼ੀਲ ਹੋਵੇ, ਸਾਵਧਾਨ ਹੋਵੇ, ਉਹਦਾ ਨਾਮ ਫਿਰਕਾ ਪ੍ਰਸਤ। ਤੁਸੀਂ ਹੁਣ ਦੱਸਦੇ ਬਣਨਾ ਕਿ ਨਹੀਂ, ਜੇ ਤਾਂ ਬਣਨਾ ਹੈ ਤੇ ਮੈਂ ਜਕਾਲਾ ਛੱਡਾਂਗਾ ਤੇ ਤੁਸੀਂ ਬਹੁਤ ਵਧੀਆ ਕਰਨੀ ਹੈ। ਔਰ ਇਸ ਗੱਲ ਖਿਆਲ ਚ ਰੱਖਦੇ ਹੋ ਤੇ ਇਹ ਨਾ ਹੋਵੇ ਕਿ ਬਾਂਹ ਖੜੀ ਕਰ ਤੇ ਮੁੜ ਕੇ ਮੁੱਕਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੇਲ੍ਹ ਦਾ ਰੋਗ ਵੀ ਨਰਕ ਚ ਪੈਣਾ ਪਊਗਾ। ਲਿਹਾਜ ਲੋੜੀ ਇੱਥੇ ਕੋਈ ਨੀ ਜਾਵੇ, ਕੋਈ ਨੀ ਖੜਾ ਕੱਟ ਜੂਗਾ। ਜੇ ਤਾਂ ਉਹ ਚਰਖੇ ਤੇ ਬੱਕਰੀ ਦੇ ਸਿੱਖ, ਜੇ ਉਹ ਕਬਰ ਤੇ ਮਰੀ ਦੇ ਸਿੱਖ, ਜੇ ਉਹ ਪਿੱਤਲ ਨੂੰ ਪਾਣੀ ਪਾਉਣ ਦੇ ਜਗ ਨੂੰ ਸੰਦੂਰ ਭੁੱਕਣ ਦੇ ਸਿੱਖ, ਜੇ ਉਹ ਰਾਵਾ ਸੁਆਮੀ ਤੇ ਨਰਕ ਧਾਰਿਆ ਦੇ ਸਿੱਖ, ਤੇ ਦੀਦੀ ਉਹ ਤੁਸੀਂ ਵੀ ਫਿਰ ਤਾਂ ਆਪਣਾ ਸਿਰ ਰੱਖਿਓ ਥੱਲੇ ਨੂੰ ਤੇ ਨੀਂ ਹੋ ਪਾ ਲਿਓ। ਤੇ ਜੇ ਉਹ ਗੁਰੂ ਦੇ ਸਿੱਖ ਤੇ ਸਿੱਖਾਂ ਦੇ ਪੁੱਤ ਤੇ ਸ਼ੀਦਾਂ ਦੇ ਭਰਾ ਤੇ ਹਾਕਿਆਂ ਦੇ ਚਾਹਵਾਨ, ਤੇ ਫਿਰ ਬਾਂਹ ਖੜੀ ਕਰਿਓ। ਪਰ ਬਾਂਹ ਖੜੀ ਕਰਕੇ ਇਹ ਕਬੂਲ ਕਰਨਾ ਪੈਣਾ ਵੀ ਅਸੀਂ ਡਾਕੂ ਵੀ ਹਾਂ, ਅਸੀਂ ਅੱਤਵਾਦੀ ਵੀ ਹਾਂ, ਅਸੀਂ ਫਿਰਕਾ ਪ੍ਰਸਤ ਵੀ ਹਾਂ। ਪਰ ਹਾਂ ਇਹੋ ਜਿਹੇ ਜੇਬ ਦੇ ਦੱਸੇ ਕਿਸੇ ਦਾ ਘਰ ਲੁੱਟਣਾ, ਕਿਸੇ ਦੀ ਇੱਜ਼ਤ ਲੁੱਟਣੀ, ਕਿਸੇ ਨੂੰ ਬਿਨਾਂ ਕਾਰਨ ਨਿਹੱਤੇ ਤੇ ਨਿਹੱਤੇ ਨੂੰ ਮਾਰਨਾ, ਕਿਸੇ ਗਰੀਬ ਤੇ ਤਸ਼ੱਦਦ ਕਰਨਾ, ਇਹੋ ਜਿਹੇ ਅੱਤਵਾਦੀ ਆਪਾਂ ਬਿਲਕੁਲ ਨਹੀਂ ਬਣਨੇ। ਜਿਹੋ ਜਿਹੇ ਦੱਸਿਆ ਇਹੋ ਜਿਹੇ ਬਣਨਾ ਹੈ। ਜੇ ਤਾਂ ਇਹੋ ਜਿਹਾ ਅੱਤਵਾਦੀ ਡਾਕੂ ਤੇ ਸਿੱਖਾਂ ਦਾ ਅੱਤ ਬਣਨਾ ਮਨਜ਼ੂਰ ਹੈ, ਫਿਰ ਤਾਂ ਜਟਾਲਾ ਕਰਨ ਤੋਂ ਬਾਅਦ ਖੜੀ ਕਰਦੇ ਹੋ। ਮੈਂ ਤਾਂ ਮਨਜ਼ੂਰ ਕਰ ਲਿਆ 7 ਦਿਨ ਜਿਹੜੇ ਗੌਰਮੈਂਟ ਨੇ ਦਿੱਤੇ ਹੈ। ਹੁਣ ਤੁਸੀਂ ਸੋਚ ਰਹੇ ਹੋ ਗੁਰੂ ਕੇ ਸਿੱਖ ਤੇ ਬਾਂਹ ਖੜੀ ਕਰੇ ਹੋ, ਚਰਖੇ ਬੱਕਰੀ ਦੇ ਸਿੱਖ ਦੇ ਬਹੁਤ ਥੱਲੇ ਰੱਖੇ ਹੋ। ਬੋਲੇ ਸੋਨਿਆ ਸੋ ਖਾਲਸਾ ਜੀ। ਅੱਗੇ ਨੇਤਾ ਪ੍ਰਤੀ ਕਹਿੰਦੇ ਸਕੇ ਇਹ ਆਤਮਵਾਦੀ, ਇਹ ਡਾਕੂ, ਇਹ ਸਿਰਕਾ ਪ੍ਰਸਤ, ਉਹ ਤਾਂ ਸਾਰੇ ਬਣ ਗਏ ਹੈ। ਮੁਕਰ ਦੇ ਵਿੱਚ ਕਹਿ ਕੇ ਇਹੋ ਜਿਹੇ ਬਣਨਾ ਤੇ ਵਾਧਾ ਨੀ ਕਿਸੇ ਤੇ ਕਰਨਾ ਗਾ। ਕੋਈ ਸਮਾਂ ਐਸਾ ਵੀ ਧਿਆਨਕ ਆ ਜਾਵੇ ਤਾਂ ਧਿਆਨਕ ਸਮੇਂ ਦੇ ਵਿੱਚ ਕੋਈ ਐਸੀ ਗਲਤੀ ਕਦੇ ਨੀ ਕਰਨੀ ਗੀ, ਚਾਹੇ ਕਿਸੇ ਨਰਕ ਧਾਰਕ ਦੀ ਘਰਵਾਲੀ ਹੋਵੇ, ਚਾਹੇ ਕਿਸੇ ਰਾਧਾ ਸਵਾਮੀ ਦੀ ਹੋਵੇ, ਚਾਹੇ ਕਿਸੇ ਹਿੰਦੂ ਦੀ ਹੋਵੇ, ਕਿਸੇ ਦੀ ਵੀ ਕੋਈ ਵੀ ਧੀ ਭੈਣ ਹੈ, ਖਾਲਸਾ ਦੇ ਹੱਥ ਜੋੜ ਕੇ ਬੇਨਤੀ ਹੈ ਕਿਸੇ ਵੀ ਜਿਸ ਨੂੰ ਲੁਕਣੀ ਗਈ। ਜਦ ਤੱਕ ਅਸੀਂ ਪੱਕਿਆ ਰਹਿਣਾ ਹੈ, ਆਪਣੇ ਧਰਮ ਦੇ ਵਿੱਚ ਚੱਲਣਾ ਹੈ, ਐਸੇ ਜੀਵਨ ਵਾਲੇ ਬਣ ਕੇ ਇਹੋ ਜਿਹਾ ਅੱਤਵਾਦੀ ਬਣਨਾ ਹੈ। ਸੋ ਇਹਦੇ ਤੇ ਕਿਰਪਾ ਕਰਿਓ, ਜੋ ਸਤਿਗੁਰ ਨੇ ਪਵਿੱਤਰ ਹੁਕਮ ਨਾਲ ਬਖਸ਼ਿਆ ਹੈ ਇਹਦੇ ਸੂਖਮ ਰੂਪ ਦੇ ਪ੍ਰਚਾਰ ਪਾਓ, ਕਿਉਂਕਿ 9 ਵਜੇ ਤੱਕ ਪ੍ਰੋਗਰਾਮ ਸਵੀਕਾਰ, ਮਿੰਟ ਬਾਕੀ 5 ਕੁ ਰਹਿ ਗਏ ਹੈ। ਪਰ ਅੱਜ ਇਹ ਕਥਾ ਨਾ ਸਮਝਿਓ, ਪ੍ਰਚਾਰ ਕੇਵਲ ਸਮਝਣਾ, ਇਹ ਤਾਂ ਕਥਾ ਦਾ ਕੇਵਲ ਦਰਸ਼ਨ ਮਾਤਰ ਹੈ। ਕਥਾ ਹੁੰਦੀ ਹੈ ਛੇ ਚੀਜ਼ਾਂ ਚਾਹੀਦੀਆਂ, ਪਰਮਾਨ ਦਸਪਾਤ ਤੇ ਸਾਖੀਆਂ, ਉਦਾਹਰਨਾਂ ਅਰਜੀਆਂ ਕਹਿ ਲੈਂਦੇ ਹੈ। ਇਹ ਚੀਜ਼ਾਂ ਪੂਰੀਆਂ ਪੂਰੀਆਂ ਨਾਲ ਹੋਣ ਤੇ ਸਮਾਪਤ ਨੂੰ ਸਿੱਧ ਕੀਤਾ ਜਾਵੇ, ਉਹਦਾ ਨਾਮ ਪਤਾ ਹੁੰਦਾ। ਪਰ ਇਹਨਾਂ ਦੇ ਸਮਾਂ ਨਹੀਂ ਕਿ ਸਾਰਾ ਕੁਝ ਸੁਣਾ ਕੇ ਅਰਥ ਤੇ ਜਾ ਸਕਣ। ਪਰ ਚਾਰ ਜਾਗਦੇ ਵੀ ਕੀ ਕੀਤਾ, ਸਾਨੂੰ ਤੁਸੀਂ ਪਰਿਵਰਨਾ ਤੇ ਹੁਕਮ ਕਰਕੇ ਕੀਤਾ, ਉਹਨਾਂ ਦਾ ਖਿਆਲ ਤੁਸੀਂ ਕੁਝ ਨਾ ਕੁਝ ਸਾਨੂੰ ਦੱਸ ਦਿਓ ਕਿਵੇਂ ਹੋਇਆ। ਉਹ ਚੀਜ਼ਾਂ ਦੱਸੋ ਵਾਲੀਆਂ ਕਰਕੇ ਬੇਨਤੀ ਕੀਤੀ ਹੈ। 30,000 ਪੁਲਿਸ ਨੇ ਘੇਰਾ ਪਾਇਆ ਸੀ ਬੰਦੇ, ਜਿਹਦੀ ਕੋਸ਼ਤੀ ਗੁਰੂ ਕੇ ਤੇ ਆ ਗਏ, ਵਰਤਮਾਨ ਸਮੇਂ ਹਿੰਦੁਸਤਾਨ ਦੇ ਰੱਖਿਆ ਮੰਤਰੀ ਨੇ ਵੀ ਕਰ ਦਿੱਤੀ ਹੈ। ਅੱਗੇ ਤਾਂ ਕਹਿੰਦੇ ਪਹਿਲਾਂ ਭਿੰਡਰਾਂ ਵਾਲੇ ਕਹਿੰਦੇ ਮੰਤਰੀ ਕਹਿਣ ਲੱਗ ਗਈ, 30,000 ਪੁਲਿਸ ਗਈ ਸੀ ਉੱਥੇ ਫੜਨ ਵਾਸਤੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਹੋਈ ਹੈ, ਉਹ ਸਾਰੇ ਘਰ ਤੋਂ ਬਚਾ ਰਿਹਾ ਹੈ। ਤੁਹਾਡੇ ਚਰਨ ਧੂੜੀ ਚਾੜਨ ਦਾ ਸਮਾਂ ਪ੍ਰਾਪਤ ਹੋਇਆ ਹੈ। ਆਉਣ ਵਾਲੇ ਸਮੇਂ ਦਾ ਪਤਾ ਜੋ ਹੈ ਉਹ ਪਰਮੇਸ਼ਰ ਨੂੰ ਹੈ, ਜਪ ਦੇ ਮਹਾਂਪੁਰਖਾਂ ਨੂੰ ਪਤਾ ਹੋਵੇਗਾ। ਇਹ ਬੇਨਤੀ ਤੁਹਾਡਾ ਚਾਹੇ ਜ਼ਰੂਰ ਕਰਾਂਗਾ, ਕੋਈ ਸਮਾਂ ਐਸਾ ਬਣ ਜਾਵੇ ਜਿਹਦੇ ਵਿੱਚ ਸ਼ਾਸ ਦਾ ਜਾਣ ਦਾਸ ਨੂੰ ਕੀਣਾ ਪਵੇ, ਤੇ ਤੁਹਾਡੇ ਮਿੱਤਰਤਾ ਤੇ ਦੋਸਤੀ ਤੇ ਪਿਆਰ ਸੁੱਖੀ ਤਾਂ ਨਾ ਸਮਝਾਂਗਾ ਮੇਰੇ ਨਾਲ ਹੈ। ਜੇ 5-5 ਵਿਚਾਰੇ ਉਸ ਟਾਈਮ ਤੇ ਸਾਰੇ ਘਰ ਤੁਸੀਂ ਛੱਡੋ, ਜੋ ਤੁਹਾਨੂੰ ਕਿਸੇ ਹੋਰ ਖਬਰ ਮਿਲੇ, ਰੋਣਾ ਬਿਲਕੁਲ ਨਹੀਂ ਗਾ। ਮੈਂ ਤੇਰੇ ਉਦਾਸ ਕਰਦੇ ਹੋ ਨਾ ਮਨ ਹੋ ਕੇ ਲੈਣੇ ਹੋ, ਉਹਦੇ ਜ਼ਰੂਰ ਬੈਠ ਕੇ ਰੋ ਰਹੇ ਹੋ ਜਿਦੇ ਤੇ ਰਾਜਨੀਤੀ ਮਨ ਫੜ ਕੇ ਲੈ ਜਾਵੇ, ਤੇ ਉਹ ਜਾ ਕੇ ਕੁੱਟ ਮਾਰ ਕੇ ਸੁੱਕਾ ਸੁੱਕਾ ਲਾ ਕੇ ਤੇ ਕੁਝ ਮੂੰਹ ਕਢਵਾ ਲਵੇ ਤੇ ਕੀਲ ਮਰਵਾ ਲਵੇ, ਮੱਥਾ ਟਕਵਾ ਲਵੇ, ਉਦੋਂ ਬਹਿ ਕੇ ਭਾਵੇਂ ਸਾਰੇ ਰੋਲੇ ਪਿੰਡਾਂ ਵਾਲੇ ਮਾੜਾ ਮੋਟਾ ਪਕੜੇ ਸੀ ਕੁਝ ਕਰੇਗਾ, ਪਰ ਤੇਰੀ ਜਾਨ ਨੂੰ ਹੋਰ ਰੋਣਾ ਪੈ ਗਿਆ, ਤੂੰ ਵੀ ਥੱਲੇ ਲੱਗ ਗਿਆ, ਉਹਦੇ ਰਸ਼ਤ ਰੋਣਾ ਤੇ ਕੁਰਬਾਨੀ ਕਿਸੇ ਨੇ ਰੋਣਾ ਨਹੀਂ, ਜੇ ਰੋਵਾਂਗੇ ਤਾਂ ਸਤੂ ਨੇ ਕਿਹਾ ਜੋ ਮੈਂ ਪਿੱਛੇ ਰੋਗ ਸੀ ਸੋ ਮੈਂ ਮੂਲ ਨਾ ਭਾਇਆ, ਇਹ ਚੀਜ਼ਾਂ ਯਾਦ ਰੱਖਣੀਆਂ ਤੇ ਇੱਥੇ ਆਪਾਂ ਆਏ ਹਾਂ ਇਹ ਕੋ ਸੋਲਣ ਭਜਨ ਅਸਾਗਰਤਾ ਤੇ ਅੰਮ੍ਰਿਤ ਵੇਲੇ ਦਾ ਜਾਗਣਾ ਇਹ ਲੈ ਕੇ ਆਪਾਂ ਜਾਣਾ। ਅੰਮ੍ਰਿਤ ਵੇਲੇ ਦਾ ਜਾਗਣਾ ਤੇ ਸੋਲਣ ਤੇ ਭਜਨ ਜਿਹਾ ਮਨ ਪ੍ਰਸਾਦ ਹੋ ਗਿਆ, ਉਹਨੂੰ ਗੁਰੂ ਕੇ ਪਿਆਰੇ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਐਸਾ ਜੀਵਨ ਤੇ ਗੁਰਬਾਣੀ ਬਣਾ ਦਿੰਦੀ ਹੈ। ਜਿਨ੍ਹਾਂ ਸਿੱਖਾਂ ਨੇ ਬੇਨਤੀ ਕੀਤੀ ਹੈ ਤਪੁਰ ਦੇ ਚਰਨਾਂ ਵਿੱਚ ਤੇ ਗੁਰੂ ਗਰੀਬ ਨੇ ਸੱਚੇ ਪਾਤਸ਼ਾਹ ਜੀ ਹਰ ਇੱਕ ਮਨੁੱਖ ਦੀ ਇੱਛਾ ਹੈ ਕਿ ਮੇਰੀ ਗੈਰਕਾਰ ਹੋਵੇ, ਮੈਨੂੰ ਸਾਰੇ ਜੀਆ ਦਾ ਸਹਿਣ, ਮੇਰਾ ਸਾਰੇ ਸਤਿਕਾਰ ਕਰਨ, ਮੈਨੂੰ ਸਿਹਰੇ ਪਾਉਣ, ਸਾਰੇ ਲੋਕੀ ਕਹਿਣ ਕਿ ਬੜਾ ਚੰਗਾ ਹੈ। ਇਹ ਚੰਗਾ ਪਾਉਣ ਵਾਸਤੇ ਸਤਿਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਜੀ ਕਿਹੜਾ ਤਰੀਕਾ ਹੈ, ਕਿਸ ਤਰੀਕੇ ਨਾਲ ਸਾਰੀ ਦੁਨੀਆਂ ਚੰਗਾ ਕਹਿ ਸਕਦੀ ਹੈ, ਉਹ ਕਿਰਪਾ ਕਰਕੇ ਦੱਸੋ। ਤਾਂ ਮਹਾਰਾਜ ਉੱਪਰ ਦਿੰਦੇ ਹਨ ਜਗਿਆ
ਸਤਨਾਮ ਸ੍ਰੀ ਵਾਹਿਗੁਰੂ ਜੀ। ਸੌਰਠ ਮਹੱਲਾ ਪੰਜਵਾ, ਹਰ ਮਨ ਤਨ ਵਸਿਆ ਸੋਈ।
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸੋਧ ਵਾਲੀਆਂ ਚ ਫਰਮਾਉਂਦੇ ਹਨ ਕਿ ਜੋ ਭਾਈ ਹਰੀ ਪਰਮੇਸ਼ਰ ਹੈ ਜਿਨ੍ਹਾਂ ਨੇ ਮਨ ਦੇ ਤਾਣੇ ਚ ਵਸ ਗਿਆ ਸੋਈ, ਜੋ ਤਪਾ ਦਾ ਲੱਖਾ ਸਰੂਪ
ਹੈ, ਜੈਕਾਰ ਕਰੇ ਸਭ ਕੋਈ।
ਉਹਨਾਂ ਦੀ ਭਾਈ ਸਾਰਿਆਂ ਥਾਂ ਤੇ ਜੈ ਜੈਕਾਰ ਹੁੰਦੀ ਹੈ। ਸਵੇਰੇ ਦਰਗਾਹ ਕਹੇ ਨਾ ਕੋ ਆਓ ਬੈਠ ਆਦਰ ਸੁਭ ਦਿਓ, ਸਾਰੇ ਸਤਿਕਾਰ ਕਰਦੇ ਹੈ। ਭਗਤ ਦੀ ਇੱਕ ਸਾਖੀ ਆਉਂਦੀ ਹੈ, ਭਗਤ ਦੇਖਣ ਲਈ ਰਾਜੇ ਦੇ ਨੌਕਰ ਸਨ ਤੇ ਉਹਨਾਂ ਚ ਕਥਾ ਸੁਣ ਲਈ, ਕਥਾ ਆ ਗਈ ਨਾਰਾਜ ਨਹੀਂ, ਨੌਕਰੀ ਛੱਡ ਕੇ ਭਗਤ ਵੀ ਪ੍ਰਗਟ ਹੋ ਗਏ। ਇੱਕ ਦਿਨ ਐਸਾ ਸਮਾਂ ਆਇਆ, ਗਰਮੀ ਦੇ ਦਿਨ ਸੀ, ਛਾਂ ਪਈ ਹੋਈ ਸੀ, ਬਾਹਰ ਟਿੱਬੇ ਤੇ ਜਾ ਕੇ ਉੱਚੇ ਥਾਂ ਤੇ ਭਗਤ ਜੀ ਲੰਮੇ ਪੈ ਗਏ। ਰਾਜਾ ਸ਼ਿਕਾਰ ਦੇ ਬਹਾਨੇ ਬਾਹਰ ਆਇਆ, ਉਹ ਟਿੱਬੇ ਉੱਪਰ ਚੜਿਆ, ਚੜ ਕੇ ਵੇਖਿਆ, ਸਿਆਣ ਲਿਆ, ਉਹਨੂੰ ਪੁੱਛਦਾ ਵੀ ਤੂੰ ਭੀਖਣ ਹੋਈ ਆ, ਕਹਿੰਦਾ ਹਾਂ ਤਾਂ ਹੋਈ। ਉਹਨੂੰ ਪੁੱਛਿਆ ਉਹਨੇ, ਕਹਿੰਦਾ ਥਾਂ ਪਸਾਰੇ ਕਬ ਕੇ, ਕਹਿੰਦਾ ਕਦੋਂ ਕਦਾ ਪੈਰ ਪਸਾਰ ਕੇ ਇੱਥੇ ਲਵਾ ਪਿਆ ਤੂੰ। ਬੇਪਰਵਾਹੀ ਨੇ ਉੱਤਰ ਦਿੱਤਾ, ਤਾਂ ਨੂੰ ਕੋਈ ਨੀ ਮੰਨੀ, ਕਹਿੰਦਾ ਹਾਲਤ ਸੰਕੋਚੇ ਜਬ ਤੇ, ਕਹਿੰਦਾ ਉਦੋਂ ਤੋਂ ਪਾਉਂ ਪੈਰ ਪਸਾਰ ਕੇ ਲੰਮਾ ਪਿਆ ਹੈ, ਜਦੋਂ ਤੋਂ ਤੁਹਾਡੇ ਵਰਗੇ ਰਜਵਾੜਿਆਂ ਦੇ ਅੱਗੇ ਹੱਥ ਚੱਕੋ ਚੱਕੋ ਹੱਟ ਗਿਆ, ਹੱਥ ਅੱਗਣੋ ਅੱਗੇ ਹੱਟ ਗਏ, ਪਰਮੇਸ਼ਰ ਅੱਗੇ ਹੱਥ ਅੱਗ ਲਏ ਹੈ, ਉਦੋਂ ਤੋਂ ਲੈ ਕੇ ਮੈਂ ਲੰਮਾ ਪਿਆ ਹਾਂ। ਸੋ ਕਾਤਾ ਜੀ, ਜਿਨ੍ਹਾਂ ਦੇ ਮਨ ਵਿੱਚ ਤਨ ਵਿੱਚ ਲੱਖ ਆਸਰੂਪ ਹਰੇ ਸੁਧ ਬ੍ਰਹਮ ਪਰਮੇਸ਼ਰ ਵਸ ਗਿਆ ਹੈ, ਜੈ ਜੈਕਾਰ ਕਰੇ ਸਭ ਕੋਈ, ਕਿਹੜਾ ਜਿਹੜਾ ਰਵਦਾਸ ਨੂੰ ਨਹੀਂ ਜਾਣਦਾ। ਭਗਤ ਭਗਤ ਹੋ ਗਿਆ ਤੇ ਚੌਥਾਂ ਦੇ ਵਿੱਚ ਚਮਰੇਕਾ ਚਮਿਆਰਾਂ ਦੇ ਘਰੇ ਜਾਂਦੇ ਹੈ, ਕਾਲਾ ਸਰੀਰ ਹੈ, ਗਰੀਬੀ ਜਵੰਤ ਹੈ, ਰੋਟੀ ਖੁਸ਼ੀਆਂ ਗੰਢ ਕੇ ਖਾਂਦਾ ਹੈ, ਪਰ ਸਾਰਿਆਂ ਬ੍ਰਾਹਮਣਾਂ ਨੂੰ ਨਾਲ ਖਾਣੀ ਪਈ, ਸਾਰਿਆਂ ਤਾਵਾਂ ਚ ਜੈ ਜੈਕਾਰ ਹੋਈ। ਨਾਮਦੇਵ ਨੂੰ ਕਿੰਨੇ ਤਸੀਹੇ ਦਿੱਤੇ, ਆਹ ਭਟਕੇ ਘੱਟ ਲੱਗ ਗਈ, ਆ ਜਦੋਂ ਵਾਲੀ ਹਾਲਤ ਹੋ ਗਈ, ਉਦੋਂ ਕਹਿਣਾ ਪਿਆ ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਹਿੰਦੂ ਨਾਮਦੇਵ ਤੂੰ ਬਖਸ਼ ਲੈ, ਸੁਨੇਹ ਤਾਂ ਬਾਦਸ਼ਾਹ ਕਹਿੰਦਾ ਮੈਂ ਤੇਰੀ ਗਊ ਹਾਂ, ਕਿਉਂਕਿ ਹਿੰਦੂ ਕਹਿੰਦੇ ਗਊ ਨੂੰ ਮਾਂ ਕਹਿੰਦੇ ਹੈ। ਸੋ ਖਾਲਸਾ ਜੀ, ਐਸੀ ਹਾਲਤ ਹੈ, ਜਾਹਿਰ ਕਾਰਨ ਪਰਮੇਸ਼ਰ ਦੇ ਪਿਆਰ ਵੀ ਸਾਰਿਆਂ ਭਾਵਾਂ ਵਿੱਚ ਹੁੰਦੀ ਹੈ, ਜਿਨ੍ਹਾਂ ਦੇ ਹਿਰਦੇ ਚ ਤੇ ਮਨ ਵਿੱਚ ਤਨ ਵਿੱਚ ਵਾਹਿਗੁਰੂ ਪਰਮੇਸ਼ਰ ਵੱਸ ਜਾਵੇ। ਅੱਜ ਕੱਲ ਵੀ ਜੈ ਜੈਕਾਰ ਕਰਾਉਣ ਦੇ ਬੜੇ ਭਾਰੀ ਬਹਾਨੇ ਤੇ ਮਨਸੂਬੇ, ਕੁਰਸੀਆਂ, MLA, MP, ਹੋਰ ਅਨੇਕ ਪ੍ਰਕਾਰ ਦੇ ਢੰਗ, ਪਰ ਉਹ ਜੈ ਜੈਕਾਰ ਥੋੜਿਆਂ ਦਿਨਾਂ ਦੀ ਰਹਿੰਦੀ ਹੈ, ਜਿਹੜੇ ਹਿਰਦੇ ਚ ਵਾਹਿਗੁਰੂ ਆ ਜਾਵੇ ਸਦਾ ਰਹਿੰਦੀ ਦੁਨੀਆਂ ਤੱਕ ਜੈ ਜੈਕਾਰ ਹੋਵੇ ਹੀ ਹੁੰਦੀ ਹੈ।
ਜਿਹੜੀ
ਬਖਸ਼ਿਸ਼ ਕਿਹਦੇ ਪਾਸੋਂ ਮਿਲਦੀ ਹੈ, ਮਰਾਸਮਾ ਕਿੱਥੋਂ ਮਿਲਦਾ ਹੈ, ਹੁਣ ਤੇਰਾ ਮੁੱਖ ਮੰਤਰੀ ਬਣ ਕੇ ਦੂਜੇ ਨੂੰ ਅਹੁਦੇ ਬਣਦਾ ਹੈ, ਇਹ ਅਹੁਦੇ ਬਣਨ ਵਾਲਾ ਕਾਰਨ ਸਦਾ ਲਈ ਵਡਿਆਈ ਪ੍ਰਾਪਤ ਹੋਵੇ। ਕਹਿੰਦੇ ਪੂਰਨ ਗੁਰੂ ਦੇ ਭਾਈ ਵਡਿਆਈ ਹੈ, ਉਹਦੀ ਮਹਿਮਾ ਨਤੀਜਾ ਕੀ ਕਰਾਂ ਮੇਰਾ ਗੋਬਿੰਦ। ਸੋ ਐਸਾ ਪਰਮੇਸ਼ਰ ਨਹੀਂ ਹੈ ਤੁਕੇ ਕਰ ਦੇਣ ਵਾਲਾ, ਪਰਮੇਸ਼ਰ ਦੀ ਕੀਮਤ ਨਹੀਂ ਕਹਿ ਕੇ ਦੱਸੇ ਜਾ ਸਕਦੇ, ਜਿਵੇਂ ਗੁਰਬਚਨਾ ਤੇ ਘਰ ਵਾਲੇ ਬਲਵੰਤ ਗਿਆਰਾਂ ਲੱਖ ਰੁਪਏ ਨਾ ਬੀਬੀ ਕੁੰਦਰਾ ਦੀ ਪੱਕੜੀ ਚ ਬੈਠ ਕੇ ਤੁਲ ਗਏ, ਸਾਡੇ ਪੰਜ ਪੰਜ ਲੱਖ ਰੁਪਇਆ ਕੀਮਤ ਪੈ ਗਏ। ਪਰ ਸਾਡੀ ਕੀਮਤ ਕਹੀ ਨਾ ਜਾਈ, ਪੂਰੇ ਗੁਰ ਕੀ ਗੁਰ ਪੂਰੇ ਕੀ ਵਡਿਆਈ, ਪੂਰੇ ਗੁਰ ਕੀ ਦੇਖ ਵਡਾਈ। ਇਹ ਵੀ ਸ਼ਬਦ ਸਰਕਾਰ ਜੀ ਤੇ ਪੂਰਨ ਗੁਰੂ ਗੁਰੂ ਨੇ ਕੀ ਸੁਣਿਆ, ਕ੍ਰਿਸ਼ਨ ਭਗਵਾਨ ਜੀ ਨੇ ਸੁਣਿਆ। ਨਾਲ ਦੀਆਂ ਗੋਪੀਆਂ ਪਾਸ ਜਾ ਕੇ ਪੁੱਛਿਆ, ਉਹਨੇ ਪੁੱਛਿਆ ਨਾਲ ਕਿਵੇਂ ਆਇਆ, ਨਾਲ ਕਹਿਣਾ ਗੋਪੀਓ ਦੱਸੋ ਕਿ ਕ੍ਰਿਸ਼ਨ ਭਗਵਾਨ ਜੀ ਤੁਹਾਨੂੰ ਕਿਵੇਂ ਪ੍ਰਾਪਤ ਹੋਏ ਹਨ। ਕਹਿਣ ਲੱਗੀਆਂ ਪੁੱਲ ਦਾ ਕਰਕੇ, ਕਹਿੰਦਾ ਹੁਣ ਤੁਹਾਨੂੰ ਕ੍ਰਿਸ਼ਨ ਦੀ ਲੋੜ ਨਹੀਂ, ਕਹਿੰਦੀਆਂ ਸਾਨੂੰ ਤਾਂ ਹਮੇਸ਼ਾ ਦੀ ਲੋੜ ਹੈ, ਇਸ ਤੋਂ ਪੁੱਲ ਦਾ ਕੁਝ ਕਰੋ, ਦਸ ਨਾਲ ਕੀ ਚਾਹੁੰਦਾ। ਕਹਿਣ ਲੱਗਾ ਕਿ ਮੈਨੂੰ ਕ੍ਰਿਸ਼ਨ ਜੀ ਦਾਨ ਕਰ ਦਿਓ। ਅਣਵੇਲੀਆਂ ਵਾਲਿਆਂ ਨੇ ਸਭਾ ਆਸੂ ਕਹਿ ਦਿੱਤਾ, ਸਭਾ ਆਸੂ ਦਾ ਭਾਵ ਅਨੁਦਾਨ ਦਿੱਤਾ। ਸਰਕਾਰ ਕ੍ਰਿਸ਼ਨ ਜੀ ਬਾਹਰ ਆਏ, ਨਾਰਦ ਮੁਨੀ ਕਹੇਗਾ ਚਲੋ ਭਗਵਾਨ ਜੀ ਮੇਰੇ ਆਸ਼ਰਮ ਤੇ। ਕਹਿੰਦੇ ਕਿਉਂ? ਨਾਰਦ ਕਹੇਗਾ ਜੀ ਮੈਂ ਦਾਨ ਕਰਵਾ ਲਿਆ ਗੋਪੀਆਂ ਪਾਸੋਂ ਆਪ ਜੀ ਨੂੰ। ਉਸ ਵੇਲੇ ਕ੍ਰਿਸ਼ਨ ਭਗਵਾਨ ਜੀ ਨੇ ਸੱਤ ਭਾਵਾਂ ਨੂੰ ਤੇ ਰੁਕਮਣੀ ਨੂੰ ਪੁੱਛਿਆ, ਕਹਿੰਦੀਆਂ ਹਾਂ ਜੀ ਅਸੀਂ ਤਾਂ ਕਹਿ ਬੈਠੀਆਂ ਹਾਂ। ਜਦੋਂ ਤੁਰਨ ਲੱਗੇ ਸਾਰੀਆਂ ਰੋਣ ਲੱਗੀਆਂ, ਦੇ ਨਾਰਦ ਕੀ ਕੀਤਾ, ਤੂੰ ਮਾੜਾ ਕੰਮ ਕੀਤਾ, ਤੂੰ ਅੱਗੇ ਤਾਂ ਪਤਾ ਨੀ ਸਾਨੂੰ ਭਗਵਾਨ ਮਿਲਣ ਨਾ ਮਿਲਣ, ਤੂੰ ਸਾਡੇ ਕੋਲੇ ਖੋਲ ਕੇ ਲੈ ਚੱਲਿਆ। ਨਾਰਦ ਕਹਿੰਦੇ ਮੇਰਾ ਇੱਕ ਤਰੀਕਾ ਹੈਗਾ, ਜੇ ਤੁਸੀਂ ਰੱਖੋ ਤੇ ਰਹਿ ਸਕਣਗੇ ਕ੍ਰਿਸ਼ਨ ਜੀ। ਕੀ ਤਰੀਕਾ ਹੈ? ਕਹਿਣ ਲੱਗਾ ਕਿ ਕ੍ਰਿਸ਼ਨ ਭਗਵਾਨ ਦੇ ਬਰਾਬਰ ਮਾਇਆ ਤੋਰ ਦਿਓ। ਜੇ ਤਾਂ ਕ੍ਰਿਸ਼ਨ ਜੀ ਮਾਇਆ ਨੂੰ ਭੁੱਲ ਗਏ ਤੇ ਮਾਇਆ ਨਾ ਲੈ ਜਾਣਗੇ ਭਗਵਾਨ ਨੂੰ, ਤੁਸੀਂ ਰੱਖ ਲਿਓ, ਮੈਂ ਭੁੱਲੇ ਤੇ ਫਿਰ ਮੈਂ ਕ੍ਰਿਸ਼ਨ ਨੂੰ ਲਿਜਾਵਾਂਗਾ। ਪਤਾ ਸੀ ਭਗਵਾਨ ਨਾਲ ਮੈਂ ਕਿਵੇਂ ਤੁਰ ਸਕਦਾ, ਨਹੀਂ ਤੁਰ ਸਕਦਾ ਹੋਵੇ ਭਗਵਾਨ ਦੇ ਨਾਲ ਮੈਂ ਕਿਵੇਂ ਭੁੱਲ ਜੇ। ਫਿਰ ਪਿਸ਼ਾਬੜੇ ਦੇ ਵਿੱਚ ਕਹਿੰਦੇ ਬਤਾ ਕ੍ਰਿਸ਼ਨ ਜੀ ਨੂੰ, 16,308 ਸੀ ਗੋਪੀ, 308 ਵਿਆਹੀ ਸੀ, 16,000 ਤੇ ਉਸੇ ਤਰ੍ਹਾਂ ਕਿਰਪਾ ਕੀਤੀ ਹੋਈ ਸੀ, 25,000 ਮਾਸਟਰ ਕ੍ਰਿਸ਼ਨ ਦੀ ਵਰਤੋਂ ਪੜਾਉਣ ਵਾਲਾ ਤੇ 52,000 ਦੀ ਕੋਸ਼ਿਸ਼ ਸਾਰੀ ਇਹ ਜਗਤੀ ਇਤਿਹਾਸਾਂ ਵਿੱਚ ਇਹੋ ਜਿਹੀ ਇਹਨਾਂ ਦੀ ਆਉਂਦੀ ਹੈ। ਸੋ ਕਾਰ ਸਾਹਿਬ 16,000 ਤੇ 308 ਗੋਪੀਆਂ ਨੇ ਗਹਿਣੇ ਲਾ ਕੇ ਇੱਕ ਪਾਲੜੇ ਪਾਲ ਤੇ ਤੱਕੜੀ ਦੇ ਜਾਂ ਤੱਕੜ ਕਹਿ ਲਵੋ, ਤੇ ਦੂਜੇ ਪਾਸੇ ਕ੍ਰਿਸ਼ਨ ਜੀ ਬੈਠ ਗਏ। ਔਰ ਕ੍ਰਿਸ਼ਨ ਭਗਵਾਨ ਪੂਰਾ ਤਰ੍ਹਾਂ ਸੰਪੂਰਨ ਹੈ, ਉਹਨਾਂ ਦੇ ਬਰਾਬਰ ਝੂਠੀ ਮਾਇਆ ਤੋਂ ਪਹੁੰਚ ਜਾਵੇ, ਝੂਠਾ ਵਾ ਤਾਂ ਝੂਠੀ ਪਹੁੰਚ ਜਾਂਦੀ ਹੈ। ਕਾਫਿਰ ਪਾਲੜਾ ਨਾ ਉੱਠਿਆ, ਰੋਣ ਲੱਗਿਆ। ਉਸ ਵੇਲੇ ਕ੍ਰਿਸ਼ਨ ਜੀ ਨੇ ਇਸ਼ਾਰਾ ਕੀਤਾ ਸਭ ਭਾਵਾਂ ਨੂੰ ਕਿ ਤੁਲਸੀ ਦੇ ਪੱਤਰੇ ਉੱਪਰ ਰਾਮ ਦਾ ਨਾਮ ਲੈ ਕੇ ਪਾ ਦਿਓ, ਨਾਮੀ ਨਾਲ ਨਾਮ ਦੀ ਸ਼ਕਤੀ ਜ਼ਿਆਦਾ। ਉਹ ਸ਼ਕਤੀ ਕਿਵੇਂ ਜ਼ਿਆਦਾ? ਆਪਾਂ ਜਿੰਨੇ ਚ ਬੈਠੇ ਸਾਰੇ ਨਾਮੀ ਹੈ, ਆਪਣੇ ਨਾਮ ਵੱਖਰੇ ਵੱਖਰੇ ਹੈ। ਬਾਹਰ ਸੜਕ ਤੇ ਬੈਠਾ ਮਨੁੱਖ ਕਿਸੇ ਇੱਥੇ ਬੈਠੇ ਮਨੁੱਖ ਨੂੰ ਅਮਨ ਮਾਲੂਮ ਹੁੰਦਾ ਹੈ, ਉਹਦਾ ਜਿਹੜਾ ਨਾਮ ਇੱਥੇ ਬੈਠੇ ਮਨੁੱਖ ਨਾਲ ਉਹ ਹਵਾ ਰੂਪ ਹੋ ਕੇ ਉਹਦੇ ਕੰਨ ਵਿੱਚ ਜਦੋਂ ਪ੍ਰਵੇਸ਼ ਹੁੰਦਾ ਹੈ, ਉਹ ਨਾਮ ਦੀ ਕਿਤਨੀ ਸ਼ਕਤੀ ਹੈ ਕਿ ਨਾਮ ਜਪਣ ਵਾਲੇ ਕੋਲ ਉਠਾ ਕੇ ਨਾਮੀ ਨੂੰ ਲੈ ਜਾਂਦਾ ਹੈ। ਇਸ ਵਾਸਤੇ ਨਾਮੀ ਨਾਲ ਉਹ ਨਾਮ ਦੀ ਸ਼ਕਤੀ ਜ਼ਿਆਦਾ ਹੈ। ਜਦੋਂ ਖਾਲਸਾ ਜੀ ਨਾਮ ਲੈ ਕੇ ਤੱਕੜੀ ਦੇ ਪਾਲੜ ਵਿੱਚ ਪਾਇਆ, ਕ੍ਰਿਸ਼ਨ ਜੀ ਦਾ ਪਾਲੜਾ ਉੱਚਾ ਹੋ ਗਿਆ ਤੇ ਮਾਇਆ ਵਾਲਾ ਪਾਲੜਾ ਥੱਲੇ ਲੱਗ ਗਿਆ। ਨਾਮ ਦੀ ਮਹਿਮਾ ਵਿਖਾਈ ਸੀ, ਜੇ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਕਿੰਨੀ ਮਹਿਮਾ ਵਿਖਾ ਸਕਦੇ ਹੈ, ਜਿਹੜੇ 17 ਵੇਰਾ ਜਰਾ ਸਿੰਘ ਤੋਂ ਤੇ 21 ਵੇਰਾ ਖੜਕ ਸਿੰਘ ਤੋਂ ਹਾਰ ਖਾ ਕੇ ਦੌੜੇ ਸੀ, ਤੇ ਜੇ 33 ਦੇ ਵਿੱਚ ਰਾਮ ਚੰਦਰ ਜੀ ਰੋਂਦੇ ਫਿਰਦੇ ਨੇ ਸੀਤਾ ਨੂੰ ਚੋਰੀ ਹੋਣ ਤੋਂ, ਤੇ ਉਹਨਾਂ ਵੀ ਨਾਮ ਦੀ ਮਹਿਮਾ 33 ਪ੍ਰਗਟ ਕਰਕੇ ਵਿਖਾਈ ਤੇ ਪੱਥਰ ਤੇ ਲੈ ਕੇ ਪੱਥਰ ਤਾਰ ਦਿੱਤੇ। ਜਦੋਂ ਰਾਮ ਦੇ ਪਾਸ ਗਏ ਤੇ ਫਿਰ ਭਾਈ ਜਿਹੜਾ ਗੁਰੂ ਜੰਗ ਕਿਉਂ ਨਾ ਹਾਰਿਆ ਹੋਵੇ, ਤੇ ਜਿਹੜਾ ਗੁਰੂ ਕਲਮਣੀਆਂ ਕਿਵੇਂ ਨਾ ਝੁਕਿਆ ਹੋਵੇ, ਤੇ ਕਲਮਣੀਆਂ ਦੇ ਵੀ ਬਾਦਸ਼ਾਹ ਨੂੰ ਬਚਨ ਦੇ ਨਾਲ ਹੀ ਸ਼ਿਵ ਨਾਮ ਰਾਜ ਦੇ ਪਾਸ ਪਹੁੰਚ ਕੇ ਸਗਲਾ ਜੀ ਪਿਛਾਬ ਕਰ ਦਿੱਤਾ ਹੋਵੇ, ਛੇਵੇਂ ਪਿੰਡ ਸਿਮਰ ਦੇ ਬਹਾਨੇ ਬੇਗਮਾ ਜਹਾਂਗੀਰ ਦੀਆਂ ਦਾ ਵਾਸਨਾ ਵੇਖ ਦਿੱਤੀ ਹੋਵੇ, ਅਨੂਪ ਕੌਰ ਨੂੰ ਖੁਦ ਜਾ ਕੇ ਹਰਿ ਬਚਨ ਗੁਰਦੁਆਰੇ ਹਮਾਰੇ ਕਹਿ ਕੇ ਉਹਦੀ ਭਾਵਨਾ ਕਾਮਨਾ ਜਿਹੜੀ ਸੀ ਉਹ ਬਚਨ ਦੁਆਰਾ ਵੇਖ ਦਿੱਤੀ ਹੈ, ਸੰਕਲਪ ਬੰਦ ਕਰ ਦਿੱਤਾ ਹੈ। ਇਹ ਐਸਾ ਗੁਰੂ ਹੋਵੇ ਤੇ 4 ਜੰਗ 6ਵੇਂ ਸਰੂਪ ਚ ਕਰਨ, ਤੇ 18 ਜੰਗ 10ਵੇਂ ਸਰੂਪ ਚ ਕਰਨ, ਤੇ 1 ਜੰਗ ਵਿੱਚੋਂ ਵੀ ਹਾਰ ਨਾ ਖਾਣ, ਐਸੇ ਗੁਰੂ ਦੇ ਹੋ ਗਏ ਪੁੱਤ, ਤੇ ਪੂਰੇ ਜਿਹੜੀ ਹੰਨੇ ਬੰਨੇ ਤੇ ਭਾੜਾ ਵਾਲੇ ਰੰਗੇ ਦੇ ਮਗਰ ਕਾਹਲੀ ਸਿੱਖੀ ਆਪਣੇ ਕੋਲ, ਇਹ ਪੂਰਨ ਗੁਰੂ ਦੀ ਵਡਿਆਈ ਹੈ, ਤੇਰੀ ਕੀਮਤ ਨੀ ਕਹਿ ਕੇ ਦੱਸੀ ਜਾ ਸਕਦੀ। ਇਹ ਨਹੀਂ ਕਿ 5 ਲੱਖ ਆਪਦੀ ਕੀਮਤ ਤੇ 5 ਲੱਖ ਘਰ ਵਾਲੀ ਦੀ ਕੀਮਤ ਪੈ ਜਾਵੇਗੀ, 11 ਲੱਖ ਨਾਲ ਦੋਵੇਂ ਪੁੱਲ ਜਾਵਾਂਗੇ। ਜਿਹੜੇ 11 ਲੱਖ ਨਾਲ ਪੁੱਲਣ ਵਾਲੇ ਹੈ ਉਹ ਜੀਵਾਂ ਦੇ ਹੱਥੋਂ ਚਲੇ ਜਾਂਦੇ ਹੈ, ਤੇ ਜਿਹੜੇ ਅਸੋਲ ਹੈ ਉਹ ਆਪਣੀ ਮੌਜ ਨਾਲ ਪ੍ਰਲੋਕ ਨੂੰ ਜਾਂਦੇ, ਸਤਖੰਡ ਗਮਨ ਕਰਦੇ ਹਨ। ਇਹ ਦੇਹ ਤਾਰੀ ਪਖੰਡੀ ਸੀ ਮਾਇਆ ਝੂਠੀ ਨਾ ਤੋਂ ਨਾਲ, ਤੇ ਝੂਠਿਆਂ ਦੀਆਂ ਤੱਕੜੀਆਂ ਚ ਬੈਠ ਕੇ ਝੂਠੇ ਬਣਨ ਵਾਲਾ ਮਨੁੱਖ ਵੀ ਨਾਸਵੰਤ ਹੈ, ਦਵਾਈ ਵੀ ਨਾਸਵੰਤ ਹੈ, ਤੇ ਗੋਲੀਆਂ ਵੀ ਨਾਸਵੰਤ ਹੈ, ਜਦੋਂ ਚੱਲਦੇ ਮਗਰੋਂ ਕੰਮ ਦੀ ਨਹੀਂ ਰਹਿੰਦੀ ਸੀ। ਉਹ ਨਾਸਵੰਤ ਗੋਲੀ ਨੇ ਨਾਸਵੰਤ ਦੇਹੀ ਨੂੰ ਨਾਸ ਕਰ ਦਿੱਤਾ, ਪਰ ਕਿਉਂ ਹੋਇਆ ਕਿ ਝੂਠਾ ਸੀ, ਸੱਚਾ ਨੀ ਕਦੇ ਨਾਸ ਹੁੰਦਾ ਗਾ। ਸੱਚੇ ਗੁਰੂ ਤੇ 72 ਜਨਮ ਹੋਇਆ, 6ਵੇਂ ਪਾਤਸ਼ਾਹ ਤੇ 72 ਜਦੋਂ ਕਰਤਾਰਪੁਰ ਸਾਹਿਬ ਦਾ ਜਨਮ ਕੀਤਾ ਤੇ ਕੀਰਤਪੁਰ ਸਾਹਿਬ ਜਾ ਕੇ ਕਮਰ ਕਸਾ ਖੋਲਿਆ, 72 ਚੋਟਾਂ ਲੱਗੀਆਂ ਸੀ 6ਵੇਂ ਪਾਤਸ਼ਾਹ ਦੇ, ਪਰ ਉਹਨੇ ਚੋਟਾਂ ਦੀ ਤਕਲੀਫ ਨਾਲ ਪ੍ਰਲੋਕ ਨੂੰ ਗਏ। 7ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਕੇ ਅਜਨਾਮ ਪਾਲ ਸਾਰਾ ਸੋੜ ਕੇ ਪਾਲ ਤਾਲ ਹੋ ਕੇ ਤੇ ਕੋਠੇ ਚ ਬੈਠ ਕੇ ਕਹਿੰਦੇ ਕਈ ਚੰਗਾ ਭਜਨ ਅਸੀਂ ਪ੍ਰਲੋਕ ਨੂੰ ਸੱਖਣ ਨੂੰ ਚੱਲੇ ਹਾਂ। ਇਸ ਤਰੀਕੇ ਨਾਲ ਗਏ ਹੈ। 10ਵੇਂ ਪਾਤਸ਼ਾਹ ਨੇ ਖੰਜਰ ਮਾਰ ਦਿੱਤੀ ਸੀ, ਜੋਗੀ ਪ੍ਰੀਤ ਨੇ ਉੱਥੇ ਗੁਰਖਾ ਤੋਂ ਹੱਥ ਲੈ ਲਿਆ ਸੀ, ਮਗਰ ਉਹ ਟੋਪੇ ਵੀ ਲਾਏ ਗਏ ਸਰੀਰ ਨੂੰ। ਕਈ ਸਾਡੇ ਭਰਾ ਇੱਥੇ ਵੀ ਵਿਚਾਰ ਵਾਲੇ ਕਹਿੰਦੇ ਵੀ ਉਹ ਖੰਜਰ ਦੀ ਤੀਰ ਨਾਲ 10ਵੇਂ ਪਾਤਸ਼ਾਹ ਚਲੇ ਗਏ। ਉਹ ਭਲਿਓ ਮਾਰ ਤੋਂ ਸਾਰਿਆਂ ਦੀਆਂ ਪੀੜਾਂ ਮੇਜ ਦੇਣ ਵਾਲਾ ਵੀ ਗੁਰੂ ਘਰੇ ਕਿਸੇ ਦੀ ਪੀੜ ਨਾਲ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਵੀ ਪੀੜ ਨਾਲ ਜਾਣਾ ਤੇ ਟੋਪੇ ਦੇ ਵਿੱਚ ਚੜਾਈ ਕਰ ਜਾਂਦੇ। ਉਦੋਂ ਬਹੁਤ ਦਿਨ ਪਿੱਛੋਂ ਜਾਤ ਹਟ ਗਿਆ ਹੈ। ਸਤਿਗੁਰੂ ਨੇ ਜਦੋਂ ਬਹਾਨਾ ਬਣਾਇਆ ਸਤਖੰਡ ਗਾਉਣ ਦਾ, ਉਸ ਧੰਖ ਲਿਆ ਕੇ ਜੋਗ ਦਿੱਤੇ ਸੀ ਪ੍ਰੇਮੀਆਂ ਨੇ, ਤੇ ਕੁਝ ਲੋਕਾਂ ਨੇ ਵੇਖ ਕੇ ਸ਼ੰਕਾ ਕੀਤੀ ਕਿ ਕੇਵਲ ਲੋਕਾਂ ਨੂੰ ਵਿਖਾਉਣ ਵਾਸਤੇ ਹਥਿਆਰ ਕੋਲ ਰੱਖੇ ਹੈ। 10ਵੇਂ ਪਾਤਸ਼ਾਹ ਸਰੀਰ ਇੰਨਾ ਸੂਖਮ ਪਤਲਾ ਹੈ, ਇਹ ਕਿਹੜੇ ਕਿਲਾ ਚੜਾ ਸਕਦੇ ਹੈ। ਜਦੋਂ ਮਹਾਰਾਜ ਨੇ ਵੇਖਿਆ ਸਿੱਖਾਂ ਦਾ ਸੰਕਲਪ ਉਹਦਾ ਬਣ ਗਿਆ, ਮੇਰੇ ਚੋਜੀ ਪ੍ਰੀਤਮ ਨੇ ਕੱਲੇ ਕੱਲੇ ਧਰਤ ਦੀ ਮੁਖੀ ਚੜਾਉਣ ਦੇ ਤਾਂ ਦੋਵੇਂ ਪਕੜ ਕੇ ਦੋਹਾਂ ਦੀਆਂ ਤਲੀਆਂ ਚੜਾ ਦਿੱਤੀਆਂ ਸੀ। ਜਦੋਂ ਜ਼ੋਰ ਬਹੁਤਾ ਲੱਗਾ ਤੇ ਟੋਪੇ ਟੁੱਟ ਗਏ ਸੀ, ਮਗਰੋਂ ਫਿਰ ਜਾ ਕੇ ਜਰਾ ਦੇ ਕਾਲਸਾ ਦੀ ਦਵਾਈ ਮਲ ਪੱਟੀ ਲਾਉਣ ਵਾਸਤੇ ਯਤਨ ਕੀਤਾ। ਮਹਾਰਾਜ ਕਹਿਣਗੇ ਨਹੀਂ ਭਾਈ, ਇਹ ਸਾਡੀ ਆਪਣੀ ਮਾਂ ਦੀ ਹੱਥ ਜਿਹੜੇ ਚ ਦਖਲ ਲੱਗ ਗਿਆ, ਇਸੇ ਤਰ੍ਹਾਂ ਰਹਿਣ ਦਿਓ। ਇਸ ਤਰੀਕੇ ਨਾਲ ਸਤਖੰਡ ਗਮਨ ਕੀਤਾ ਸੀ ਸਤਿਗੁਰੂ ਗਰੀਬ ਨਿਵਾਸ ਜੀ ਨੇ। ਕਈ ਕਹਿੰਦੇ ਨੇ ਕਿ ਵਾਰ ਹੋ ਗਿਆ ਸੀ, ਜੋ 22 ਲੱਖ ਦਾ ਘੇਰਾ ਪਿਆ ਉਹ ਵਾਰ ਨਹੀਂ ਸੀ 10ਵੇਂ ਪਾਤਸ਼ਾਹ ਦੇ ਕੋਈ, ਉਦੋਂ ਤਾਂ ਪੀਰ ਕੋਈ ਲੱਗਿਆ ਨਹੀਂ ਗਿਆ। 22 ਲੱਖ ਦੇ ਘੇਰੇ ਦੇ ਤਾਲੀ ਮਾਰ ਕੇ ਗਏ ਹੈ, ਕਿਉਂਕਿ ਗੁਰ ਕੂੜੇ ਦੀ ਵਿਦਿਆਈ ਤਾਂ ਕੀ ਕੀਮਤ ਕਰੀਆਂ ਜਾਏ, ਮਹਿਮਾ ਕਦਰ ਕਰਕੇ ਨਹੀਂ ਦੱਸੀ ਜਾਂਦੀ, ਨਾ ਮੁੱਲ ਦੱਸਿਆ ਜਾਂਦਾ ਹੈ। ਤੇ ਅੱਜ ਦਾ ਪਖੰਡੀ ਲੋਕ ਸੱਚ ਗਰੀ ਇੱਕ ਸਿੰਘ ਨੂੰ ਨੀ ਇਹ ਕਹਿ ਕੇ ਨਿਕਲ ਸਕਦਾ ਮੈਂ ਫਲਾਨੀ ਸੜਕ ਚੱਲਿਆ, ਤੇ ਜੇ ਕਹਿ ਕੇ ਕਦੇ ਨਿਕਲ ਗਿਆ ਤੇ ਫਿਰ ਬਾਹਰ ਨੀ ਜਾਂਦਾ ਗਾ। ਇਹ ਪੂਰਨ ਗੁਰੂ ਦੀ ਵਿਦਿਆਈ ਉਹਦੀ ਮਹਿਮਾ ਬੇਅੰਤ ਹੈ। ਅਕਰਤ ਕਰੋ ਪਾਲ ਦਾ ਪਰ ਨਾਮ ਸਰਬ ਸਿੰਘ ਰੂਪ
ਪ੍ਰਵਾਨ ਜਾਈ ਤੇਰੇ ਨਾਮ
ਬੇਨਤੀ ਕਰੀਏ ਪਰਮੇਸ਼ਰ ਤੇ ਨਾਮ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਬਾਹਰ ਨੀ ਬਲਿਹਾਰ ਨੀ ਲੱਖ ਬਈਆ
ਬਖਤ ਲੈ ਮੇਰੇ ਪਿਆਰੇ
ਮੇਰੇ ਪਿਆਰੇ ਪਰਮੇਸ਼ਰ ਜਿਸ ਨੂੰ ਬਖਸ਼ਣਾ ਤੂੰ ਆਪ
ਜਸ ਤੇਰਾ ਗਾ
ਤੇਰਾ ਜਸ ਗਾਉਂਦਾ, ਬਾਕੀ ਸਭ ਆਸ ਦੇ ਵਿੱਚ ਸੁੱਤੇ ਰਹਿੰਦੇ ਹਨ। ਪ੍ਰਾਣ ਦੇ ਕੇ ਫੜਵਾਉਂਦੇ ਹਨ ਸਤਿਗੁਰੂ। ਸਵਾਮੀ ਤੂੰ ਮਾਲਕ
ਪਰਮੇਸ਼ਰ
ਤੇਰਾ ਪ੍ਰਵਾਸਾ ਸੰਤਾਂ ਮਹਾਤਮਾ ਤੇਰੇ ਰਾਮ ਰਾਏ ਤੂੰ ਸੰਤਾ ਦਾ ਸੰਤ ਤੇਰੇ ਤੇਰੇ ਦੇਸ ਤੋਂ ਭਵਿਸ਼ ਨਹੀਂ ਜਨ ਨਹੀਂ ਆਵਾ ਮੇਰੇ ਇਹ ਤੇਰਾ ਮਹਾਤਮਾ ਨੂੰ ਤੇਰਾ ਆਸਰਾ
ਵਾਲਕ
ਪਰਮੇਸ਼ਰ ਰਾਜ ਆਪ ਜੀ ਦੀ ਸਰਨ ਵਿੱਚ ਹਾਂ। ਜਿਹੜਾ ਸੱਚੇ ਪਾਤਸ਼ਾਹ ਤੁਹਾਡੀ ਸਰਨ ਵਿੱਚ ਆ ਜਾਵੇ ਜੇ ਉਹਨੂੰ ਤੂੰ ਮਿਲਿਆ ਕਰੇ ਕੀ ਆਸ ਹੁੰਦੀ ਹੈ ਮਹਾਰਾਜ
ਨੰਦਕ
ਮਹਾਰਾਜ ਨੇ ਸਵਾਜ ਪਵੇਗੀ ਨਿੰਦਕਲੇ ਨੂੰ ਵਿਚੰਤ ਨੂੰ ਸਿੱਖ ਦਾ ਜੀਵਨ ਸੱਚਾ ਹੋਣਾ ਚਾਹੀਦਾ, ਨਿੰਦਿਆ ਕਰਨ ਵਾਲਾ ਭਾਵੇਂ ਸਾਰਾ ਸੰਸਾਰ ਹੀ ਲੱਗਾ ਰਹੇ। ਰਿਹਾ ਸੁੱਧ ਜੋ ਮਿਲਦਾ ਹੋਏ ਹਮਰੇ ਕੱਪੜੇ ਮਿਹਨਤ ਕੋਈ ਬਚਨ ਕਹੇ ਹਨ, ਕੋਈ ਰਾਜ ਵਿੱਚ ਬਚਨ ਹੁੰਦੇ ਹਨ। ਦੋਸਤਾਂ ਨਾਲ ਦੋਸਤੀ ਨਾਲ ਸੰਤਾਂ ਰਹਿ ਕਰਨ ਆਪ ਦੁੱਬੇ ਕੁੱਟਾਂ ਵਿੱਚੋਂ ਸਗਲੇ ਕੋਲ ਦਬਾਨ ਨਿੰਦਾ ਧਰੀ ਕੀਤਾ ਕਿ ਨਾਲੇ ਮਨਮੁਖ ਮੋਦ ਕਰਨ ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ ਕੁੰਭੀ ਨਰਕੇ ਚ ਪੈਂਦੇ ਹੈ। ਜਿਹੜਾ ਨਿੰਦਿਆ ਕਰੇਗਾ ਆਪ ਨੂੰ ਸਾਰ ਸਵਾਜ ਮੂਹ ਚ ਪਵੇਗੀ। ਕਈ ਕਹਿੰਦੇ ਨੇ ਤੁਸੀਂ ਬੁਲਾਵੇ ਨੂੰ ਆ ਕੇ ਧਿਰਤੇ ਨੂੰ ਆ ਕੇ ਇਹ ਨਿੰਦਿਆ ਨਹੀਂ, ਨਹੀਂ ਭਾਈ ਘੋੜੀ ਆਪਣਾ ਗਊ ਨੂੰ ਭੇੜ ਕਹਿਣਾ ਤੇ ਭੇੜ ਨੂੰ ਗਊ ਕਹਿਣਾ ਇਹਦਾ ਨਾਮ ਹੈ ਨਿੰਦਿਆ। ਜੇ ਤੂੰ ਬੋਤਲ ਪੀਂਦਾ ਤੇ ਉਹਨੂੰ ਕਰੀਏ ਤੂੰ ਨਾ ਪੀਆ ਕਰਦਾ ਤਾਂ ਤੂੰ ਨਿੰਦਿਆ ਕਰਦਾ, ਬੱਚਾ ਨਿੰਦਿਆ ਦਾ ਵੀ ਉਹ ਫਰਜਾ ਤੋਂ ਸਾਲਪਾ ਨੇ ਸੱਚ ਨੂੰ ਸੱਚ ਕਹਿ ਦੇਣਾ ਨਿੰਦਿਆ ਨਹੀਂ, ਤੇ ਝੂਠ ਨੂੰ ਝੂਠ ਬੋਲਣਾ ਸੱਚ ਨੂੰ ਝੂਠਾ ਕਹਿਣਾ ਇਹਦਾ ਨਾਮ ਹੈ ਨਿੰਦਿਆ। ਤੂੰ ਮਹਾਰਾਜ ਕਹਿੰਦੇ ਅਣਹੋਈ ਨਿੰਦਿਆ ਕਿਹੜੀ ਕਰਦਾ, ਉਹਦੀ ਪਰਵਾਹ ਨਾ ਕਰੋ। ਅਖੀਰ ਉਹਦੇ ਮੂੰਹ ਵਿੱਚ ਲਾਹ ਤਾਂ ਸ਼ਾਹ ਹੀ ਪਵੇਗੀ, ਸਵਾਹ ਹੀ ਪਵੇਗੀ। ਉਹ ਸਤਿਗੁਰ ਦੇ ਆਸਰੇ ਰਹਿ ਕੇ ਚੱਲੋ, ਸਿੱਧੇ ਰਸਤੇ ਪੈ ਕੇ ਭਗਤੀ ਵਾਲੇ ਪੇਸ਼ ਕਰਵਾਈ ਨਾਲ ਤੁਰੇ ਜਾਣਾ ਚਾਹੀਦਾ ਹੈ। ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਵੀ ਉਹ ਹੈ ਧਾਰ, ਇਹ ਰਸਤਾ ਅਪਣਾਈਏ। ਜਦੋਂ ਇਸ ਰਸਤੇ ਤੇ ਚੱਲਾਂਗੇ ਸਤਿਗੁਰੂ ਗਰੀਬ ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਕਰੋੜਾਂ ਦਿਨਾਂ ਤਿਉਹਾਰ ਹੈ, ਜਿਨ੍ਹਾਂ ਮਹਾਂਪੁਰਖਾਂ ਨੇ ਐਸਾ ਸੁੰਦਰ ਸਮਾਗਮ ਰੱਖ ਕੇ ਚਲਤੀ ਸਤਿਗੁਰੂ ਦੀ ਬਾਣੀ ਦਾ ਯਕਨੇਮ ਇਹ ਸੰਗਤਾਂ ਦੇ ਤਾਈ ਜੀ ਕਰਵਾਏ ਤੇ ਆਪ ਕੀਤਾ ਹੈ। ਸਾਰੇ ਨੂੰ ਸੱਜੀ ਅਗਵਾਈ ਦੇ ਕੇ ਸਮੁੱਚੇ ਤੌਰ ਤੇ ਸਾਂਝੀ ਪ੍ਰੇਰਨਾ ਦੇ ਕੇ ਪਰ ਕਾਲ ਦਾ ਕੰਮ ਕੀਤਾ, ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਅਤੇ ਆਪਾਂ ਨੂੰ ਪਰਮ ਕਰਕੇ ਜਾਣਾ ਚਾਹੀਦਾ, ਜੇ ਅੱਗੇ ਇੱਕ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਜੇ ਬਹੁਤੇ ਨਹੀਂ ਤੇ ਘੱਟ ਤੋਂ ਘੱਟ ਪੰਜ ਪਾਠ ਆਪਾਂ ਜ਼ਰੂਰ ਅੱਜ ਤੋਂ ਕਰਨੇ ਚਾਹੀਦੇ ਹੈ। ਸੁਖਮੇ ਸਾਹਿਬ ਦਾ ਵੀ ਪਾਠ ਕਰਦੇ ਹੈ, ਇੱਕ ਵਧਾਉਣ ਦੀ ਕੋਸ਼ਿਸ਼ ਕਰੋ। ਜੇ ਨਹੀਂ ਕਰਦੇ ਤੇ ਘੱਟ ਤੋਂ ਘੱਟ ਇੱਕ ਸੁਖਮੇ ਸਾਹਿਬ ਦਾ ਪਾਠ ਆਪਾਂ ਨੂੰ ਹਰ ਰੋਜ਼ ਜ਼ਰੂਰ ਕਰਨਾ ਚਾਹੀਦਾ ਹੈ। ਅਭਿਆਸ ਜਿਹੜਾ ਹੈ ਇਹ ਕਈ ਪੁੱਛਦੇ ਕਿਵੇਂ ਕਰਨਾ, ਭਾਈ ਪੁੱਛਣ ਦੀ ਲੋੜ ਨਹੀਂ, ਕਿਵੇਂ ਕਰਨਾ। ਵਾਹਿਗੁਰੂ 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 ਕਰੀ ਚੱਲੋ, ਆਪੇ ਕਦੇ ਨਾ ਕਦੇ ਤਾਂ ਜ਼ਰੂਰ ਬੋਲੇ ਜਾਣਾ। ਉਹ ਬੋਲਣ ਤਾਂ ਹੈ ਨੀ, ਉਹ ਪਰਖ ਵਾਸਤੇ ਚਿਰ ਜ਼ਰੂਰ ਆਉਂਦਾ। ਕਈ ਕਹਿੰਦੇ ਵੀ ਕਿਵੇਂ ਮਿਲ ਪਵੇਗਾ, ਘੜਾ ਸਾਰਿਆਂ ਤੋਂ ਕੋਈ ਚੀਜ਼ ਮੰਨੀ ਹੈ, ਮੁੱਕੀ ਮਾਰੀਆ ਟੁੱਟ ਜਾਂਦਾ। ਇੱਟਾਂ ਲਾਈਆਂ ਹੁੰਦੀਆਂ, ਇੱਟਾਂ ਤੇ ਸੀਮੈਂਟ ਉੱਪਰ ਪਲਾਸਟਰ ਕੀਤਾ ਹੁੰਦਾ, ਪਰ ਜਿੱਥੇ ਹਮੇਸ਼ਾ ਘੜਾ ਰੱਖੀ ਹੈ ਉਹ ਘੜਾ ਨੀ ਟੁੱਟਦਾ ਗਾ। ਉਹ ਪਲਾਸਟਰ ਵਾਲੇ ਸਾਂਝ ਘਾਸਾ ਪਾ ਦਿੰਦਾ, ਆਪਣੇ ਬੈਠਣ ਵਾਸਤੇ ਜਗ੍ਹਾ ਬਣਾ ਲੈਂਦਾ। ਜੇ ਨੇਤਾ ਪ੍ਰਤੀ ਵਾਹਿਗੁਰੂ 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 ਦਾ ਜਾਪ ਕਰਾਂਗੇ ਹੌਲੀ ਹੌਲੀ ਗੁਰੂ ਤੇ ਪਿਆਰਿਓ, ਇਹ ਹਿਰਦੇ ਰੂਪੀ ਪੱਥਰ ਦੇ ਉੱਪਰ ਕਦੇ ਨਾ ਕਦੇ ਨਾਮ ਰੂਪ ਕੇ ਕਲਾ ਕੋਈ ਵੀ ਗਲਤ ਹੋ ਗਈ ਹੋਵੇ ਜਾਂ ਕਿਸੇ ਪ੍ਰਬੰਧਕ ਜਾਣੋ ਮਹਾਂਪੁਰਖਾਂ ਨੂੰ ਆਏ ਹੋਏ ਗੁਰੂ ਕੇ ਸੰਗਤ ਨੂੰ ਕਿਸੇ ਤੋਂ ਕੋਈ ਕਵਾਕ ਕਹਿ ਗਿਆ ਹੋਵੇ, ਸਾਰ ਸੰਗਤ ਦੇ ਦਰਜੇ ਨਿਵਾਣੇ ਤੇ ਕਿਤੇ ਟੋਕਰ ਜਾ ਕੇ ਸਾਰੀ ਸੰਗਤ ਨੇ ਕਿਹਾ ਬਖਸ਼ਣੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿੰਨਾ ਚਿਰ ਜ਼ਿੰਦਗੀ ਹੈ ਪੰਥ ਦੀ ਸੇਵਾ ਗੁਰੂ ਤੇ ਪਿਆਰ ਹੁੰਦੀ ਰਹੇ। ਗੁਰੂ ਸਾਹਿਬ ਆਪਣੇ ਦਰ ਦੀ ਸੇਵਾ ਆਪ ਲੈਂਦੇ ਰਹਿਣ ਤੇ ਜੋ ਅੰਤਮ ਸਮਾਂ ਹੈ ਉਹ ਸਤਿਗੁਰੂ ਗ੍ਰੰਥ ਸਾਹਿਬ ਤੇ ਪਹੁੰਚਦੇ ਨਾਲ ਉੱਪਰ ਲੱਗੇ, ਇਹ ਗੁਰੂ ਦੀ ਸੰਗਤ ਦਾ ਮੰਗ ਹੈ। ਸੋ ਸਤਿਗੁਰੂ ਕਿਰਪਾ ਕਰ ਸਾਨੂੰ ਪਿਆਰ ਬਖਸ਼ਣ।
ਭਾਰੋ ਸਵਾਮੀ ਮੇਰਾ ਸੰਤਾਂ ਪਰਵਾਸਾ ਤੇਰਾ,
ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਦਾ ਚਾਈ।